7500600 ਤੇ ਜਾਂ ਵੈਬਸਾਈਟ ਨੋਟ ਕਰੋ negotiators.com.au ਤੇ।
ਤੁਸੀਂ ਸੁਣ ਰਹੇ ਹੋ ਆਪਣਾ ਹਰਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ 24 ਘੰਟੇ 7 ਦਿਨ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਲਹਿਰਾਂ
ਦੇਸ਼ਾਂ ਵਿਦੇਸ਼ਾਂ ਤੋਂ ਹਰਮਨ ਰੇਡੀਓ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਦੋਸਤੋ। ਅੱਜ 3 ਵੀਰਵਾਰ, ਮਿਤੀ 7 ਦਸੰਬਰ 2017, ਨਾਨਕਸ਼ਾਹੀ 22 ਮਕਰ, ਸੰਮਤ 549 ਹੋ ਗਈ ਹੈ ਤੇ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਮੈਂ ਸਵਾਗਤ ਕਰਦਾ ਹਾਂ। ਮੈਂ ਗੁਰਸੇਵਕ ਸਿੰਘ ਤੇ ਨਾਲ ਮੇਰੇ ਪ੍ਰੋਗਰਾਮ ਦੇ ਵਿੱਚ ਟੈਕਨੀਕਲ ਸਪੋਰਟ ਦੇ ਰਹੇ ਨੇ ਸਰਬਜੀਤ ਭਾਜੀ ਪੰਜਾਬ ਤੋਂ। ਸੋ ਅਕਾਲ ਪੁਰਖ ਦੀ ਕਿਰਪਾ ਸਤਿਕਾਰ, ਅੱਜ ਬਹੁਤ ਹੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਈ ਆ ਤੇ ਆਸ ਕਰਦੇ ਹਾਂ ਤੁਹਾਡੇ ਵੀ ਸੋਹਣੀ ਸਵੇਰ ਦੀ ਸ਼ੁਰੂਆਤ ਹੋਈ ਹੋਵੇਗੀ। ਕੰਮਾਂ ਕਾਰਾਂ ਤੇ ਲੱਗੇ ਹੋਵੋਗੇ ਆਸਟ੍ਰੇਲੀਆ ਵਾਲੇ ਤੇ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਤੁਹਾਡਾ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ ਤੇ ਤੁਹਾਡੇ ਸਾਰਿਆਂ ਦੀ ਸਵੇਰ ਤੇ ਸਮਾਂ ਕਿਹੋ ਜਿਹਾ ਚੱਲ ਰਿਹਾ ਹੈ ਤੁਸੀਂ ਸਾਨੂੰ ਆਪਣੇ ਸੁਨੇਹਿਆਂ ਰਾਹੀਂ ਜਾਣਕਾਰੀ ਦੇ ਸਕਦੇ ਹੋ, ਜਾਂ ਫਿਰ ਕੋਈ ਵੀ ਵਿਚਾਰ, ਕੋਈ ਵੀ ਖਬਰ ਜਾਂ ਤੁਹਾਡਾ ਕੋਈ ਵੀ ਪਸੰਦੀਦਾ ਗੀਤ ਸਾਨੂੰ ਟੈਲੀਗ੍ਰਾਮ ਐਪ ਰਾਹੀਂ ਜਾਂ ਫਿਰ ਈਮੇਲ ਕਰ ਸਕਦੇ ਹੋ। ਈਮੇਲ ਕਰਨ ਲਈ ਸਾਨੂੰ ਈਮੇਲ ਕਰੋ ਤੁਸੀਂ request@harmanradio.com ਦੇ ਉੱਤੇ ਤੇ ਜਾਂ ਫਿਰ ਟੈਲੀਗ੍ਰਾਮ ਐਪ ਡਾਊਨਲੋਡ ਕਰਕੇ ਉੱਥੇ ਹਰਮਨ ਰੇਡੀਓ ਸਰਚ ਕਰਕੇ ਤੁਸੀਂ ਸਾਡੀ ਪ੍ਰੋਫਾਈਲ ਤੇ ਆ ਸਕਦੇ ਹੋ ਤੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਤੇ ਹੁਣ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਇੱਕ ਵਿਚਾਰ ਨਾਲ। ਨਰਿੰਦਰ ਸਿੰਘ ਕਪੂਰ ਲਿਖਦੇ ਹਨ, ਕਹਿੰਦੇ ਇੱਕ ਵਾਰ ਇੱਕ ਮੰਗਤੇ ਨੂੰ ਵੇਖ ਕੇ ਤਾਸਤਾਏ ਨੇ ਜੇਬ ਫਰੋਲ ਕੇ ਕਿਹਾ, ਬੁਰਾ ਨਾ ਮਨਾਈ ਭਰਾਵਾ, ਮੇਰੇ ਕੋਲ ਇਸ ਵੇਲੇ ਤੈਨੂੰ ਦੇਣ ਲਈ ਕੁਝ ਨਹੀਂ। ਮੰਗਤੇ ਦਾ ਉੱਤਰ ਸੀ, ਤੁਸੀਂ ਮੈਨੂੰ ਭਰਾ ਕਿਹਾ, ਮੈਨੂੰ ਸਭ ਕੁਝ ਮਿਲ ਗਿਆ। ਸੋ ਬਹੁਤ ਹੀ ਸੋਹਣਾ ਵਿਚਾਰ ਆ ਤੇ ਪਤਾ ਲੱਗਦਾ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕਿਸੇ ਨੂੰ ਪੈਸਿਆਂ ਨਾਲ ਜਾਂ ਕਿਸੇ ਚੀਜ਼ ਨਾਲ ਹੀ ਮਦਦ ਕਰ ਸਕਦੇ ਹੁੰਦੇ। ਤੁਹਾਡੇ ਕੁਝ ਕੁ ਬੋਲ, ਤੁਹਾਡੇ ਕੁਝ ਕੁ ਪਿਆਰੇ ਬੋਲ ਵੀ ਕਿਸੇ ਦਾ ਦਿਨ ਵਧੀਆ ਕਰ ਸਕਦੇ ਨੇ। ਤੇ ਇਹ ਵੀ ਗੱਲ ਹੈ, ਜੇਕਰ ਤੁਹਾਡੇ ਨਾਲ ਕੋਈ ਪਿਆਰ ਨਾਲ ਵਿਵਹਾਰ ਕਰ ਰਿਹਾ, ਤੁਹਾਨੂੰ ਕੋਈ ਪਿਆਰ ਨਾਲ ਬੁਲਾ ਰਿਹਾ, ਤੁਸੀਂ ਵੀ ਰਿਸਪੋਂਸ ਜਿੱਦਾਂ ਉਹ ਮੰਗਤੇ ਨੇ ਬਹੁਤ ਸੋਹਣਾ ਉੱਤਰ ਦਿੱਤਾ ਕਿ ਤੂੰ ਮੈਨੂੰ ਭਰਾ ਕਿਹਾ ਤੇ ਮੈਨੂੰ ਸਭ ਕੁਝ ਮਿਲ ਗਿਆ, ਜੇਕਰ ਤੁਹਾਡੇ ਨਾਲ ਕੋਈ ਵਧੀਆ ਵਰਤੋਂ ਕਰ ਰਿਹਾ ਤੇ ਤੁਸੀਂ ਵੀ ਮੋਹਰੇ ਵਧੀਆ ਤਰੀਕੇ ਨਾਲ ਉਹ ਮੋਹਰਲੇ ਬੰਦੇ ਦਾ ਵੀ ਦਿਨ ਬਣਾ ਸਕਦੇ ਹੋ। ਸੋ ਪਿਆਰ ਨਾਲ ਮਿਲ ਵਰਤ ਕੇ ਸਾਰਿਆਂ ਦਾ ਦਿਨ ਵਧੀਆ ਬਤੀਤ ਹੋ ਸਕਦਾ ਹੈ, ਸਮਾਂ ਵਧੀਆ ਬਤੀਤ ਹੋ ਸਕਦਾ ਹੈ। ਸੋ ਇਹ ਸੀ ਨਰਿੰਦਰ ਸਿੰਘ ਕਪੂਰ ਦਾ ਵਿਚਾਰ ਤੇ ਹੁਣ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਰਵਿੰਦਰ ਗਰਿਆਲ ਦੇ ਗੀਤ ਨਾਲ, ਧਾਰਮਿਕ ਗੀਤ ਆ ਗੁਰੂ ਗੋਬਿੰਦ ਸਿੰਘ। ਤੇ ਸੁਣੋ ਇਹ ਗੀਤ, ਆਪਾਂ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਲੱਗ ਗਏ ਕਲਗੀਆਂ ਵਾਲੇ ਦੇ ਪੈ ਗਏ ਨੇ ਚਰਨ ਸੋਹਣੇ ਹੋ ਗਏ ਕਰਮ ਚੰਗੇ ਪੈਰੀ ਵਿੱਚ ਜਾਈਏ ਫੁੱਲ ਆਪਸ ਚ ਗੱਲਾਂ ਕਰਨ ਸੋਹਣੇ ਕਰਜ਼ਾ ਲਾ ਸੁਰਖ ਰੂਹ ਹੋ ਸੌਂਗਿਆ ਏ ਅੱਖ ਖੁੱਲ ਜੇ ਨਾ ਪੱਤੇ ਹਿਲਣੋ ਵੀ ਡਰਨ ਸੋ ਤਾਰ ਸੁੱਤਾ ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀ ਪਏ ਚੱਲ ਜੀ ਪਿਆਦਾ ਤਾਰ ਸੁੱਤਾ ਅੱਜ ਡੁੱਬਦਾ ਪੰਥ ਬਚਾਉਣ ਦੇ ਲਈ ਬਚਾਉਣ ਦੇ ਲਈ ਅੱਜ ਡੁੱਬਦਾ ਪੰਥ ਬਚਾਉਣ ਦੇ ਲਈ ਦੇਖੋ ਵਾਰ ਕੇ ਸਾਰਾ ਪਰਿਵਾਰ ਸੁੱਤਾ ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀ ਪਏ ਛਾਲੇ ਦੀ ਪਿਆਦਾ ਤਾਰ ਸੁੱਤਾ ਪੁੱਤ ਦੀ ਕੋਲ ਦੀ ਲੰਘ ਆਇਆ ਇੱਕ ਹੰਝੂ ਵੀ ਅੱਖ ਚੋਂ ਸੁੱਟਿਆ ਨਾ ਪਰਬਤ ਜਿੱਡਾ ਏ ਜੇਰਾ ਮੇਰੇ ਪਾਤਸ਼ਾਹ ਦਾ ਜਿਹੜਾ ਕਿਸੇ ਵੀ ਵੈਰੀ ਤੋਂ ਟੁੱਟਿਆ ਨਾ ਦੋ ਚਮਕੌਰ ਦੀ ਘੜੀ ਵਿੱਚ ਵਾਰ ਦਿੱਤੇ ਮਕੌਰ ਦੀ ਦੜੀ ਵਿੱਚ ਵਾਰ ਦਿੱਤੇ ਤੇ ਦੋ ਵਿੱਚ ਸਰਹੰਦ ਖਲਾਰ ਸੁੱਤਾ ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀ ਪਏ ਛਾਲੇ ਜੀ ਪਿਆਦਾ ਤਾਰ ਸੁੱਤਾ ਛੋਟੀ ਉਮਰ ਸੀ ਵੱਡੇ ਸੀ ਖਿਆਲ ਪੱਲੇ ਦੇਸ਼ ਕੌਮ ਲਈ ਪਿਤਾ ਨੂੰ ਵਾਰਿਆ ਸੀ ਪਿਤਾ ਦੁੱਖ ਤੇ ਹੋਰਾਂ ਨੂੰ ਖੁਸ਼ੀ ਵੰਡੀ ਪੜਦਾ ਕਾਲ ਜਾਂ ਹਿੰਦ ਦਾ ਥਾਰਿਆ ਸੀ ਜ਼ੁਲਮ ਦੀ ਅੱਗ ਨੂੰ ਪਾਉਣ ਦੇ ਲਈ ਠੰਡੇ ਜ਼ੁਲਮ ਦੇ ਘਰ ਅੰਗਿਆਰ ਸੁੱਤਾ ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀ ਪਏ ਛਾਲੇ ਜੀ ਪਿਆਦਾ ਤਾਰ ਸੁੱਤਾ ਮਲੀ ਸੇਜਾਂ ਦੇ ਉੱਤੇ ਸੌਣ ਵਾਲੇ ਅੱਜ ਰੋੜਾਂ ਤੇ ਪਏ ਨੇ ਸਹਿਬ ਮੇਰੇ ਚਾਰੇ ਪਾਸੇ ਹੀ ਦੁੱਖਾਂ ਦੇ ਕਾਫਲੇ ਨੇ ਤਾਂ ਵੀ ਮੰਗਲਾ ਝਲਕਦਾ ਨੂਰ ਚੇਰੇ ਬੂਟਾ ਸਿੱਖੀ ਇਹਦੇ ਜੜੀ ਕਸਤੂਰੀ ਖਿਲਾਰ ਸੁੱਤਾ ਜਾਮਾ ਰੇਸ਼ਮੀ ਲੀਰੋ ਲੀਰ ਹੋਇਆ ਪੈਰੀ ਪਏ ਛਾਲੇ ਜੀ ਪਿਆਦਾ ਤਾਰ ਸੁੱਤਾ ਪੈਰੀ ਪਏ ਛਾਲੇ ਜੀ ਪਿਆਦਾ ਤਾਰ ਸੁੱਤਾ ਪੈਰੀ ਪਏ छाले जी प्यादा तार सुता।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਮੈਲਬੌਰਨ ਦੇ ਵਿੱਚ ਸਮਾਂ ਹੋ ਚੁੱਕਾ ਜੀ 8:10, ਤੇ ਬ੍ਰਿਸਬੇਨ ਦੇ ਵਿੱਚ ਸਮਾਂ ਹੋਇਆ 7:10 ਦਾ। ਤੇ ਤੁਸੀਂ ਸੁਣ ਰਹੇ ਸੀ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਗੀਤ। ਸੋ ਦੋਸਤੋ, ਹੁਣ ਸਮਾਂ ਹੋ ਗਿਆ ਕਿ ਆਪਾਂ ਮੌਸਮ ਦੀ ਜਾਣਕਾਰੀ ਲਈਏ, ਤੇ ਉਸ ਤੋਂ ਉਪਰੰਤ ਸਾਡੇ ਨਾਲ ਜੁਆਇਨ ਕਰਨਗੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ। ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਾਂਗੇ ਉਹਨਾਂ ਦੇ ਵਿਚਾਰ। ਤੇ ਆਪਣੇ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜ ਚੁੱਕੇ ਆ, ਇਹਨਾਂ ਦੇ ਵੀ ਵਿਚਾਰ। ਤੇ ਜਗਤਾਰ ਗਿੱਲ ਢੁੱਡੀਕੇ ਵਾਲੇ ਭਾਜੀ ਵੀ ਸਾਡੇ ਨਾਲ ਜੁਆਇਨ ਕਰ ਚੁੱਕੇ ਆ। ਤੇ ਪਹਿਲਾਂ ਮੌਸਮ ਦੇਖ ਲਈਏ, ਮੌਸਮ ਕੀ ਕਹਿ ਰਿਹਾ। ਤਾਂ ਬ੍ਰਿਸਬੇਨ ਦੇ ਵਿੱਚ ਅੱਜ ਤਾਪਮਾਨ ਰਹੇਗਾ ਜੀ 33 degrees ਵੱਧ ਤੋਂ ਵੱਧ। ਤੇ ਸਿਡਨੀ ਦੀ ਜੇਕਰ ਗੱਲ ਕਰੀਏ ਤਾਂ ਸਿਡਨੀ ਵਿੱਚ ਤਾਪਮਾਨ ਅੱਜ 29 degrees ਵੱਧ ਤੋਂ ਵੱਧ ਰਹਿਣ ਦੇ ਆਸਾਰ ਨੇ। ਕੈਨਬਰਾ ਦੇ ਵਿੱਚ ਤਾਪਮਾਨ ਰਹੇਗਾ 25 degrees ਵੱਧ ਤੋਂ ਵੱਧ। ਮੈਲਬੌਰਨ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਅਸਮਾਨ ਸਾਫ਼ ਧੁੱਪ ਚੜ੍ਹੀ ਹੋਈ ਹੈ ਤੇ ਤਾਪਮਾਨ ਰਹੇਗਾ 23 degrees ਵੱਧ ਤੋਂ ਵੱਧ। ਤੇ ਐਡੀਲੇਡ ਦੇ ਵਿੱਚ ਤਾਪਮਾਨ 18 degrees ਵੱਧ ਤੋਂ ਵੱਧ ਰਹਿਣ ਦੇ ਅੱਜ ਆਸਾਰ ਨੇ। ਤੇ ਪਰਥ ਦੇ ਵਿੱਚ 29 degrees ਵੱਧ ਤੋਂ ਵੱਧ, ਤੇ ਹਾਵਰਡ ਦੇ ਵਿੱਚ 21 degrees ਤਾਪਮਾਨ ਰਹਿਣ ਦੇ ਸਾਰ ਨੇ। ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਤਾਪਮਾਨ ਵੱਧ ਤੋਂ ਵੱਧ 24 degrees ਦੱਸਿਆ ਜਾ ਰਿਹਾ ਆ। ਤੇ ਇਹਦੀ ਕੁਝ ਕੁ ਸ਼ਹਿਰਾਂ ਦਾ ਤਾਪਮਾਨ ਤੇ ਨਾਲ ਦੇ ਨਾਲ ਪੰਜਾਬ ਦਾ ਤਾਪਮਾਨ। ਸੋ ਹੁਣ ਸਮਾਂ ਹੋ ਗਿਆ ਕਿ ਅਸੀਂ ਕੋ ਪ੍ਰੈਜੈਂਟਰ ਦਲਜੀਤ ਭਾਜੀ ਨੂੰ ਵੀ ਜੁਆਇਨ ਕਰਾਈਏ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ, ਤੇ ਆਪ ਜੀ ਦਾ ਸਵਾਗਤ ਅੱਜ ਦੇ ਪ੍ਰੋਗਰਾਮ ਦੇ ਵਿੱਚ।
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤੇ ਆਸ ਕਰਦੇ ਹਾਂ ਕਿ ਤੁਹਾਡਾ ਟਾਈਮ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ
ਜੀ। ਤੇ ਸਮਾਂ ਬਹੁਤ ਸੋਹਣਾ ਬਤੀਤ ਹੋ ਰਿਹਾ ਹੈ। ਸੋ ਪਹਿਲਾਂ ਤਾਂ ਆਪ ਜੀ ਨੂੰ ਆਪ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਬਾਦ।
ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ। ਇਹ ਵੀ ਵੈਸੇ ਕਹਿ ਲਓ ਬਈ ਪਿਛਲੇ ਸਾਲ ਵੀ ਇਸੇ ਦਿਨ ਮੈਂ ਪ੍ਰੋਗਰਾਮ ਕਰ ਰਿਹਾ ਸੀਗਾ ਵੀ ਜਨਮ ਦਿਨ ਤੇ, ਹਨਾ। ਤੇ ਗੱਲ ਉਹੀ ਪਿਛਲੇ ਸਾਲ ਸ਼ੇਅਰ ਕੀਤੀ ਸੀ, ਤੇ ਇਸ ਵਾਰ ਵੀ ਮੈਨੂੰ ਲੱਗਦਾ ਕਰਨੀ ਬਣਦੀ ਆ। ਪਿਛਲੇ ਸਾਲ ਵੀ ਮੈਂ ਇਹੀ ਗਿਆ ਸੀ ਵੀ ਕਹਿਣ ਨੂੰ ਤਾਂ ਵੈਸੇ 1 ਸਾਲ ਘੱਟ ਗਿਆ, ਹਨਾ, ਪਰ ਫੇਰ ਵੀ ਦੇਖੋ ਵੀ ਜਨਮ ਦਿਨ ਦੇ ਉੱਤੇ ਖੁਸ਼ੀ ਦੇ ਨਾਲ ਆਪਾਂ ਨੂੰ ਨਿਭਾਉਣਾ ਚਾਹੀਦਾ। ਤੇ ਵੈਸੇ ਤਾਂ ਰਿਐਲਿਟੀ ਤਾਂ ਇਹ ਆ ਵੀ ਉਮਰ ਦੀ ਇੱਕ ਸਾਲ ਆ ਉਹ ਨਿਕਲ ਗਿਆ, ਹਨਾ। ਤੇ ਕੀ ਪਾਇਆ, ਕੀ ਪ੍ਰਾਪਤ ਕੀਤਾ, ਅੱਜ ਸ਼ਾਇਦ ਸੋਚਾਂ ਇਸ ਮਾਮਲੇ ਦੇ ਵਿੱਚ ਕਿ 1 ਸਾਲ ਦੇ ਵਿੱਚ, ਕਿਉਂਕਿ ਕਾਫੀ ਇੱਧਰ ਉੱਧਰ ਹੋਏ ਆ। ਪਰ ਫੇਰ ਵੀ ਖੈਰ ਇਹ ਇੱਕ ਤਰੋ ਤਾਜ਼ਾ ਵੀ ਹੋਣ ਦਾ ਇੱਕ ਦਿਨ ਹੁੰਦਾ ਆ ਵੀ ਹੁਣ ਜਿਹੜਾ ਅਗਲਾ ਸਾਲ ਆਵੇ ਉਹਦੇ ਵਿੱਚ ਉਹਦੀ ਪਲੈਨਿੰਗ ਕਰਨੀ ਤੇ ਉਹਦੇ ਬਾਰੇ ਸੋਚਣਾ ਸ਼ਾਇਦ ਵਧੀਆ।
ਜੀ ਜੀ, ਵੈਸੇ ਤੁਸੀਂ ਤੁਹਾਡੇ ਜਿਵੇਂ ਕਹਿ ਲੋ ਕਿ ਵਿਚਾਰਾਂ ਦੇ ਨਾਲ ਸੋਚਿਆ ਪਾਤਾ, ਮੈਂ ਨੀ ਕਦੇ ਸੋਚਿਆ ਸੀ ਜਨਮ ਦਿਨ ਨੂੰ ਇੰਨਾ ਕੁਛ ਸੋਚਣਾ ਹੁੰਦਾ ਕੀ ਕੀਤਾ ਜੇ ਅਗਲੇ ਸਾਲ ਦੀ ਕੀ ਪਲੈਨਿੰਗ ਕਰਨੀ।
ਤੇ ਇਹ ਮੈਂ ਪਿਛਲੇ ਸਾਲ
ਵੀ ਚੱਕਰਾਂ ਚ ਪਾਤਾ, ਜਨਮ ਦਿਨ ਦਾ ਟੈਨਸ਼ਨ ਪੈ ਜਣੀ
ਜੀ। ਇਹੀ ਮੈਂ ਗੱਲ ਪਿਛਲੇ ਸਾਲ ਕੀਤੀ ਸੀ, ਇੱਕ ਆਪਣਾ ਐਕਸਪੀਰੀਅੰਸ ਦੁਹਰਾਇਆ ਸੀ ਸਰੋਤਿਆਂ ਦੇ ਨਾਲ, ਸ਼ਾਇਦ ਕਿਸੇ ਨੂੰ ਯਾਦ ਹੋਵੇ। ਪਿਛਲੇ ਸਾਲ ਦੀ ਗੱਲ ਹੈ ਕਿ ਮੈਂ ਦੱਸਿਆ ਸੀ ਕਿ ਤੁਹਾਨੂੰ ਹੀ ਦੱਸਿਆ ਸੀ, ਤੁਹਾਨੂੰ ਸ਼ਾਇਦ ਯਾਦ ਨੀ, ਤੁਸੀਂ ਨਾਲ ਸੀਗੇ ਮੇਰੇ। ਤੇ ਮੈਂ ਗੱਲ ਕਰਦਾ ਸੀ ਕਿ ਅਸੀਂ ਸ਼ਾਇਦ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ ਤੇ ਉਸ ਵੇਲੇ ਕੋਈ ਰਿਵਾਜ ਨੀ ਸੀ ਹੁੰਦਾ ਜਨਮ ਦਿਨ ਮਨਾਉਣ ਦਾ ਗੁਰਸੇਵ ਸਿੰਘ। ਤੇ ਇਦੋਂ ਵੀ ਵੱਡੀ ਗੱਲ ਹੈ ਕਿ ਯਾਦ ਹੀ ਨੀ ਸੀ ਹੁੰਦਾ ਵੀ ਆਪਣਾ ਜਨਮ ਦਿਨ ਕਦੋਂ ਆ। ਤੇ ਪਹਿਲੀ ਵਾਰ ਇੱਕ ਸਾਡੇ ਨਾਲ ਕੁੜੀ ਪੜ੍ਹਦੀ ਸੀ ਤੇ ਮੈਨੂੰ ਲੱਗਦਾ 4th or 5th ਜਾਂ ਵੱਧ ਤੋਂ ਵੱਧ 6th ਦੀ ਗੱਲ ਹੋਣੀ ਆ। ਤੇ ਉਹਦਾ ਜਨਮ ਦਿਨ ਉਹਦੇ ਘਰਦਿਆਂ ਨੇ ਉਹਦੇ ਲਈ ਜਾਣੀ ਲੱਡੂਆਂ ਦਾ ਡੱਬਾ ਲੈ ਕੇ ਆਈ ਤੇ ਉਸ ਵੇਲੇ ਸ਼ਾਇਦ ਮੈਨੂੰ ਪਹਿਲੀ ਵਾਰ ਪਤਾ ਲੱਗਾ ਵੀ ਇਹ ਇਸ ਦਿਨ ਖੁਸ਼ੀ ਕੀਤੀ ਜਾਂਦੀ ਆ, ਹਨਾ, ਜਨਮ ਦਿਨ ਵਾਲੇ ਦਿਨ। ਤੇ ਉਹ ਜਦੋਂ ਫਿਰ ਡੱਬਾ ਲੈ ਕੇ ਆਏ ਤੇ ਅਸੀਂ ਵੀ ਨਾਲ ਇਹਦਾ ਚੱਲ ਪਏ ਕਿਉਂਕਿ ਇੱਕ ਨਵੀਂ ਚੀਜ਼ ਸੀਗੀ, ਹਨਾ, ਸਾਡੇ ਲਈ ਵੀ। ਤੇ ਉਹਨੇ ਪਹਿਲਾਂ ਸਾਨੂੰ ਲਿਆ ਕੇ ਦਿੱਤਾ ਵੀ ਏਦਾਂ ਦੱਸਿਆ ਤੇ ਉਹਨੇ ਸਾਨੂੰ ਆਸ਼ੀਰਵਾਦ ਦਿੱਤਾ। ਫਿਰ ਉਹ ਕਹਿੰਦੇ ਵੀ ਤੁਸੀਂ ਸਾਹਿਬ ਨੂੰ ਵੀ ਦੇ ਕੇ ਆਓ, ਜਾਣੀ ਵੀ ਪ੍ਰਿੰਸੀਪਲ ਜਾਂ ਹੈਡ ਮਾਸਟਰ ਸਾਹਿਬ ਨੂੰ ਵੀ ਦੇ ਕੇ ਆਓ, ਹਨਾ, ਦਾ ਜਿਹੜਾ ਮਠਿਆਈ ਲਿਆਂਦੀ ਆ। ਅਸੀਂ ਵੀ ਨਾਲ ਨਾਲ ਚੱਲ ਪਏ। ਜਦੋਂ ਅਸੀਂ ਉੱਤੇ ਗਏ ਤੇ ਜਾ ਕੇ ਪ੍ਰਿੰਸੀਪਲ ਸਾਹਿਬ ਨੂੰ ਜਦੋਂ ਕੁੜੀ ਨੇ ਅਸੀਂ ਕਿਹਾ ਵੀ ਦੇਖੀਏ, ਹਨਾ, ਕੀ ਹੁੰਦਾ ਆ, ਜਿੱਦਾਂ ਐਕਸਾਈਟਡ ਹੁੰਦੇ ਆ, ਤੁਹਾਨੂੰ ਪਤਾ ਹੀ ਆ, ਜਿੱਦਾਂ ਛੋਟੇ ਬੱਚੇ ਹੁੰਦੇ ਆ। ਜਦੋਂ ਉੱਥੇ ਅਸੀਂ ਗਏ ਆ ਤੇ ਉਹਨੇ ਪੁੱਛਿਆ ਵੀ ਇਹ ਕਾਹਦੇ ਆ, ਨਾਲੇ ਉਹਨੇ ਲੱਡੂ ਚੱਕ ਲਿਆ। ਕਹਿੰਦੇ ਵੀ ਉਹਨੇ ਬੜਾ ਖੁਸ਼ ਹੋਇਆ ਜੀ, ਅੱਜ ਮੇਰਾ ਜਨਮ ਦਿਨ ਆ। ਤੇ ਉਹ ਸਾਨੇ ਨਾਲ ਹੀ ਕਹਿੰਦੇ ਤਾਂ ਕਹਿੰਦੇ ਖੁਸ਼ੀ ਹੋਣ ਦੀ ਬਹੁਤੀ ਲੋੜ ਨੀ ਹੈਗੀ, ਉਮਰੇ ਘਟੀ ਆ। ਇੰਨੀ ਗੱਲੇ ਸੁਣ ਕੇ ਉਹ ਕੁੜੀ ਰੋਣ ਲੱਗ ਗਈ ਜਿਹੜੀ ਬਹੁਤ ਖੁਸ਼ ਹੋਈ। ਤੇ ਪਰ ਖੈਰ ਮੈਨੂੰ ਲੱਗਦਾ ਵੀ ਇਹ ਉਦਾਸ ਹੋਣ ਵਾਲੀ ਵੈਸੇ ਸ਼ਾਇਦ ਇਸੇ ਕਰਕੇ ਆਪਾਂ ਮਨਾਉਂਦੇ ਹਾਂ ਕਿ ਇਸ ਦਿਨ ਉਦਾਸ ਹੋਣ ਦੀ ਲੋੜ ਨੀ। ਵੈਸੇ ਤਾਂ ਉਮਰ ਇੱਕ ਸਾਲ ਆਪਣਾ ਜਿਹੜਾ ਬੜਾ ਜਾਂ ਘੱਟ ਗਿਆ, ਪਰ ਖੁਸ਼ੀ ਇਸ ਗੱਲ ਦੀ ਹੁੰਦੀ ਆ ਵੀ ਆਪਾਂ ਇਸ ਸਾਲ ਦੇ ਵਿੱਚ ਪਿਛਲਾ ਜੇ ਆਪਾਂ ਸੋਚੀਏ ਬਹੁਤ ਵਧੀਆ ਬਤੀਤ ਹੋਇਆ ਹੋਣਾ, ਕਿਉਂਕਿ ਆਪਣਾ ਪਿਛੋਕੜ ਜਿਹੜਾ ਵਧੀਆ ਲੱਗਦਾ, ਆਪਣਾ ਪਾਸਟ ਵਧੀਆ ਲੱਗਦਾ। ਕੁਛ ਗਲਤੀਆਂ ਵੀ ਹੋਈਆਂ ਹੋਣੀਆਂ ਜਾਂ ਕੁਛ ਰਹਿ ਗਿਆ ਹੋਣਾ ਸੋਚਣ ਦਾ, ਇਸ ਘੱਟੋ ਘੱਟ ਇਸ ਦਿਨ ਸੋਚ ਲੈਂਦਾ ਬੰਦਾ ਵੀ ਆਪ ਤੋਂ ਕਾਰਨ ਹੀ ਹੋਇਆ, ਆਪਾਂ ਇਸ ਦਿਨ ਇੱਕ ਪਲਾਨ ਕਰੀਏ ਅੱਗੇ ਕੀ ਕਰਨਾ ਹੈ ਇੱਕ ਸਾਲ ਦੇ ਲਈ। ਵੈਸੇ ਉਦਾਂ ਨਵੇਂ ਸਾਲ ਤੋਂ ਵੀ ਆਪਾਂ ਸੋਚ ਸਕਦੇ ਹਾਂ, ਤੇ ਖੈਰ ਇੱਕ ਵਧੀਆ ਜਿਹੜਾ ਦਿਨ ਆ ਸੋਚਦੇ ਹਾਂ। ਗੁਰਸੇਵ ਸਿੰਘ
ਜੀ ਜੀ ਜਰੂਰ ਜਰੂਰ, ਜੋ ਸੋਚਿਆ ਤੁਸੀਂ ਪ੍ਰੋਗਰਾਮ ਚ ਦੱਸ ਦਿਓ, ਅਸੀਂ ਪੁੱਛਾਂਗੇ ਤੁਹਾਡੇ ਤੋਂ ਕੀ ਸੋਚਿਆ ਤੁਸੀਂ, ਤੁਹਾਡੀ ਕੀ ਪਲੈਨਿੰਗ ਆ। ਤੇ ਭਾਈ ਤੁਹਾਡਾ ਵੀ ਜਨਮ ਦਿਨ ਆ, ਤੇ ਆਪਣੇ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਭਾਜੀ ਉਹਨਾਂ ਦਾ ਮੈਸੇਜ ਆਇਆ ਹੋਇਆ, ਸੋ ਉਹ ਵੀ ਤੁਹਾਨੂੰ ਪਹਿਲਾਂ ਤਾਂ ਵਿਸ਼ ਕਰ ਰਹੇ ਜਨਮ ਦਿਨ ਤੇ, ਜਨਮ ਦਿਨ ਦੀ ਮੁਬਾਰਕਬਾਦ ਦੇ ਰਹੇ ਨੇ।
ਤੇ
ਨਾਲ ਦੀ ਨਾਲ ਆਪਣੇ ਰੈਗੂਲਰ ਸਰੋਤੇ ਪਿੰਦਰ ਬਰਾੜ ਜੀ ਦਾ ਵੀ ਅੱਜ ਜਨਮ ਦਿਨ ਆ।
ਕਿਆ ਬਾਤ ਆ, ਬਰਾੜ ਸਾਹਿਬ ਨੂੰ ਵੀ ਬਹੁਤ ਬਹੁਤ ਮੁਬਾਰਕਾਂ
ਜੀ, ਤੇ ਸਾਡੀ ਹਰਮਨ ਰੇਡੀਓ ਸਾਰੀ ਟੀਮ ਵੱਲੋਂ ਤੇ ਆਪ ਜੀ ਨੂੰ ਪਿੰਦਰ ਬਰਾੜ ਜੀ ਬਹੁਤ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ, ਅਕਾਲਪੁਰ ਚੜ੍ਹਦੀ ਕਲਾ ਬਖਸ਼ੇ ਆਪ ਜੀ ਨੂੰ। ਤਾਂ ਭਾਜੀ ਆਪਾਂ ਆਪਣੇ ਨਾਲ ਜੋ ਸਰੋਤੇ ਜੁੜੇ ਨੇ ਉਹਨਾਂ ਦੇ ਸੁਨੇਹੇ ਲੈ ਲਈਏ, ਤੇ ਫਿਰ ਮੈਂ ਗੱਲਾਂ ਬਾਤਾਂ ਵੀ ਕਰਦੇ ਹਾਂ ਤੇ ਖ਼ਬਰਾਂ ਵੀ ਲਵਾਂਗੇ ਪ੍ਰੋਗਰਾਮ ਦੇ ਵਿੱਚ। ਤੇ ਆਪਣੇ ਨਾਲ ਜੀ ਜਗਤਾਰ ਗਿੱਲ ਢੁੱਡੀ ਕੇ ਤੋਂ ਹਾਂਗਕਾਂਗ ਵਾਲੇ ਭਾਜੀ ਜੁੜੇ ਨੇ, ਤਾਂ ਉਹ ਕਹਿ ਰਹੇ ਨੇ ਵਿਚਾਰ ਭੇਜ ਰਹੇ ਨੇ ਆਪਣਾ, ਕਹਿੰਦੇ ਦੁਨੀਆਂ ਇੱਕ ਜੰਗਲ ਦੀ ਤਰ੍ਹਾਂ ਹੈ ਜਿਸ ਵਿੱਚ ਬਹੁਤ ਖਤਰਨਾਕ ਜਾਨਵਰ ਰਹਿੰਦੇ ਨੇ, ਫੈਸਲਾ ਤੁਸੀਂ ਕਰਨਾ ਹੈ ਕਿ ਲੜਨਾ ਜਾਂ ਮੈਦਾਨ ਛੱਡ ਕੇ ਭੱਜਣਾ। ਸ਼ੁਭ ਸਵੇਰ
ਜੀ। ਤੇ ਮੈਸੇਜ ਬੜਾ ਡੂੰਘਾ ਆ ਨਾ ਗੁਰਸੇਵ ਸਿੰਘ
ਜੀ, ਬਹੁਤ ਧੰਨਵਾਦ ਜਗਤਾਰ ਗਿੱਲ ਭਾਈ ਦਾ
ਜੀ। ਤੇ ਹੈ ਤਾਂ ਜੰਗਲ ਹੀ ਆ, ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਅਸਲ ਦੇ ਵਿੱਚ ਰਹਿੰਦੇ ਸਾਰੇ ਜਾਨਵਰ ਹੀ ਆ, ਅਸੀਂ ਵੀ ਜਾਨਵਰ ਹੀ ਆ। ਅਸਲ ਵਿੱਚ ਸਾਡੇ ਇੱਕ ਕਟੀਰੀਆ ਬਣਾ ਲਿਆ ਜਾਂਦਾ, ਇੱਕ ਰੂਲਸ ਰੈਗੂਲੇਸ਼ਨ ਬਣਾਇਆ ਜਾਂਦਾ, ਇਹਨੂੰ ਅਸੀਂ ਸੋਸਾਇਟੀ ਕਹਿ ਦਿੰਦੇ ਹਾਂ। ਸੋਸਾਇਟੀ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਲੜਨ ਦੀ ਇੱਥੇ ਗੱਲ ਕੀਤੀ ਆ, ਲੜਨਾ ਇਹੀ ਆ ਕਿ ਤੁਸੀਂ ਅਵੇਅਰ ਹੋਣਾ ਉਸ ਸੋਸਾਇਟੀ ਨੇ ਜਿਹੜੇ ਰੂਲਸ ਰੈਗੂਲੇਸ਼ਨ ਸਾਡੇ ਲਈ ਬਣਾਏ ਆ, ਅਸੀਂ ਉਹਨਾਂ ਦਾਇਰਿਆਂ ਦੇ ਵਿੱਚ ਰਹਿਣਾ, ਅਸੀਂ ਉਹਨਾਂ ਦਾਇਰਿਆਂ ਦੇ ਵਿੱਚ ਰਹਿ ਕੇ ਜਿਹੜਾ ਉਹਨਾਂ ਰੂਲਸ ਨੂੰ ਤੋੜਦਾ ਆ, ਅਸਲ ਵਿੱਚ ਜਾਨਵਰ ਕੌਣ ਹੁੰਦਾ ਆ ਜਿਹੜਾ ਉਹ ਰੂਲਸ ਨੂੰ ਰੈਗੂਲੇਸ਼ਨ ਨੂੰ ਤੋੜਦਾ ਆ, ਤੇ ਅਸੀਂ ਉਹਨਾਂ ਨੂੰ ਬਚਾਉਣਾ ਆ। ਤੇ ਸ਼ਾਇਦ ਬਹੁਤ ਵਧੀਆ ਗੱਲ ਆ, ਮੈਦਾਨ ਛੱਡ ਕੇ ਨੀ ਭੱਜਣਾ, ਮੀਨਸ ਇੱਥੇ ਇਹ ਨੀ ਹੈਗਾ ਕਿ ਤੁਸੀਂ ਭੱਜ ਜਾਣਾ ਆ, ਤੁਸੀਂ ਉਹ ਜਿਹੜੇ ਰੂਲਸ ਰੈਗੂਲੇਸ਼ਨ ਬਣਾਏ ਆ ਸਮਾਜ ਨੇ ਹਨਾ, ਤੇ ਉਹਨਾਂ ਨੂੰ ਜਿਹੜਾ ਫੋਲੋ ਕਰਨਾ ਤੇ ਦੂਜਿਆਂ ਨੂੰ ਕਰਵਾਉਣ ਦੇ ਵਿੱਚ ਉਹਦੀ ਹੈਲਪ ਹੀ ਕਰਨੀ ਆ। ਤੇ ਬਹੁਤ ਬਹੁਤ ਧੰਨਵਾਦ ਭਾਜੀ, ਤੁਸੀਂ ਬਹੁਤ ਵਧੀਆ ਸਵੇਰੇ ਸਵੇਰੇ ਢੁੱਡੀ ਕੇ ਸਾਹਮਣੇ ਉਹਨਾਂ ਨੇ ਮੈਸੇਜ ਭੇਜਿਆ
ਜੀ। ਤੇ ਰੂਲ ਰੈਗੂਲੇਸ਼ਨ ਤੋਂ ਭਾਈ ਜਿੱਦਾਂ ਅੱਜ ਅਸੀਂ ਆਪਾਂ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਵੀ ਗੱਲਬਾਤ ਕਰਾਂਗੇ, ਸੋ ਪ੍ਰੋਗਰਾਮ ਅੱਗੇ ਚੱਲਦੇ ਚੱਲਦੇ ਉਹਨਾਂ ਦੇ ਕੰਮਾਂ ਤੇ ਜ਼ਰੂਰ ਇੱਕ ਵਾਰ ਝਾਤ ਮਾਰਾਂਗੇ। ਤੇ ਆਪਣੇ ਨਾਲ ਜੀ ਗੌਰਵ ਸ਼ਰਮਾ ਜੀ ਜੁੜੇ ਪ੍ਰੋਗਰਾਮ ਦੇ ਵਿੱਚ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਨੇ, ਤੇ ਨਾਲ ਦੀ ਨਾਲ ਉਹ ਵਿਨੀਪੈਗ ਦਾ ਜੀ, ਤੇ ਨਾਲ ਦੀ ਨਾਲ ਵਿਨੀਪੈਗ ਦਾ ਜੀ ਉਹ ਤਾਪਮਾਨ ਸਾਂਝਾ ਕਰ ਰਹੇ ਨੇ ਆਪਣੇ ਨਾਲ, ਤੇ ਤਾਪਮਾਨ ਕਹਿ ਰਿਹਾ ਕਿ ਫਿਊ ਕਲਾਊਡਸ ਤੇ -13 ਡਿਗਰੀ।
ਕਿਆ ਬਾਤ ਆ, ਫੇਰ ਤਾਂ ਸ਼ਰਮਾ ਸਾਹਿਬ ਕੰਮ ਕੁੰਮ ਤੋਂ ਤਾਂ ਫੇਰ ਛੁੱਟੀਆਂ ਹੋਈਆਂ ਆ,
ਤੇ ਜਰੂਰ ਸ਼ੇਅਰ ਕਰਨਗੇ। ਗੌਰਵ ਸ਼ਰਮਾ ਜੀ ਤੁਸੀਂ ਕਿਹੜੀ ਜਗ੍ਹਾ ਵਿਨੀਪੈਗ ਤੋਂ ਹੀ ਆ ਜਾਂ ਫਿਰ ਆ ਕੱਲਾ ਸਕਰੀਨਸ਼ਾਟ ਲੈ ਕੇ ਭੇਜਿਆ ਤੁਸੀਂ, ਜਰੂਰ ਸਾਡੇ ਨਾਲ ਸਾਂਝਾ ਕਰਿਓ। ਤੇ ਭਾਈ ਤੁਸੀਂ ਗੱਲ ਕਰ, ਅੱਛਾ ਜੀ ਵਿਨੀਪੈਗ ਤੋਂ ਹੀ ਨੇ, ਠੀਕ ਹੈ ਸਰਬਜੀਤ ਭਾਈ ਨੇ ਅਪਡੇਟ ਕਰ ਦਿੱਤਾ, ਅੱਛਾ ਜੀ ਠੀਕ ਹੈ ਜੀ। ਸੋ ਗੌਰਵ ਸ਼ਰਮਾ ਜੀ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤਾਂ ਦਲਜੀਤ ਭਾਈ ਤੁਸੀਂ ਗੱਲ ਕਰਦੇ ਸੀਗੇ ਕਿ ਵਾਲ ਚਿੱਟੇ ਹੋਣ ਦੀ
ਜੀ,
ਤੇ ਮੈਂ ਸਮਝ ਗਿਆ ਸੀਗਾ ਕਿ ਜਿਹੜੇ ਉਮਰ ਦੀ ਗੱਲ ਕਰ ਰਹੇ ਹੋ।
ਗੱਲ ਕਰਦਾ ਮੈਂ ਨਹੀਂ ਗੱਲ ਕਰਦਾ, ਆਪਾਂ ਨੂੰ ਮੈਸੇਜ ਆਇਆ ਸੀ ਸਰੋਤਿਆਂ ਦਾ ਵੀ ਵਾਲ ਜਿਹੜੇ ਆ ਚਿੱਟੇ ਹੋ ਜਾਂਦੇ ਆ, ਤੇ ਖੈਰ ਜਨਮ ਦਿਨ ਦੇ ਵੀ ਉੱਤੇ ਪਤਾ ਲੱਗ ਜਾਂਦਾ ਹਨਾ, ਵੀ ਹੁਣ ਮੈਂ ਜਿੱਦਾਂ ਗੱਲ ਕਰਦਾ ਆ ਕਿ ਅੱਗੇ ਅੱਗੇ ਉਮਰ ਦਾ ਤਕਾਜ਼ਾ ਵੀ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਆ, ਤੇ ਉਮਰ ਜਦੋਂ ਤੁਹਾਨੂੰ ਹਰ ਸਾਲ ਇੱਕ ਫੀਲ ਹੁੰਦਾ ਜਿੱਦਾਂ ਕਹਿ ਲਓ ਬਈ ਕਿ ਤੁਸੀਂ ਜਿਹੜੇ ਚਿੱਟੇ ਵਾਲ ਆ, ਗੱਲ ਚੱਲਦੀ ਸੀ ਵਿੱਚ ਕਿੱਦਾਂ ਚਿੱਟੇ ਵਾਲ ਆ ਗਏ, ਹੁਣ ਤਾਂ ਆ ਗਏ, ਹੁਣ ਚਿੱਟੇ ਵਾਲਾਂ ਵਾਲਾ ਜਨਮਦਿਨ ਆ, ਪਰ ਫਿਰ ਵੀ ਇਹ ਇੱਕ ਸਮੱਸਿਆ ਵੀ ਹੈਗੀ ਆ, ਕਈ ਵਾਰੀ ਉਮਰ ਤੋਂ ਪਹਿਲਾਂ ਜਿਹੜੇ ਆ ਵਾਲ ਆ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ, ਵੈਸੇ ਤਾਂ ਜਿੱਦਾਂ ਉਮਰ ਹੋਣੀ ਆ ਤੇ ਨਾਲ ਦੀ ਨਾਲ ਚਿੱਟੇ ਵਾਲ ਹੋਣੇ ਸ਼ੁਰੂ ਹੋ ਜਾਣੇ ਆ, ਜਿਹੜਾ ਜੇ ਸਾਡੇ ਤਜਰਬਾ ਦੱਸਦੇ ਆ, ਪਰ ਅੱਜ ਕੱਲ ਸ਼ਾਇਦ ਗੁਰਸੇਵਕ ਸਿੰਘ ਵੈਸੇ ਤਾਂ ਇਹ ਕਹਿ ਲਿਆ ਜਾਂਦਾ ਵੀ ਚਿੰਤਾ ਜਿਹੜੀ ਆ ਚਿੰਤਾ ਬਹੁਤ ਜ਼ਿਆਦਾ ਵਧਾਉਂਦੀ ਆ, ਸਾਡੇ ਜਿਹੜੇ ਵਾਲ ਆ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ। ਈਵਨ ਕਿ ਕੁਛ ਪ੍ਰਾਇਮਰੀ ਸਕੂਲ ਚ ਵੀ ਮੈਂ ਬੱਚੇ ਦੇਖੇ ਆ, ਉਹਨਾਂ ਦੇ ਵਾਲ ਜਿਹੜੇ ਆ ਚਿੱਟੇ ਹੋਏ ਆ, ਤੁਸੀਂ ਵੀ ਜ਼ਰੂਰ ਦੇਖੇ ਹੋਣੇ ਆ, ਬਹੁਤ ਜ਼ਿਆਦਾ ਜਿਹਨਾਂ ਨੂੰ ਆਪਾਂ ਧੌਲੇ ਕਹਿ ਦਿੰਦੇ ਆ, ਧੌਲੇ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ। ਅਸਲ ਦੇ ਵਿੱਚ ਇਹ ਕੁਪੋਸ਼ਣ ਜਾਣੀ ਕਹਿਣ ਦਾ ਮਤਲਬ ਹੈ ਕਿ ਸਾਡੇ ਖੁਰਾਕ ਜਿਹੜੀ ਆਪਾਂ ਖਾਂਦੇ ਆ ਉਹਦੇ ਵਿੱਚ ਕੁਛ ਨਾ ਕੁਛ ਘਾਟਾ ਇੱਦਾਂ ਦੀਆਂ ਹੁੰਦੀਆਂ ਜਿਹਦੇ ਨਾਲ ਕਿ ਜਿਹੜੇ ਵਾਲ ਆ ਸਾਡੇ ਉਹ ਚਿੱਟੇ ਹੋਣੇ ਸ਼ੁਰੂ ਹੋ ਜਾਂਦੇ ਆ। ਤੇ ਆਪਾਂ ਥੋੜੀ ਜਿਹਾ ਘਰੇਲੂ ਉਪਾਅ ਜਿਹੜੇ ਆ ਆਪਾਂ ਜ਼ਰੂਰ ਦੋਸਤਾਂ ਦੇ ਨਾਲ ਸਾਂਝੇ ਕਰ ਲੈਂਦੇ ਆ ਕਿ ਹੋ ਸਕਦਾ ਵੀ ਕਿਸੇ ਨੂੰ ਫਾਇਦਾ ਜ਼ਰੂਰ ਹੋ ਜਾਵੇ। ਗੁਰਸੇਵਕ ਸਿੰਘ
ਜੀ ਜ਼ਰੂਰ ਜੀ ਜ਼ਰੂਰ
ਜੀ। ਤੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਅਮਰਦੀਪ ਸਿੰਘ ਹੋਣਾ ਨੇ ਭੇਜਿਆ ਇਹ ਕਟਿੰਗ ਭੇਜੀ, ਉਹਨਾਂ ਨੇ ਫੋਟੋ ਭੇਜੀ ਆ ਅਖਬਾਰ ਤੋਂ। ਤੇ ਉਹ ਕਹਿੰਦੇ ਵੀ ਆਂਵਲਾ ਜਿਹੜਾ ਆ ਆਂਵਲਾ ਜਿਹੜਾ ਇਹ ਸਿਹਤ ਲਈ ਬੜਾ ਗੁਣਕਾਰੀ ਆ, ਸਗੋਂ ਇਸ ਦੀ ਵਰਤੋਂ ਨਾਲ ਕਹਿੰਦੇ ਵੀ ਜਿਹੜੇ ਚਿੱਟੇ ਹੁੰਦੇ ਜਿਹੜੇ ਵਾਲ ਆ ਉਹਨਾਂ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਆ। ਉਹ ਕਹਿੰਦੇ ਵੀ ਜੇ ਤੁਸੀਂ ਆਂਵਲੇ ਨੂੰ ਇੱਕ ਤਾਂ ਖਾਣਾ ਸ਼ੁਰੂ ਕਰੋ ਖੁਰਾਕ ਦੇ ਵਿੱਚ ਖਾਣੇ ਦੇ ਨਾਲ, ਤੇ ਜੇ ਤੁਸੀਂ ਇੱਦਾਂ ਕਰੋ ਕਿ ਮਹਿੰਦੀ ਦੇ ਵਿੱਚ ਮਿਲਾ ਕੇ ਇਸ ਦਾ ਘੋਲ ਬਣਾ ਕੇ ਫਿਰ ਵਾਲਾਂ ਦੀ ਜਿੱਦਾਂ ਕੰਡੀਸ਼ਨਿੰਗ ਕਰਦੇ ਹੁੰਦੇ ਇੱਦਾਂ ਕਰੋ, ਤੇ ਜਾਂ ਆਂਵਲੇ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਗਰਮ ਨਾਰੀਅਲ ਤੇਲ ਵਿੱਚ ਮਿਲਾ ਕੇ ਸਿਰ ਤੇ ਜੇ ਮਾਲਿਸ਼ ਕਰੋ ਇਹਦੇ ਨਾਲ ਬਹੁਤ ਜ਼ਿਆਦਾ ਲਾਭ ਹੁੰਦਾ ਆ। ਤੇ ਕਾਲੀ ਮਿਰਚ ਖਾਣੇ ਦਾ ਸਵਾਦ ਤਾਂ ਵੈਸੇ ਵਧਾਉਂਦੀ ਆ, ਪਰ ਇਹਦੇ ਨਾਲ ਜਿਹੜੇ ਚਿੱਟੇ ਵਾਲ ਆ ਇਹ ਵੀ ਕਾਲੇ ਹੋਣ ਲੱਗ ਜਾਂਦੇ ਆ। ਇਹਦੇ ਲਈ ਕੀ ਕਰਨਾ ਕਿ ਕਾਲੀ ਮਿਰਚ ਦੇ ਦਾਣਿਆਂ ਨੂੰ ਪਾਣੀ ਵਿੱਚ ਉਬਾਲਣਾ ਤੇ ਉਸ ਪਾਣੀ ਦੇ ਨਾਲ ਵਾਲ ਧੋ ਕੇ ਸਿਰ ਦੇ ਵਿੱਚ ਪਾਉਣੇ ਆ, ਇਹ ਨੁਸਖਾ ਵੀ ਜਿਹੜਾ ਕਹਿੰਦੇ ਵੀ ਅਸਰ ਦੇਣ ਲੱਗ ਜਾਂਦਾ। ਦਹੀਂ ਤੇ ਮਹਿੰਦੀ ਜਿਹੜੇ ਆ ਇਹ ਮਿਲਾ ਕੇ ਜੇ ਤੁਸੀਂ ਬਰਾਬਰ ਮਾਤਰਾ ਵਿੱਚ ਮਿਲਾ ਕੇ ਇੱਕ ਪੇਸਟ ਵਾਲਾਂ ਦੇ ਉੱਤੇ ਲਗਾਉਂਦੇ ਆ। ਵੈਸੇ ਤੁਸੀਂ ਦੇਖਿਆ ਹੋਣਾ ਕਿ ਆਪਣੇ ਗੁਰਸੇਵਕ ਸਿੰਘ ਕਿ ਜਿਹੜੇ ਬਜ਼ੁਰਗ ਸੀਗੇ ਆਪਣੇ ਉਹ ਦਹੀਂ ਦੇ ਨਾਲ ਨਹਾਉਂਦੇ ਹੁੰਦੇ ਸੀ, ਮਹਿੰਦੀ ਵੀ ਲਾਉਂਦੇ ਹੁੰਦੇ ਸੀ, ਹਨਾ ਮਹਿੰਦੀ ਇਹ ਇੱਕ ਆਮ ਆਪਣੇ ਬਜ਼ੁਰਗਾਂ ਚਲੋ ਇੱਕ ਤਾਂ ਹੁੰਦੀ ਕੀਤੀ ਦੱਸਣੀ ਹੁੰਦੀ ਗੱਲ ਜਿੱਦਾਂ ਹੁਣ ਪੜ੍ਹ ਕੇ ਅਮਰਦੀਪ ਸਿੰਘ ਉਹਨਾਂ ਨੇ ਭੇਜਿਆ ਆਪਾਂ ਨੂੰ, ਇੱਕ ਹੁੰਦਾ ਵੀ ਅਸੀਂ ਦੇਖਿਆ ਕਿ ਆਪਣੇ ਜਿਹੜੇ ਦਾਦੇ ਪੜਦਾਦੇ ਉਹ ਕੀ ਕਰਦੇ ਸੀ ਵੀ ਦਹੀਂ ਤੇ ਮਹਿੰਦੀ ਦਾ ਜਿਹੜਾ ਲੇਪ ਹੈ ਲਾਉਂਦੇ ਹੁੰਦੇ ਸੀ। ਇਦੋਂ ਇਲਾਵਾ ਦੇਸੀ ਘਿਓ ਦੀ ਮਾਲਿਸ਼ ਵੀ ਉਹ ਕਰਦੇ ਹੁੰਦੇ ਸੀ, ਕਹਿੰਦੇ ਵੀ ਇੱਥੇ ਲਿਖਿਆ ਵੀ ਹੋਇਆ ਆ ਕਿ ਦੇਸੀ ਘਿਓ ਦੀ ਜੇ ਤੁਸੀਂ ਮਾਲਿਸ਼ ਕਰਦੇ ਆ ਹਨਾ ਇਹਦੇ ਨਾਲ ਚਮੜੀ ਨੂੰ ਬੜਾ ਪੋਸ਼ਣ ਮਿਲਦਾ। ਅਸਲ ਵਿੱਚ ਚਿੱਟੇ ਵਾਲ ਉਦੋਂ ਹੀ ਹੁੰਦੇ ਆ ਜਦੋਂ ਸਾਡੀ ਚਮੜੀ ਜਿਹੜਾ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੀ ਆ। ਜੇ ਤੁਸੀਂ ਸ਼ੁੱਧ ਦੇਸੀ ਘਿਓ ਦੇ ਨਾਲ ਮਾਲਿਸ਼ ਕਰਦੇ ਆ ਰੋਜ਼ਾਨਾ ਫਿਰ ਜਿਹੜਾ ਆ ਤੁਹਾਡੇ ਵਾਲ ਆ ਉਹ ਚਿੱਟੇ ਸ਼ੁਰੂ ਹੋ ਜਾਂਦੇ ਆ। ਇਦੋਂ ਇਲਾਵਾ ਜਿਹੜਾ ਦੁੱਧ ਆ ਗਾਂ ਦੇ ਦੁੱਧ ਦੇ ਲਾਭ ਤੁਹਾਨੂੰ ਪਤਾ ਹੀ ਆ, ਤੇ ਕਹਿੰਦੇ ਵੀ ਗਾਂ ਦਾ ਜਿਹੜਾ ਦੁੱਧ ਆ ਇਹ ਵਾਲਾਂ ਵਿੱਚ ਜੇ ਤੁਸੀਂ ਲਾਉਂਦੇ ਆ ਤੇ ਇਹਦੇ ਨਾਲ ਵੀ ਜਿਹੜੇ ਵਾਲ ਆ ਉਹ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਤੋਂ ਬਾਅਦ। ਤੇ ਗੁਰਸੇਵਕ ਸਿੰਘ ਦੇਖੋ ਇੱਕ ਇਹ ਗੱਲ ਹੁੰਦੀ ਆ ਵੀ ਜੇ ਨਾ ਵੀ ਵਾਲ ਹੋਏ ਤਾਂ ਘੱਟੋ ਘੱਟ ਇਹਨਾਂ ਚੀਜ਼ਾਂ ਦਾ ਇਹ ਹੋ ਜਾਂਦਾ ਕਿ ਆਪਣੀ ਗੱਲ ਕਰਨ ਦਾ ਮਤਲਬ ਇਹ ਹੁੰਦਾ ਵੀ ਇਹਨਾਂ ਦੇ ਸਾਈਡ ਇਫੈਕਟ ਕੋਈ ਨਹੀਂ ਹੁੰਦੇ, ਹਨਾ ਜੇ ਤੁਸੀਂ ਦਵਾਈਆਂ ਯੂਜ਼ ਕਰਦੇ ਆ ਤੇ ਉਹਦੇ ਸਾਈਡ ਇਫੈਕਟ ਮੰਨ ਲਓ ਹੋ ਸਕਦਾ ਤੁਹਾਡੇ ਵਾਲ ਜਿਹੜੇ ਆ ਉਹ ਕਾਲੇ ਹੋ ਜਾਣ, ਪਰ ਬਾਅਦ ਦੇ ਵਿੱਚ ਤੁਹਾਡੇ ਹੋਰ ਕੋਈ ਬਿਮਾਰੀਆਂ ਲੱਗ ਜਾਣ ਜਾਂ ਚਮੜੀ ਦਾ ਕੋਈ ਰੋਗ ਹੋ ਜਾਵੇ ਉਹ ਤਾਂ ਫਿਰ ਜਿੱਦਾਂ ਕਹਿ ਲਓ ਵੀ ਉਹਦਾ ਸਮੱਸਿਆ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ। ਪਰ ਜਿਹੜੀਆਂ ਚੀਜ਼ਾਂ ਹੁਣ ਜਿੱਦਾਂ ਦੇਸੀ ਘਿਓ ਦੀ ਮਾਲਿਸ਼ ਹੋਈ, ਦੁੱਧ ਦੇ ਨਾਲ ਨਹਾਉਣਾ, ਦਹੀਂ ਤੇ ਮਹਿੰਦੀ ਦੇਖੋ, ਆਂਵਲਾ, ਕਾਲੀ ਮਿਰਚ ਆਪਾਂ ਖਾਂਦੇ ਹੀ ਆ, ਹਨਾ ਇਹ ਚੀਜ਼ਾਂ ਜਿਹੜੀਆਂ ਆ ਜੇ ਤੁਸੀਂ ਜੇ ਕਹਿ ਲਓ ਵੀ ਇਹ ਤੁਹਾਨੂੰ ਲਾਭ ਨੀ ਕਰਨਗੀਆਂ ਤਾਂ ਘੱਟੋ ਘੱਟ ਸਾਡਾ ਨੁਕਸਾਨ ਨੀ ਕਰਨਗੀਆਂ, ਇਸ ਕਰਕੇ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਜ਼ਿਆਦਾ ਕੰਸਨਟ੍ਰੇਟਡ ਕਰਨ ਹੋਣਾ ਚਾਹੀਦਾ। ਤੇ ਅਜੇ ਪਾਲ ਜੀ ਹੁਣੀ ਵੀ ਸਾਡੇ ਨਾਲ ਜੁੜੇ ਆ ਤੇ ਅਜੇ ਪਾਲ ਜੀ ਹੁਣਾਂ ਨੇ ਵੀ ਧੰਨਵਾਦ ਕੀਤਾ, ਤੇ ਵੈਸੇ ਤਾਂ ਆਪਣੇ ਵੈਦ ਸਾਹਿਬ ਉਹ ਆ ਤੇ ਉਹਨਾਂ ਦਾ ਵੀ ਆਪਾਂ ਨਜ਼ਰੀਆ ਪੁੱਛ ਲਵਾਂਗੇ ਇਹਨਾਂ ਮਾਮਲਿਆਂ ਦੇ ਵਿੱਚ। ਤੇ ਨਾਲ ਨਾ ਗੁਰਸੇਵਕ ਸਿੰਘ ਮੈਨੂੰ ਮੈਸੇਜ ਆਇਆ ਆਪਣੇ ਨਾਲ ਰਿੰਕੂ ਸਾਹਿਬ ਹਰਵਿੰਦਰ ਸਿੰਘ ਮੈਲਬੋਰਨ ਤੋਂ ਸੁਣ ਰਹੇ ਆ, ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦੀ ਵਾਈਫ ਦਾ ਵੀ ਅੱਜੇ ਜਨਮ ਦਿਨ ਆ ਤੇ ਉਹਨਾਂ ਨੂੰ ਵੀ ਭਾਬੀ ਹੋਣਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਹਰਵਿੰਦਰ ਸਿੰਘ ਜੀ, ਤੇ ਪ੍ਰੋਗਰਾਮ ਕਹਿੰਦੇ ਵੀ ਬਹੁਤ ਵਧੀਆ ਚੱਲ ਰਿਹਾ, ਤੇ ਰਿੰਕੂ ਸਾਹਿਬ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਆ। ਅਜੇ ਪਾਲ ਜੀ ਹੁਣੀ ਆਪਣੇ ਨਾਲ ਜੁੜ ਚੁੱਕੇ ਆ, ਬਲਵਿੰਦਰ ਸਿੰਘ ਜੀ ਹੁਣੀ ਉਹ ਵੀ ਪ੍ਰੋਗਰਾਮ ਇੰਜੋਏ ਕਰਨ ਲੱਗ ਚੁੱਕੇ ਆ। ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ
ਜੀ, ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਭਾਈ ਇੱਧਰ ਆਪਣੇ ਨਾਲ ਨਾਲ ਦੀ ਨਾਲ ਪਾਲਾ ਬੈਂਸ ਜੀ ਕੋਪਰਮ ਤੋਂ ਜੁੜੇ ਆਪਣੇ ਨਾਲ, ਸਤਿ ਸ੍ਰੀ ਅਕਾਲ ਲਾ ਰਹੇ ਨੇ ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਤੇ ਉਹਨੀ ਵੀ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਨੇ, ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਜੁਆਇਨ ਕਰਨ ਦੇ ਲਈ। ਸੋ ਆਪਣੇ ਨਾਲ ਸੁਖਦੀਪ ਸਿੰਘ ਰਿਆੜ ਕੋਪਰਮ ਤੋਂ ਉਹ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤਾਂ ਉਹ ਕਹਿੰਦੇ ਮੇਰੇ ਨਾਲ ਟਰੱਕ ਡਰਾਈਵਰ ਦੋਸਤ ਪਰਮਜੀਤ ਬੈਂਸ ਫਰੋਮ ਬਰਟਨ, ਰਿੰਕੂ ਨਗਦੀਪੁਰੀ ਮੈਲਬਰਨ ਵੀ ਪ੍ਰੋਗਰਾਮ ਸੁਣ ਰਹੇ ਨੇ ਜੀ। ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ, ਤੇ ਸੁਖਦੀਪ ਸਿੰਘ ਰਿਆੜ ਜੀ ਇਹਨਾਂ ਦੇ ਵੀ ਵਿਚਾਰ ਜ਼ਰੂਰ ਲੈ ਕੇ ਸਾਡੇ ਨਾਲ ਭੇਜੋ ਤਾਂ ਜੋ ਕਿ ਅਸੀਂ ਸਾਂਝੇ ਕਰੀਏ ਪ੍ਰੋਗਰਾਮ ਦੇ ਵਿੱਚ। ਤੇ ਆਪਣੇ ਨਾਲ ਅੱਗੇ ਰਵੀ ਜੀ ਤੇ ਸ਼ਰਨ ਉੱਪਲ ਜੀ ਵੀ ਪ੍ਰੋਗਰਾਮ ਦੇ ਵਿੱਚ ਜੁੜੇ ਆ, ਇਹਨਾਂ ਦੇ ਸੁਨੇਹੇ ਵੀ ਦੇਵਾਂਗੇ, ਪਰ ਉਹ ਸੁਨੇਹਿਆਂ ਤੋਂ ਪਹਿਲਾਂ ਭਾਜੀ ਆਪਾਂ ਇੱਕ ਗੀਤ ਸੁਣ ਲਈਏ। ਸੋ ਤੁਹਾਡਾ ਵੀ ਜਨਮ ਦਿਨ ਆ ਤੇ ਆਪਣੇ ਬਰਾੜ ਸਾਹਿਬ ਦਾ ਵੀ ਅੱਜ ਜਨਮ ਦਿਨ ਆ ਤੇ ਉਧਰ ਭੈਣ ਉਹਨਾਂ ਦਾ ਵੀ ਜਨਮ ਦਿਨ ਆ। ਸੋ ਇੱਕ ਗੀਤ ਸੁਣਦੇ ਆ, ਉਸ ਤੋਂ ਬਾਅਦ ਆਪਾਂ ਸੁਨੇਹੇ ਵੀ ਲਵਾਂਗੇ ਤੇ ਖਬਰਾਂ ਤੇ ਝਾਤ ਮਾਰਾਂਗੇ।
ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਅਮਨਦੀਪ ਸਿੰਘ ਸਿੱਧੂ, ਡਾਇਰੈਕਟਰ ਹਰਮਨ ਰੇਡੀਓ। ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ। ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫ਼ਤ ਸੇਵਾ ਨਿਭਾਉਂਦੇ ਹਨ। ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ, ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿੱਚ ਸਾਨੂੰ ਸੁਣੋ। ਤੁਹਾਨੂੰ ਰੇਡੀਓ ਦੇ ਨਾਲ ਅਖਬਾਰ, ਪੋਡਕਾਸਟ ਵਧੀਆ ਵੀਡੀਓ, ਲੇਖ, ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ। ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਜੀ ਦੋਸਤੋ, ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ। ਮੈਂ ਗੁਰਸੇਵਕ ਸਿੰਘ ਤੇ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ, ਤੇ ਸਮਾਂ ਹੋ ਚੁੱਕਾ ਜੀ 8:31 ਮੈਲਬਨ ਦੇ ਵਿੱਚ। ਸੋ ਹੁਣ ਸਮਾਂ ਹੋ ਗਿਆ ਕਿ ਅਸੀਂ ਮਾਰੀਏ ਦੇਸ਼ਾਂ ਵਿਦੇਸ਼ਾਂ, ਆਪਣੇ ਦੇਸ਼ਾਂ ਵਿਦੇਸ਼ਾਂ ਦੀ ਨਿਊਜ਼ ਤੇ ਝਾਤ। ਤੇ ਆਪਣੇ ਨਾਲ ਸਾਡੇ ਸਰੋਤੇ ਵੀ ਜੁੜ ਚੁੱਕੇ ਨੇ, ਅਜੇ ਪਾਲ ਜੀ, ਸੁਖਿੰਦਰ ਸੋਹਨ ਜੀ, ਇਹਨਾਂ ਤੇ ਸੁਨੇਹ ਵੀ ਲਵਾਂਗੇ। ਦਲਜੀਤ ਸਿੰਘ ਜੀ, ਆਪਾਂ ਥੋੜਾ ਨਿਊਜ਼ ਤੇ ਝਾਤ ਮਾਰਦੇ ਚਲੀਏ ਜੀ।
ਜੀ
ਜੀ, ਤੇ ਪਹਿਲਾਂ ਤਾਂ ਪਹਿਲੀ ਨਿਊਜ਼ ਆ ਰਹੀ ਹੈ ਜੀ, ਗੱਲ ਕਰਦੇ ਹਾਂ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਨਾਊਂਸ ਕੀਤਾ ਹੈ ਕਿ ਅਮਰੀਕਾ ਜਰੂਸਲਮ ਇਜ਼ਰਾਈਲ ਦੀ ਨੂੰ ਇਜ਼ਰਾਈਲ ਦੀ ਰਾਜਧਾਨੀ ਦੇ ਰੂਪ ਦੇ ਵਿੱਚ ਮਾਨਤਾ ਦਿੰਦੀ ਆ। ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਸ ਕਦਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ, ਤੇ ਇਸ ਨਾਲ ਮਿਡਲ ਈਸਟ ਵਿੱਚ ਸ਼ਾਂਤੀ ਪ੍ਰਕਿਰਿਆ ਤੇਜ਼ੀ ਨਾਲ ਵਧੇਗੀ। ਤੇ ਟਰੰਪ ਦੀ ਇਸ ਅਨਾਊਂਸਮੈਂਟ ਤੋਂ ਪਹਿਲਾਂ ਹੀ ਫਲਸਤੀਨੀ ਪ੍ਰੈਜ਼ੀਡੈਂਟ ਮੁਹੰਮਦ ਅਬਾਸ ਦੇ ਇੱਕ ਸਪੀਕਰ ਨੇ ਵਾਰਨਿੰਗ ਦੇ ਦਿੱਤੀ ਸੀ ਕਿ ਇਹ ਕਦਮ ਦੇ ਨਤੀਜੇ ਖਤਰਨਾਕ ਨਿਕਲਣਗੇ। ਜੀ, ਤੁਹਾਡਾ ਕੀ ਕਹਿਣਾ ਭਾਜੀ ਇਸ ਨਿਊਜ਼ ਨੂੰ?
ਗੁਰਸੇਵ ਸਿੰਘ, ਅੱਜ ਕੱਲ ਸ਼ਾਇਦ ਇੱਕ ਦੌੜ ਲੱਗ ਗਈ ਆ ਲੀਡਰਾਂ ਦੇ ਵਿੱਚ ਆਪਣੀ ਹੋਂਦ ਦਿਖਾਉਣ ਦੇ ਲਈ। ਉਹਦੇ ਬਹੁਤ ਇੱਕ ਲੌਂਗ ਟਰਮ ਗੋਲ ਹੁੰਦੇ ਆ, ਇੱਕ ਸ਼ਾਰਟ ਟਰਮ ਗੋਲ ਹੁੰਦੇ ਆ। ਆਪਾਂ ਲੌਂਗ ਟਰਮ ਗੋਲਸ ਨੂੰ ਧਿਆਨ ਵਿੱਚ ਨਹੀਂ ਰੱਖਦੇ, ਸ਼ਾਰਟ ਟਰਮ ਗੋਲਸ ਨੂੰ ਧਿਆਨ ਵਿੱਚ ਰੱਖ ਕੇ ਕਈ ਵਾਰੀ ਇੱਦਾਂ ਦੇ ਕੰਮ ਜਾਂ ਇੱਦਾਂ ਦੇ ਡਿਸੀਜਨ ਲੈ ਜਾਂਦੇ ਆ ਜਿਹਦਾ ਨੁਕਸਾਨ ਹੋ ਜਾਂਦਾ ਕਈ ਵਾਰੀ। ਆਪਣੇ ਆਪਾਂ ਇੰਡੀਆ ਤੋਂ ਗੱਲ ਸਟਾਰਟ ਕਰ ਲਈਏ, ਮੋਦੀ ਸਾਹਿਬ ਉਹਨਾਂ ਨੇ ਵੀ ਕਈ ਡਿਸੀਜਨ ਇੱਦਾਂ ਦੇ ਲੈ ਲਏ ਜਿਨ੍ਹਾਂ ਨੂੰ ਆਪਾਂ ਕਾਲੀ ਵਿੱਚ ਕਿਹਾ ਜਾ ਸਕਦਾ। ਡੋਨਲਡ ਟਰੰਪ ਹੁਣੀ ਵੀ ਇਸੇ ਸ਼ਾਇਦ ਦੇ ਵਿੱਚ ਹੈਗੇ ਆ ਕਿ ਹਰ ਹਫ਼ਤੇ ਕੋਈ ਨਾ ਕੋਈ ਗੱਲ ਇੱਦਾਂ ਦੀ ਹੋ ਜਾਂਦੀ ਆ ਜਿਹਦੇ ਤੋਂ ਬਾਅਦ ਇੱਦਾਂ ਲੱਗਦਾ ਕਿ ਬਈ ਉਹ ਵਿਵਾਦਾਂ ਵਿੱਚ ਰਹਿਣਾ ਚਾਹੁੰਦੇ ਆ। ਜਿੱਦਾਂ ਲਾਸਟ ਵੀਕ ਆਪਣੀ ਉਹਦੇ ਡੋਨਲਡ ਟਰੰਪ ਉਹਨਾਂ ਤੇ ਗੱਲ ਹੋਈ ਸੀ, ਉਹਨਾਂ ਨੇ ਉਹ ਵੀਡੀਓ ਸ਼ੇਅਰ ਕੀਤੀਆਂ ਜਿਹੜੀਆਂ ਉਹਨਾਂ ਨੂੰ ਕਰਨੀਆਂ ਨਹੀਂ ਚਾਹੀਦੀਆਂ ਸੀ, ਇੱਕ ਨੋਰਮਲ ਬੰਦਾ ਉਹ ਕਰ ਸਕਦਾ। ਸ਼ਾਇਦ ਉਹ ਅਜੇ ਤੱਕ ਇਹ ਸਮਝ ਨਹੀਂ ਪਾਏ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਆ ਜਿਹੜਾ ਕਿ ਇੱਕੋ ਇੱਕ ਮਹਾਂਸ਼ਕਤੀ ਹੈਗੀ ਆ ਵਰਲਡ ਦੇ ਵਿੱਚ। ਜੈਰੂਸ਼ਲਮ ਤੇ ਇਹਦਾ ਇਜ਼ਰਾਈਲ ਤੇ ਫਲਸਤੀਨ ਜਿਹੜਾ ਆ ਦਾਵਾ ਠੋਕਦੇ ਆ, ਸੇਮ ਸਿਚੁਏਸ਼ਨ ਹੈ ਆਪਣੇ ਪਾਕਿਸਤਾਨ ਤੇ ਭਾਰਤ ਵਾਲੀ, ਪਰ ਇਜ਼ਰਾਈਲ ਜਿਹੜਾ ਇਹਦੀ ਮਦਦ ਕੀਤੀ ਜਾਂਦੀ ਆ ਅਮਰੀਕਾ ਦੇ ਵੱਲੋਂ, ਤੇ ਫਿਲਸਤੀਨ ਦੀ ਜਿਹੜੀ ਮਦਦ ਆ ਉਹ ਅਰਬ ਦੇਸ਼ਾਂ ਦੇ ਵੱਲੋਂ ਕੀਤੀ ਜਾਂਦੀ। ਬਹੁਤ ਪੁਰਾਣਾ ਰੌਲਾ ਚੱਲਿਆ ਆ ਰਿਹਾ, ਇੱਕ ਧਰਮ ਦਾ ਮਸਲਾ ਆ, ਕਿਉਂਕਿ ਇਹ ਜਿਹੜੀ ਸਾਰਾ ਹੈਗਾ, ਚਾਹੇ ਉਹ ਗਾਜ਼ਾ ਪੱਟੀ ਦੀ ਆਪਾਂ ਗੱਲ ਕਰ ਲਈਏ, ਉਹਦਾ ਬਹੁਤ ਚਿਰ ਦਾ ਰੌਲਾ ਇੱਦਾਂ ਹੀ ਫਸਿਆ ਹੋਇਆ ਆ। ਈਵਨ ਕਿ ਤੁਸੀਂ ਇੱਥੋਂ ਗੱਲ ਲਾ ਲਓ ਵੀ ਕੌਫੀ ਅਨਾਨ ਜਿਹੜੇ ਕਿ ਉਹਨਾਂ ਨੇ ਵੀ ਕੱਲ ਕਾਫੀ ਵਿਰੋਧ ਕੀਤਾ ਇਸ ਗੱਲ ਦਾ ਕਿ ਇਹ ਤਾਂ ਇੱਕ ਵਿਵਾਦ ਵਾਲਾ ਇਹ ਜਿਹੜਾ ਕੰਮ ਜਿਹੜਾ ਕਰ ਲਿਆ, ਇਹਦੇ ਨਾਲ ਸ਼ਾਂਤੀ ਪ੍ਰਕਿਰਿਆ ਨੂੰ ਬਹੁਤ ਜ਼ਿਆਦਾ ਧੱਕਾ ਲੱਗਣਾ ਆ। ਇਹ ਸੰਯੁਕਤ ਰਾਸ਼ਟਰ ਦੇ ਪੂਰਵ ਮਹਾਂ ਸਚਿਵ ਸੀਗੇ ਕੌਫੀ ਅਨਾਨ। ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਸਾਰੇ ਲੀਡਰਸ ਨੇ ਇਹੀ ਕਿਹਾ ਵੀ ਇਹਨਾਂ ਨੂੰ ਇਹ ਬਿਆਨ ਦੇਣ ਦੀ ਲੋੜ ਨਹੀਂ ਸੀ। ਜਿੱਥੇ ਇਜ਼ਰਾਈਲ ਨੇ ਇੰਨੀ ਖੁਸ਼ੀ ਪ੍ਰਗਟ ਕੀਤੀ ਆ, ਉੱਥੇ ਬਾਕੀ ਜਿਹੜੇ ਅਰਬ ਕੰਟਰੀਆਂ ਦੇ ਜਿਹੜੇ ਕਾਫੀ ਉਹਨਾਂ ਨੇ ਰੋਸ ਜਿਹੜਾ ਆ ਪ੍ਰਗਟ ਕੀਤਾ, ਕਿਉਂਕਿ ਇਜ਼ਰਾਈਲ ਜਿਹੜਾ ਆ ਉਸ ਦੇਸ਼ ਨੂੰ ਮੁਸਲਮਾਨੀ ਵਿਰੋਧੀ ਮੰਨਿਆ ਜਾਂਦਾ, ਕਿਉਂਕਿ ਪਰ ਇਹ ਕਿਉਂਕਿ 1920 ਇਹ ਵਿਵਾਦ ਵੈਸੇ ਸ਼ੁਰੂ ਹੋਇਆ, ਪਰ 1947-48 ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਵਰਲਡ ਵਾਰ ਜਦੋਂ ਸੈਕੰਡ ਹੋਈ ਆ, ਯਹੂਦੀ ਮਾਰ ਦਿੱਤੇ ਗਏ, ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਨੇ ਸਾਰੇ ਯਹੂਦੀਆਂ ਨੇ ਮਿਲ ਕੇ ਆਪਣਾ ਇੱਕ ਦੇਸ਼ ਬਣਾਉਣ ਦੀ ਕਿਹਾ ਵੀ ਆਪਣਾ ਦੇਸ਼ ਜਿਹੜਾ ਹੋਵੇ। ਇਹਨਾਂ ਨੇ ਫਿਰ ਜਦੋਂ ਇੱਥੇ ਇਜ਼ਰਾਈਲ ਬਣਾਇਆ ਆ, ਤੇ ਉਸ ਉਦੋਂ ਤੋਂ ਇਹਨਾਂ ਦਾ ਰੌਲਾ ਜਿਹੜਾ ਆਪਸ ਵਿੱਚ ਚੱਲਿਆ ਆ ਰਿਹਾ ਆ, ਕਈ ਵਾਰ ਜੰਗਾਂ ਵੀ ਹੋਈਆਂ ਆ, ਈਵਨ ਕਿ ਗਾਜ਼ਾ ਪੱਟੀ ਵਿੱਚ ਤਾਂ ਹਾਲਾਤ ਬਹੁਤ ਮਾੜੇ ਹੈਗੇ ਆ, ਪਰ ਡੋਨਲਡ ਟਰੰਪ ਉਹਨਾਂ ਨੇ ਜਿਹੜਾ ਇਹ ਬਿਆਨ ਦੇ ਦਿੱਤਾ, ਇਹਦੇ ਨਾਲ ਇਸ ਖਿੱਤੇ ਦੇ ਵਿੱਚ ਹੁਣ ਕਾਫੀ ਜਿਹੜਾ ਆ ਵਿਰੋਧ ਹੋਣ ਦੀ ਸੰਭਾਵਨਾ ਜਿਹੜੀ ਆ ਵੱਧ ਗਈ ਆ, ਤੇ ਪਹਿਲਾਂ ਕਿਸੇ ਰਾਸ਼ਟਰਪਤੀ ਨੇ ਇੰਨਾ ਸਿੱਧੇ ਖੁੱਲ੍ਹ ਮਖੁੱਲੇ ਜਿਹੜੇ ਅੱਗੇ ਨਹੀਂ ਆਏ ਸੀ, ਕਿਉਂਕਿ ਪੈਸੇ ਤਾਂ ਇਜ਼ਰਾਇਲ ਦੀ ਮਦਦ ਕਰਦੇ ਆ, ਪਰ ਏਦਾਂ ਇਹ ਸ਼ਰੇਆਮ ਆ ਜਾਣਾ ਤੇ ਉਹ ਵੀ ਕੋਈ ਬਿਨਾਂ ਕਿਸੇ ਗੱਲ ਤੋਂ, ਤੇ ਸ਼ਾਇਦ ਇਹਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਜਿਹੜੇ ਆ ਥੋੜੇ ਜਿਹੇ ਵਿਵਾਦਾਂ ਵਿੱਚ ਰਹਿਣਗੇ।
ਜੀ ਬਹੁਤ ਬਹੁਤ ਧੰਨਵਾਦ। ਤੋਂ ਇਸ ਤੋਂ ਅੱਗੇ ਗੱਲ ਕਰਦੇ ਹਾਂ ਜੀ ਦੂਜੀ ਸੁਪਰ ਪਾਵਰ ਦੀ, ਰਸ਼ੀਆ ਦੀ। ਉੱਥੋਂ ਦੇ ਪ੍ਰੈਜੀਡੈਂਟ ਪੁਤਿਨ ਨੇ ਚੌਥੀ ਵਾਰ ਲੜਨਗੇ ਰਾਸ਼ਟਰਪਤੀ ਪਦ ਦਾ ਚੁਣਾਵ, ਤਾਂ ਉਹਨਾਂ ਨੇ ਇੱਕ ਕਾਰ ਫੈਕਟਰੀ ਦੇ ਮਜ਼ਦੂਰ ਸਭਾ ਵਿੱਚ ਭਾਸ਼ਣ ਦਿੰਦੇ ਹੋਏ ਕਿਹਾ ਕਿ ਉਹ ਰੂਸੀ ਸੰਘ ਦੇ ਰਾਸ਼ਟਰਪਤੀ ਪਦ ਦੇ ਲਈ ਆਪਣੀ ਉਮੀਦਵਾਰੀ ਦਾ ਦਾਅਵਾ ਪੇਸ਼ ਕਰਨਗੇ, ਜੋ ਕਿ ਅਗਲੇ ਸਾਲ ਮਾਰਚ ਦੇ ਵਿੱਚ ਹੋਣ ਜਾ ਰਿਹਾ। ਜੇਕਰ ਉਹ ਚੁਣਾਵ ਜਿੱਤ ਜਾਂਦੇ ਆ, ਚੋਣਾਂ ਜਿੱਤ ਜਾਂਦੇ ਆ, ਤਾਂ ਉਹਨਾਂ ਦਾ ਕਾਰਜਕਾਲ ਵੱਧ ਕੇ 2024 ਤੱਕ ਹੋ ਜਾਏਗਾ, ਯਾਨੀ ਕਿ ਅਗਲੇ 6 ਸਾਲਾਂ ਦੇ ਲਈ ਉਹਨਾਂ ਦਾ ਕਾਰਜਕਾਲ ਵੱਧ ਜਾਣਾ। ਤੇ ਇੱਥੇ ਦੱਸਣਯੋਗ ਹੈ ਕਿ 2007 ਤੋਂ ਲੈ ਕੇ ਉਹ ਕਦੇ ਰਾਸ਼ਟਰਪਤੀ ਤੇ ਕਦੇ ਪ੍ਰਧਾਨ ਮੰਤਰੀ ਰੂਪ ਦੇ ਵਿੱਚ ਸੱਤਾ ਦੇ ਵਿੱਚ ਬਣੇ ਹੋਏ ਨੇ। ਤੇ ਇਸ ਤੋਂ ਅੱਗੇ ਜੀ ਗੱਲ ਕਰਦੇ ਹਾਂ, ਮਿਡਲ ਈਸਟ ਦੀ ਪਹਿਲਾਂ ਗੱਲ ਚੱਲ ਰਹੀ ਸੀ ਤੇ ਉਸ ਦੇ ਨਾਲ ਹੀ ਦੱਸਦੇ ਚਲੀਏ ਕਿ ਕਹਿੰਦੇ ਕਿੰਨੇ ਅਰਬ ਰੁਪਈਏ ਦੇ ਕੇ ਛੁੱਟਣਗੇ ਸਾਊਦੀ ਦੇ ਸਹਿਜਾਦੇ। ਤੇ ਨਵੰਬਰ ਮਹੀਨੇ ਦੇ ਵਿੱਚ ਹੋਈਆਂ ਸੀ ਗ੍ਰਿਫਤਾਰੀਆਂ ਸਾਊਦੀ ਅਰਬ ਦੇ ਵਿੱਚ, ਜਿਹੜੇ ਜਿੰਨੇ ਵੀ ਉੱਥੇ ਦੇ ਸ਼ਹਿਜਾਦੇ ਸੀਗੇ ਜਾਂ ਬੜੇ ਅਫੀਸ਼ੀਅਲ ਲੀਡਰ ਸੀ ਭ੍ਰਿਸ਼ਟਾਚਾਰ ਦੇ ਕਾਰਨ, ਤਾਂ ਕਹਿੰਦੇ ਪਿਛਲੇ ਮਹੀਨੇ ਇੱਕ ਅਭਿਆਨ ਦੇ ਤਹਿਤ ਸ਼ਹਿਜਾਦਿਆਂ ਮੰਤਰੀਆਂ ਤੇ ਵਪਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀਗਾ, ਤੇ ਇੱਕ ਅਭਿਆਨ 'ਚ ਦੱਸਿਆ ਗਿਆ ਕਿ 320 ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਆ, ਤੇ ਜਿਨ੍ਹਾਂ 'ਚੋਂ 159 ਹਜੇ ਵੀ ਹਿਰਾਸਤ ਦੇ ਵਿੱਚ ਨੇ, ਤੇ ਜਿਨ੍ਹਾਂ ਆਰੋਪਾਂ ਜਾਂ ਫਿਰ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਤੇ ਹਿਰਾਸਤ ਵਿੱਚ ਲਏ ਗਏ ਲੋਕਾਂ ਦੇ ਨਾਮ ਸਾਰਵਜਨਿਕ ਨਹੀਂ ਕੀਤੇ ਗਏ, ਤੇ ਹਾਲਾਂਕਿ ਬੀਤੇ ਹਫ਼ਤੇ ਪ੍ਰਿੰਸ ਮਿਤਵ ਬਿਨ ਅਬਦੁੱਲ ਨੇ ਸਮਝੌਤਾ ਕਰ ਲਿਆ, ਤੇ ਦੱਸਿਆ ਜਾ ਰਿਹਾ ਕਿ ਸਮਝੌਤਾ 644 ਕਰੋੜ ਰੁਪਏ ਦੇ ਵਿੱਚ ਕੀਤਾ ਗਿਆ। ਤੇ ਉੱਥੋਂ ਦੇ ਰਾਜਕੁਮਾਰ ਨੇ ਕਿਹਾ ਕਿ ਆਹ ਤਾਂ ਹਜੇ ਸ਼ੁਰੂਆਤ ਆ, ਤੇ ਕਰਪਸ਼ਨ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ, ਤੇ ਸਾਰੇ ਹੋਰ ਬੇਸ਼ੱਕ ਰਾਇਲ ਫੈਮਿਲੀ ਚ ਹੋਣ ਜਾਂ ਫਿਰ ਕੋਈ ਵੀ ਮੰਤਰੀ ਕਿਸੇ ਪਦ ਤੇ ਹੋਵੇ, ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣਗੀਆਂ ਤੇ ਪੁੱਛਗਿੱਛ ਹਜੇ ਵੀ ਇੱਥੇ ਜਾਰੀ ਆ। ਇਹ ਸੀ ਕੁਛ ਕੁ ਨਿਊਜ਼ ਜੋ ਵਰਲਡ ਦੀਆਂ ਅਹਿਮ ਨਿਊਜ਼ ਚੱਲ ਰਹੀਆਂ ਸੀ। ਤੇ ਇਸ ਤੋਂ ਅੱਗੇ ਬਈ ਆਪਣੇ ਨਾਲ ਜੋ ਸਰੋਤੇ ਜੁੜੇ ਉਹਨਾਂ ਦੇ ਸੁਨੇਹੇ ਲੈਂਦੇ ਚਲੀਏ। ਆਪਣੇ ਨਾਲ ਸੁਖਜਿੰਦਰ ਸਿੰਘ ਜੀ ਸਿਡਨੀ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਇਹਨਾਂ ਦਾ ਸਵਾਗਤ ਆ ਪ੍ਰੋਗਰਾਮ ਦੇ ਵਿੱਚ। ਤੇ ਆਪਣੇ ਨਾਲ ਰਵੀ ਜੀ ਜੁੜੇ ਨੇ, ਰਵੀ ਮਾਗੜ ਜੀ ਬ੍ਰਿਸਬੇਨ ਤੋਂ, ਤੋਂ ਵੀ ਭਾਈ ਤੁਹਾਨੂੰ ਹੈਪੀ ਬਰਥਡੇ ਬੁਲਾ ਰਹੇ ਨੇ। ਜੋ ਫੜਦੇ ਪੱਲਾ ਸਤਿਗੁਰ ਦਾ ਉਹ ਭਾਵ ਸਾਗਰ ਤਰ ਜਾਂਦੇ ਨੇ, ਨਾ ਮਾਣ ਕਰੀ ਕਿਸ ਗੱਲ ਦਾ, ਇੱਥੇ ਭਿਖਾਰੀ ਰਾਜੇ ਤੇ ਰਾਜੇ ਭਿਖਾਰੀ ਬਣ ਜਾਂਦੇ ਨੇ। ਇਸ ਤੋਂ ਅੱਗੇ ਜੀ ਆਪਣੇ ਨਾਲ ਸ਼ਰਨ ਉੱਪਲ ਜੀ ਜੁੜੇ ਆ ਪ੍ਰੋਗਰਾਮ ਦੇ ਵਿੱਚ, ਤੇ ਉਹ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ। ਸੋ ਉਹ ਕਹਿੰਦੇ ਭਾਜੀ ਕਿ ਮੈਨੂੰ ਲੱਗਦਾ ਕਿ ਜਨਮ ਦਿਨ ਮਨਾਉਣ ਦਾ ਇੱਕ ਬਹੁਤ ਸੋਹਣਾ ਕਾਰਨ ਹੁੰਦਾ ਕਿ ਵਾਹਿਗੁਰੂ ਨੇ ਸਾਨੂੰ ਇੱਕ ਚਾਂਸ ਇੱਕ ਹੋਰ ਸਾਲ ਦੇ ਦਿੰਦੇ ਆ ਇਸ ਖੂਬਸੂਰਤ ਧਰਤੀ ਦੇ ਉੱਤੇ, ਤੇ ਉਹ ਵੀ ਸਪੈਸ਼ਲੀ ਤੌਰ ਤੇ ਜਦੋਂ ਅਸੀਂ ਹੈਲਥੀ ਹੋਈਏ, ਸਿਹਤ ਪੱਖੋਂ ਅਸੀਂ ਹੈਲਥੀ ਹੋਈਏ। ਸੋ ਕਹਿੰਦੇ ਇੱਥੇ ਦੁਨੀਆਂ ਦੇ ਹਜ਼ਾਰਾਂ ਲੋਕ ਆ ਜਿਹੜੇ ਹੈਲਥੀ ਨਹੀਂ ਆ ਜਾਂ ਫਿਰ ਉਹ ਮਨਾ ਨਹੀਂ ਸਕਦੇ ਕਿਸੇ ਵੀ ਕਾਰਨ ਕਰਕੇ।
ਤੰਦਰੁਸਤੀ ਤੋਂ ਉੱਤੇ ਤਾਂ ਕੋਈ ਚੀਜ਼ ਹੈ ਨੀ। ਜੇ ਕੋਈ ਬੰਦਾ ਹਨਾ ਕਵੇ ਵੀ ਕੌਣ ਅਮੀਰ ਆ ਇਸ ਦੁਨੀਆਂ ਤੇ, ਆਪਾਂ ਬਹੁਤ ਵਾਰੀ ਇਸ ਮਸਲੇ ਦੇ ਉੱਤੇ ਗੱਲ ਕੀਤੀ, ਤੇ ਇਸੇ ਕਰਕੇ ਆਪਾਂ ਛੋਟੇ ਮੋਟੇ ਨੁਸਖੇ ਜਿਹੜੇ ਆ ਉਹ ਵੀ ਆਪਾਂ ਜ਼ਰੂਰ ਦੱਸਦੇ ਰਹੀਦਾ, ਕਿਉਂਕਿ ਪਿੱਛੇ ਸਾਡੇ ਮਨੋਰਥ ਇਹੀ ਹੁੰਦਾ। ਮੈਂ ਇਸੇ ਕਰਕੇ ਜਦੋਂ ਸਟਾਰਟਿੰਗ ਕਰਦਾ ਹੁੰਦਾ ਮੈਂ ਇਹੀ ਕਹਿੰਦਾ ਹੁੰਦਾ ਵੀ ਤੁਸੀਂ ਤੰਦਰੁਸਤ ਹੋਵੋਗੇ, ਆਸ ਇਹੀ ਕਰਦਾ, ਰੱਬ ਕੋਲੋਂ ਵੀ ਇਹੀ ਅਰਦਾਸ ਇਹੀ ਕਰਦੇ ਹਾਂ ਵੀ ਤੰਦਰੁਸਤੀ ਜਿਹੜੀ ਬਹੁਤ ਜ਼ਰੂਰੀ ਆ। ਪੈਸੇ ਜਿਹੜੇ ਆ, ਪੈਸੇ ਆ, ਪ੍ਰੋਪਰਟੀ ਆ, ਇਹ ਲਿਕੁਇਡ ਮਨੀ ਆ ਜਾਂ ਸੋਲਿਡ ਆ ਕੁਛ ਵੀ ਆ, ਪਰ ਜਿਹੜੀ ਸਾਡੀ ਪਰਮਾਨੈਂਟ ਜਿਹੜੀ ਸਾਡੀ ਵੈਲਥ ਆ ਉਹ ਸਾਡੀ ਤੰਦਰੁਸਤੀ ਆ। ਇਸ ਕਰਕੇ ਤੰਦਰੁਸਤੀ ਜੇ ਤੁਸੀਂ ਹੈਗੇ ਆ ਤਾਂ ਹੀ ਸਭ ਕੁਛ ਆ। ਬਹੁਤ ਬਹੁਤ ਧੰਨਵਾਦ ਤੁਹਾਡਾ
ਜੀ। ਤੇ ਇਸ ਤੋਂ ਅੱਗੇ ਜੀ ਆਪਣੇ ਨਾਲ ਅਜੇ ਪਾਲ ਜੀ ਇੱਧਰ ਵੀ ਮੈਸੇਜ ਭੇਜ ਰਹੇ ਨੇ ਤੇ ਜਨਮ ਦਿਨ ਦੀਆਂ ਮੁਬਾਰਕਾਂ ਤੁਹਾਨੂੰ ਦੁਬਾਰਾ ਤੋਂ ਦੇ ਰਹੇ ਨੇ, ਤੇ ਜਿਹੜੇ ਆਪਣੇ ਬਰਾੜ ਸਾਹਿਬ ਦਾ ਲਿਸਨਰ ਜਨਮ ਦਿਨ ਆ ਉਹਨਾਂ ਨੂੰ ਵੀ ਮੁਬਾਰਕਬਾਦ ਪੇਸ਼ ਕਰਦੇ ਨੇ ਆਪਣੇ ਅਜੇਵਾਲ ਭਾਜੀ। ਤੇ ਉਹ ਕਹਿੰਦੇ ਉਹਨੀ ਜਿਹੜਾ ਆਪਣੇ ਟੁੱਟੀ ਕੇ ਸਾਹਿਬ ਜੀ ਨੇ ਵਿਚਾਰ ਭੇਜਿਆ ਸੀਗਾ ਤੇ ਲਿਖ ਰਹੇ ਨੇ ਉਹਦੇ ਬਾਬਤ, ਕਹਿੰਦੇ ਬਾਕੀ ਦੁਨੀਆਂ ਤੋਂ ਪਹਿਲਾਂ ਤਾਂ ਜੀ ਪੰਜ ਜਾਨਵਰ ਸਾਡੇ ਵਿੱਚ ਹੀ ਬੈਠੇ ਹੋਏ ਨੇ ਤੇ ਉਹਨਾਂ ਨਾਲ ਹੀ ਲੜਨਾ ਬਹੁਤ ਔਖਾ ਹੋਇਆ ਪਿਆ।
ਜੀ ਬਿਲਕੁਲ, ਤੇ ਜਿਹੜੇ ਮੈਨੂੰ ਲੱਗਦਾ ਜੇ ਪਾਲ ਜੀ ਹੁਣ ਜਾਨਵਰਾਂ ਦੀ ਗੱਲ ਕੀਤੀ ਆ, ਉਹ ਆਖਰ ਹੀ ਇਹ ਪਤਾ ਹੀ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਜਾਨਵਰ ਸਾਡੇ ਅੰਦਰ ਆ, ਇਹੀ ਸ਼ਾਇਦ ਤੁਸੀਂ ਕਹਿਣਾ ਚਾਹੁੰਦੇ ਆ ਅਜੇ ਪਾਲ ਜੀ? ਬਿਲਕੁਲ ਜੀ, ਤੇ ਜੇ ਇਹ ਸਮੱਸਿਆਵਾਂ ਜਿਹੜੀਆਂ ਪੰਜ ਆ ਤੇ ਗੁਰਬਾਣੀ ਵੀ ਇਹੀ ਦੱਸਦੀ ਆ ਸਾਨੂੰ ਵੀ ਪੰਜਾਂ ਉੱਤੇ ਜਿਹੜਾ ਬੰਦਾ ਨਜਾਤ ਪਾ ਲੈਂਦਾ ਉਹੀ ਅਸਲੀ ਸ਼ਖਸੀਅਤ ਦਾ ਮਾਲਕ ਆ, ਉਹੀ ਇੱਕ ਅਸਲੀ ਗੁਰਮੁਖ ਜਿਹਨੂੰ ਕਿਹਾ ਜਾਂਦਾ ਉਹੀ ਆ ਜਿਹੜਾ ਇਹਨਾਂ ਪੰਜਾਂ ਜਾਨਵਰਾਂ ਦੇ ਨਾਲ ਚੰਗੀ ਤਰ੍ਹਾਂ ਲੜ ਲੈਂਦਾ। ਬਿਲਕੁਲ, ਬਹੁਤ ਵਧੀਆ ਜੀ ਅਜੇ ਪਾਲ ਜੀ।
ਜਗਮੋਹਨ ਸਿੰਘ ਜੀ ਜੁੜੇ ਪ੍ਰੋਗਰਾਮ ਦੇ ਵਿੱਚ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਲਿਸਨਰ ਨੂੰ। ਅੱਛਾ ਜੀ, ਤੇ ਉਹ ਕਹਿੰਦੇ ਮੈਂ ਸ਼ੀਨ ਸਿੰਘ ਮੈਲਬਨ ਤੋਂ, ਉਹਨਾਂ ਦਾ ਨਾਮ ਸ਼ੀਨ ਸਿੰਘ ਹੈ ਜੀ, ਤੇ ਪ੍ਰੋਗਰਾਮ ਇੰਜੋਏ ਕਰ ਰਹੇ ਨੇ, ਕਹਿੰਦੇ ਕੰਮ ਦੇ ਨਾਲ ਨਾਲ ਸੁਣ ਰਹੇ ਆ ਤੇ ਜਨਮ ਦਿਨ ਦੀਆਂ ਮੁਬਾਰਕਾਂ ਭਾਜੀ ਉਹਨਾਂ ਨੂੰ ਤੇ ਬਰਾੜ ਜੀ ਨੂੰ, ਤੇ ਉਹਨੀ ਸੌਂਗ ਦੀ ਫਰਮਾਇਸ਼ ਕੀਤੀ ਆ ਹੰਸ ਰਾਜ ਜੀ ਦਾ, ਕਹਿੰਦੇ ਸੌਂਗ ਪਲੇ ਕਰਦੇ ਜਰੂਰ, ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ ਜੀ ਜਰੂਰ, ਪ੍ਰੋਗਰਾਮ ਦੇ ਵਿੱਚ ਕਿਊ ਕਰ ਦਿੱਤਾ ਜਾਏਗਾ ਤੇ ਤੁਹਾਡਾ ਸੌਂਗ ਅੱਗੇ ਪਲੇ ਕੀਤਾ ਜਾਏਗਾ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਤੇ ਆਪਣੇ ਨਾਲ ਜੀ ਚਾਲ ਜੀ ਜੁੜੇ ਨੇ ਤੇ ਉਹਨੀ ਵੀ ਆਪਣੇ ਨਾਲ ਕੁਛ ਖਬਰਾਂ ਸਾਂਝੀਆਂ ਕੀਤੀਆਂ ਨੇ ਤੇ ਅਸੀਂ ਲੈਂਦੇ ਹਾਂ ਉਹ ਖਬਰਾਂ, ਤੇ ਉਸ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣ ਲੈਂਦੇ ਹਾਂ ਤੇ ਗੀਤ ਸੁਣਾ ਕੇ ਹੁਣ ਆਪਾਂ ਹਰਮੀਤ ਕੌਰ ਧਾਮੀ ਜੀ ਦੀ ਫਰਮਾਇਸ਼ ਦੇ ਉੱਤੇ ਸੁਣ ਰਹੇ ਹਾਂ। ਸੋ ਸੁਣੋ ਇਹ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਮਿੱਠੀ ਮਿੱਠੀ ਸੁਣ ਚਲੇ ਦੀ ਮਿੱਠੀ ਮਿੱਠੀ ਮਾਇਆ ਮੈਂ ਯਾਦ ਮਿੱਠੀ ਮਿੱਠੀ ਮਾਇਆ ਮੈਂ I'm not afraid to die. ਲਿਖ ਚਿੱਠੀ ਵਿੱਚ ਆਉਣ ਦੀ ਤਰੀਕ ਹੈ ਤਰੀਕ ਕਾਲੀ ਰਾਤ ਵਾਲੀ ਟੰਗੇ ਮੈਨੂੰ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੇ ਤੁਸੀਂ ਇਹ ਸੁਣ ਰਹੇ ਸੀ ਨੁਸਰਤ ਸਾਹਿਬ ਦੀ ਆਵਾਜ਼ ਤੇ ਦੀ ਖੂਬਸੂਰਤ ਆਵਾਜ਼ ਦੇ ਵਿੱਚ ਸਾਈਆਂ ਮੈਨੂੰ ਯਾਦ ਆਉਂਦਾ ਸੋ ਆਸ ਕਰਦਾ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਸੋ ਤੁਹਾਡੇ ਸੁਨੇਹਿਆਂ ਦਾ ਸਾਨੂੰ ਯਾਦ ਰਹੇਗਾ ਤੁਸੀਂ ਆਪਣੇ ਵਿਚਾਰ ਜਾਂ ਕੋਈ ਵੀ ਪਸੰਦੀਦਾ ਗੀਤ ਜ਼ਰੂਰ ਲਿਖ ਕੇ ਸਾਨੂੰ ਭੇਜੋ ਤੇ ਸਾਡੇ ਨਾਲ ਜੁੜ ਚੁੱਕੇ ਨੇ ਕੁਲਦੀਪ ਕੌਰ ਜੀ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਹੀ ਹਰਮਨ ਪਰਿਵਾਰ ਨੂੰ ਤੇ ਹਾਲ ਚਾਲ ਪੁੱਛ ਰਹੇ ਨੇ ਸਾਰਿਆਂ ਦਾ ਸੋ ਦਲਜੀਤ ਸਿੰਘ ਜੀ ਨੂੰ ਵਧਾਈਆਂ ਦੇ ਰਹੇ ਨੇ ਉਹਨਾਂ ਦੇ ਜਨਮ ਦਿਨ ਤੇ ਸੋ ਕਹਿੰਦੇ ਸਾਹਿਬ ਜੀ ਸੱਚੀਆਂ ਖੁਸ਼ੀਆਂ ਨਾਲ ਜੋੜੀ ਰੱਖਣ ਹਾਂਜੀ ਤੇ ਕੁਛ ਸਤਨਾਮ ਲਿਖ ਕੇ ਭੇਜਦੇ ਨੇ ਕਹਿੰਦੇ ਵਹਿ ਦੁੱਖਾਂ ਦੇ ਢੇਰ ਤੇ ਕਿਹੜੇ ਸੁੱਖਾਂ ਦੀ ਆਸ ਕਰਦਾ ਏ ਤੂੰ ਲੈ ਸੋਝੀ ਸੱਚੇ ਸਾਈ ਤੋਂ ਕਿਉਂ ਧੁੱਖ ਦੇ ਦਰਦਾਂ ਨੂੰ ਚੜਦਾ ਏ ਤੂੰ ਝਾਤ ਮਾਰ ਲੈ ਅੰਦਰ ਆਪਣੇ ਤੈਨੂੰ ਦਿਖਣਾ ਇਲਾਹੀ ਨੂਰ ਹੈ ਤੇਰੇ ਆਪਣੇ ਹੱਥ ਵਸ ਹੈ ਹੀ ਹੈ ਤੇਰੀ ਦੁਨੀਆਂ ਦਾ ਦਸਤੂਰ ਹੈ ਇਹੀ ਦੁਨੀਆਂ ਦਾ ਦਸਤੂਰ ਹੈ ਸੋ ਇਸ ਤਰ੍ਹਾਂ ਭੇਜੀਆਂ ਸੀ ਕੁਲਦੀਪ ਕੌਰ ਜੀ ਨੇ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ ਸੋ ਦਲਜੀਤ ਸਿੰਘ ਜੀ ਆਪਾਂ ਗੱਲ ਕੀਤੀ ਸੀ ਪਹਿਲਾਂ ਰੂਲ ਰੈਗੂਲੇਸ਼ਨ ਦੀ ਜੋ ਗੱਲ ਚੱਲ ਰਹੀ ਸੀ ਤਾਂ ਅੱਜ ਕੱਲ ਦੇ ਦਿਨ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਬਾਕੀ ਸੀ ਸੋ ਇਹੀ ਮੌਕਾ ਹੁੰਦਾ ਆ ਆਪਣੇ ਜਿਹੜੇ ਫਿਲੋਸਫਰ ਜਾਂ ਜਿਹੜਾ ਪੁਰਖਾਂ ਦਾ ਆਪਣੇ ਸਮਾਜ ਨੂੰ ਕੁਛ ਦੇਣ ਹੁੰਦੀ ਆ ਜਿਹੜੀ ਸਮਾਜ ਨੇ ਕੰਮ ਕੀਤਾ ਹੁੰਦਾ ਤੇ ਉਹਨਾਂ ਦੇ ਕੰਮਾਂ ਤੇ ਘੱਟੋ ਘੱਟ ਗੱਲਬਾਤ ਕਰ ਸਕੀਏ ਝਾਤ ਮਾਰ ਸਕੀਏ ਉਹ ਕੀ ਕੁਛ ਕਰਕੇ ਗਏ ਕੁਛ ਲੁਕਿਆ ਨਹੀਂ ਉਹਨਾਂ ਦਾ ਕੀਤਾ ਹੋਇਆ ਕੰਮ ਜੋ ਸਮਾਜ ਲਈ ਕੀਤਾ ਪਰ ਫਿਰ ਵੀ ਆਪਾਂ ਇੱਕ ਝਾਤ ਮਾਰ ਤੇ ਚਲੀਏ ਕਿ ਉਹਨਾਂ ਦੇ ਕੰਮਾਂ ਤੇ ਕਿ ਉਹਨਾਂ ਦਾ ਕੀ ਦੇਣਾ ਸਮਾਜ
ਜੀ ਗੁਰਸਿੰਘ ਸਿੰਘ ਜਿੱਦਾਂ ਤੁਸੀਂ ਕਿਹਾ ਉਹਨਾਂ ਦੇ ਕੰਮ ਲੁਕੇ ਹੋਏ ਨੇ ਪਰ ਮੇਰੇ ਹਿਸਾਬ ਨਾਲ ਉਹਨਾਂ ਦੇ ਕੰਮ ਅਸਲ ਵਿੱਚ ਲੁਕੋ ਲੈ ਗਏ ਆ ਉਹਨਾਂ ਦੇ ਜਿਹੜੇ ਕੰਮ ਕੀਤੇ ਹੋਏ ਆ ਉਹ ਅਜੇ ਤੱਕ ਦੁਨੀਆਂ ਸਾਹਮਣੇ ਲਿਆਂਦੇ ਹੀ ਨਹੀਂ ਗਏ ਜਦੋਂ ਦੋ ਤਰ੍ਹਾਂ ਦੀ ਕੈਟੇਗਰੀ ਬਣ ਚੁੱਕੀ ਆ ਇੱਕ ਉਹ ਜਿਹੜੇ ਕਿ ਉਹਨੂੰ ਸਰ ਫੇਸ ਕਰਕੇ ਮੰਨਦੇ ਆ ਵੀ ਉਹਨਾਂ ਨੂੰ ਰਿਜ਼ਰਵੇਸ਼ਨ ਮਿਲ ਗਈ ਕੁਛ ਇਸ ਕਰਕੇ ਜਿਹੜੀ ਦੂਜੀ ਧਿਰ ਆ ਉਹ ਇਸ ਕਰਕੇ ਗੁਰਸੇਵਕ
ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸ਼ਾਇਦ ਕਿਸੇ ਤਕਨੀਕੀ ਖਰਾਬੀ ਕਰਕੇ ਡਿਸਕਨੈਕਟ ਹੋ ਗਏ ਸੀ। ਸੋ ਹਾਂਜੀ ਦਲਜੀਤ ਸਿੰਘ ਜੀ, ਆਪਾਂ ਕੰਟੀਨਿਊ ਕਰੀਏ ਉੱਥੋਂ
ਜੀ। ਤੇ ਹਾਂਜੀ, ਸਰੋਤਿਆਂ ਨੂੰ ਪਹਿਲਾਂ ਤਾਂ ਮਾਫ਼ੀ ਮੰਗਦੇ ਹਾਂ ਕਿ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਚੱਲ ਰਹੀ ਸੀ। ਗੁਰਸੇਵ ਸਿੰਘ, ਜਿੱਦਾਂ ਤੁਸੀਂ ਕਿਹਾ ਵੀ ਲੁਕੇ ਹੋਏ ਨੀ ਕੰਮ, ਪਰ ਅਸਲ ਵਿੱਚ ਲੁਕੋ ਲੈ ਗਏ ਆ। ਸਾਡੇ ਇਹ ਗੱਲ ਕਰਨ ਦਾ ਮਨੋਰਥ ਵੀ ਇਹੀ ਆ, ਤੇ ਬਹੁਤ ਸਾਰੇ ਲੋਕ ਗੱਲ ਵੀ ਕਰਨਾ ਨੀ ਚਾਹੁੰਦੇ। ਦੋ ਧਿਰ ਆ, ਇੱਕ ਧਿਰ ਹੈਗੀ ਆ ਸਿਰਫ ਇਸ ਕਰਕੇ ਗੋਗੇ ਗਾਉਂਦੀ ਆ ਵੀ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਦਿੱਤੀ ਗਈ, ਉਹਨਾਂ ਨੂੰ ਵੀ ਹੋਰ ਇਹ ਤੋਂ ਇਲਾਵਾ ਹੋਰ ਕੋਈ ਬਹੁਤੀ ਗੱਲ ਕਰਨ ਦੇ ਵਿੱਚ ਬਹੁਤਾ ਇੰਨਾ ਇੰਟਰਸਟ ਨਹੀਂ ਰੱਖਦੇ ਇਸ ਗੱਲ ਤੋਂ ਕਰਨ ਤੋਂ ਇਲਾਵਾ। ਦੂਜੀ ਧਿਰ ਆ, ਉਹ ਵਿਰੋਧ ਕਰਦੀ ਆ ਕਿ ਰਿਜ਼ਰਵੇਸ਼ਨ ਕਿਉਂ ਦਿੱਤੀ, ਉਹ ਵੀ ਇਹ ਤੋਂ ਅੱਗੇ ਨਹੀਂ ਨਿਕਲਣਾ ਚਾਹੁੰਦੇ। ਅਸਲ ਵਿੱਚ ਇਸ ਇੱਕ ਗੱਲ ਦੇ ਉੱਤੇ ਹੀ ਘੁੰਮਣ ਘੇਰੀ ਦੇ ਵਿੱਚ ਫਸੇ ਹੋਏ ਆ। ਪਰ ਜਿਹੜੇ ਲੋਕ ਇਹਨਾਂ ਗੱਲਾਂ ਦੇ ਉੱਤੇ ਪਏ ਹੋਏ ਆ, ਇਹ ਅਸਲ ਦੇ ਵਿੱਚ ਜਿਹੜਾ ਇੱਕ ਰਾਜਾ ਹੁੰਦਾ ਆ, ਉਹ ਰਾਜਾ ਜਿਹੜਾ ਹੁੰਦਾ ਉਹ ਪ੍ਰਜਾ ਦਾ ਹਰ ਇੱਕ ਦਾ ਸੋਚਦਾ ਆ, ਤੇ ਉਹਦੇ ਲਈ ਉਹ ਨੀਤੀ ਘਾੜਿਆਂ ਨੂੰ ਨਿਯੁਕਤ ਕਰਦਾ, ਤੇ ਨੀਤੀ ਘਾੜੇ ਜਿਹੜੇ ਆ ਉਹਦੇ ਵਿੱਚ ਉਹਨਾਂ ਦਾ ਇਹ ਹੁੰਦਾ ਕਿ ਸਾਰੀ ਪ੍ਰਜਾ ਨੂੰ ਜਿਹੜਾ ਇੱਦਾਂ ਦਾ ਬਣਾਇਆ ਜਾਵੇ ਕਿ ਸਾਰੇ ਜਿਹੜੇ ਆ ਸਮਾਨ ਅੰਤਰ ਰਹਿ ਸਕਣ। ਤੇ ਇਹੀ ਕਾਰਨ ਆ ਵੀ ਇੱਥੇ ਵੀ ਓਰੀਜਨਲ ਉਸਨੂੰ ਜਿਹੜੇ ਇੱਥੇ ਦੇ ਨੇਟਿਵ ਹੈਗੇ ਆ ਆਸਟ੍ਰੇਲੀਆ ਦੇ, ਚਲੋ ਆਪਾਂ ਹੋਰ ਨੀ ਕਿਤੇ ਪਾਸੇ ਜਾਂਦੇ, ਚਾਹੇ ਤੁਸੀਂ ਕੈਨੇਡਾ ਦੀਆਂ ਐਗਜ਼ਾਮਪਲ ਲੈ ਲਓ ਕਿ ਉੱਥੇ ਉਹਨਾਂ ਨੂੰ ਖਾਸ ਸਹੂਲਤਾਂ ਦਿੱਤੀਆਂ ਜਾਂਦੀਆਂ। ਇਹੀ ਇੱਕ ਕਾਰਨ ਸੀਗਾ, ਪਰ ਆਪਾਂ ਉਸ ਮੁੱਦੇ ਦੇ ਉੱਤੇ ਨਾ ਜਾਈਏ ਕਿ ਆਪਾਂ ਉਹਨਾਂ ਗੱਲਾਂ ਦੇ ਉੱਤੇ ਗੱਲ ਕਰੀਏ ਜਿਹੜੇ ਕਿ ਮੁੱਦੇ ਆਮ ਤੌਰ ਤੇ ਲੋਕ ਜਿਹੜੇ ਆ ਉਹ ਜਾਣਦੇ ਨੇ। ਆਪਾਂ ਉਹਨਾਂ ਦੀ ਪਰਸਨੈਲਿਟੀ ਇੱਥੋਂ ਅੰਦਾਜ਼ਾ ਲਾ ਲੈਂਦੇ ਹਾਂ ਵੀ ਅਸਲ ਦੇ ਵਿੱਚ ਨਾ ਉਹਨਾਂ ਦੇ ਉਹਨਾਂ ਦਾ ਅੰਬੇਡਕਰ ਨਾਂ ਜਿਹੜਾ ਪਿਆ ਕਿੱਦਾਂ ਪਿਆ, ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਅਸਲ ਦੇ ਵਿੱਚ ਉਹਨਾਂ ਦੇ ਜਿਹੜੇ ਪਿੰਡ ਸੀਗਾ ਅੰਬਾਵੜੇ ਸੀਗਾ, ਜਿਹੜਾ ਕਿ ਮਹਾਰਾਸ਼ਟਰ ਦੇ ਵਿੱਚ ਰਤਨਾਗਿਰੀ ਡਿਸਟ੍ਰਿਕਟ ਦੇ ਵਿੱਚ ਪੈਂਦਾ ਆ। ਤੇ ਉਹਨਾਂ ਦੇ ਟੀਚਰ ਹੁੰਦੇ ਸੀ ਮਹਾਦੇਵ ਅੰਬੇਡਕਰ ਜਿਹੜੇ ਕਿ ਏਦਾਂ ਇੰਨੇ ਜ਼ਿਆਦਾ ਉਹਨਾਂ ਨੂੰ ਲਾਈਕ ਕਰਦੇ ਸੀ ਬਾਬਾ ਸਾਹਿਬ ਨੂੰ ਕਿ ਉਹਨਾਂ ਨੇ ਉਹ ਆਪਣੇ ਨਾਂ ਦਾ ਜਿਹੜਾ ਪਿਛਲਾ ਅੱਖਰ ਸੀ ਅੰਬੇਡਕਰ, ਉਹਨਾਂ ਨੇ ਅੰਬੇਡਕਰ ਆਪਣਾ ਨਾਂ ਦਿੱਤਾ। ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਇੱਕ ਛੋਟੇ ਬੱਚੇ ਦੇ ਉੱਤੇ ਹੀ ਇੱਕ ਟੀਚਰ ਦਾ ਕਿੰਨਾ ਜ਼ਿਆਦਾ ਵਿਸ਼ਵਾਸ ਸੀਗਾ। ਦੂਜੀ ਗੱਲ ਇਹ ਸੀ ਵੀ ਅੰਬੇਡਕਰ ਫਸਟ ਇੰਡੀਅਨ ਸੀ ਜਿਹਨੇ ਕਿ ਡਾਕਟਰੇਟ ਇਕਨੋਮਿਕਸ ਦੇ ਵਿੱਚ ਬਾਹਰ ਜਾ ਕੇ, ਯਾਨੀ ਇੰਡੀਆ ਤੋਂ ਬਾਹਰ ਜਾ ਕੇ ਜਿਹਨੇ ਕੀਤੀ। ਫਿਰ ਜਿਹੜੀ ਆਪਣੀ ਰਿਜ਼ਰਵ ਬੈਂਕ ਆਫ ਇੰਡੀਆ ਆ, ਜਿਹੜੀ ਕਿ ਸਾਰੀ ਮਨੀ ਦਾ ਹਿਸਾਬ ਕਿਤਾਬ ਰੱਖਦੀ ਆ, ਤੁਸੀਂ ਦੇਖਿਆ ਪੈਸੇ ਜਿਹੜੀ ਛਾਪਦੀ ਆ, ਤੇ ਜੋ ਇਕੋਨਮੀ ਦਾ ਵਾਧਾ ਘਾਟਾ ਆ ਇੰਡੀਆ ਦਾ, ਯਾਨੀ ਜੋ ਕਰਦਾ ਆ ਰਿਜ਼ਰਵ ਬੈਂਕ ਆਫ ਇੰਡੀਆ, ਉਹਨਾਂ ਨੇ ਬਣਾਈ 1935 ਦੇ ਵਿੱਚ, ਇਹਦੇ ਬਾਰੇ ਕਿਸੇ ਨੇ ਨੀ ਦੱਸਿਆ। ਫਿਰ ਉਦੋਂ ਇਲਾਵਾ ਸੱਤਿਆਗ੍ਰਹਿ ਉਹਨਾਂ ਨੇ 1927 ਦੇ ਵਿੱਚ ਜਿਹੜਾ ਪਹਿਲਾ ਜਿਹੜਾ ਚਲਾਇਆ ਸੀ, ਉਹਦੇ ਵਿੱਚ ਇਹ ਸੀ ਕਿ ਬ੍ਰਾਹਮਣ ਜਿਹੜੇ ਆ ਤਲਾਬ ਤੋਂ, ਜਿਹੜੇ ਉਹਨਾਂ ਦਾ ਬ੍ਰਾਹਮਣਾਂ ਦਾ ਤਲਾਬ ਸੀਗਾ, ਉਹਦੇ ਤੋਂ ਇੱਕ ਕੁੱਤਾ ਦਾ ਪਾਣੀ ਪੀ ਸਕਦਾ ਸੀ, ਪਰ ਜਿਹੜੇ ਛੋਟੀਆਂ ਜਾਤਾਂ ਦੇ ਲੋਕ ਸੀਗੇ ਉਹ ਨੀ ਪਾਣੀ ਪੀ ਸਕਦੇ ਸੀਗੇ। ਇਸੇ ਕਰਕੇ ਉਹਨਾਂ ਨੇ ਉੱਥੇ ਜਾਣੀ ਸੱਤਿਆਗ੍ਰਹਿ ਸ਼ੁਰੂ ਕੀਤਾ, ਉੱਥੇ ਜਾ ਕੇ ਆਪ ਪਾਣੀ ਪੀਤਾ। ਕਿੱਡੀ ਇੱਕ ਵੱਡੀ ਗੱਲ ਸੀ ਕਿ ਉਸ ਵੇਲੇ ਸਿੱਧੀ ਜਾਣੀ ਟੱਕਰ ਲਈ ਤਾਂ ਕਿ ਛੂਆ ਛਾਤ ਨੂੰ ਖਤਮ ਕੀਤਾ ਜਾਵੇ। ਫਿਰ 14 ਘੰਟੇ ਕੰਮ ਹੁੰਦਾ ਸੀ ਵੀ 14 ਘੰਟੇ ਜਿਹੜਾ ਆ ਕੰਮ ਇੰਡੀਆ ਦੇ ਵਿੱਚ ਵਰਕਿੰਗ ਆਵਰ ਸੀ ਜਿਹੜੇ ਆ 14 ਘੰਟੇ ਘੱਟੋ ਘੱਟ ਕੰਮ ਕਰਨਾ ਪੈਂਦਾ ਹੁੰਦਾ ਸੀ। ਤੇ ਉਹਨਾਂ ਨੇ ਜਦੋਂ ਉਹ ਲੇਬਰ ਮੈਂਬਰ ਸੀਗੇ ਲੇਬਰ ਵਾਇਸਰਾਏ ਦੀ ਕੌਂਸਲ ਦੇ ਵਿੱਚ, ਯਾਨੀ 1942 ਤੋਂ 1946 ਦੇ ਵਿੱਚ, ਇਹ ਗੋਰਿਆਂ ਨੂੰ ਜਾਂ ਗੋਰਿਆਂ ਦੇ ਵਾਇਸਰਾਏ ਕੌਂਸਲ ਦੇ ਵਿੱਚ ਉਹਨਾਂ ਨੇ ਇਹ ਚੇਂਜ ਕੀਤੀ 1942 ਤੋਂ 1946 ਦੇ ਵਿੱਚ ਕਿ ਜਿਹੜੇ ਵਰਕਿੰਗ ਆਵਰਸ ਆ 14 ਘੰਟੇ ਤੋਂ ਘਟਾ ਕੇ 8 ਘੰਟੇ ਕੀਤੇ ਜਾਣ। ਇਹ 1942 ਦੇ ਵਿੱਚ ਜਿਹੜੀ 7th ਸੈਸ਼ਨ ਹੋਇਆ ਸੀ ਇੰਡੀਅਨ ਲੇਬਰ ਕਾਨਫਰੰਸ ਦਾ, ਇਹਦੇ ਵਿੱਚ ਉਹ ਵੀ ਅੱਜ ਵੀ ਦੇਖੋ 8 ਘੰਟੇ ਚੱਲ ਰਹੇ ਆ। ਫਿਰ ਅੰਬੇਡਕਰ ਦੀ ਜਿਹੜੀ ਆਪਣੀ ਆਟੋਬਾਇਓਗ੍ਰਾਫੀ ਲਿਖੀ ਗਈ ਆ, ਉਹਦਾ ਨਾਮ ਸ਼ਾਇਦ ਹੈਗਾ ਆ ਵੇਟਿੰਗ ਫੋਰ ਏ ਵੀਜ਼ਾ, ਉਹ ਵੇਟਿੰਗ ਆਫ ਫੋਰ ਏ ਵੀਜ਼ਾ ਅੱਜ ਵੀ ਟੈਸਟ ਬੁੱਕ ਦੇ ਤੌਰ ਤੇ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਜਾਂਦੀ ਆ। ਤੁਸੀਂ ਇੱਥੋਂ ਵੀ ਅੰਦਾਜ਼ਾ ਲਾਓ ਵੀ ਉਹ ਬੰਦਾ ਕਿੱਡਾ ਮਹਾਨ ਸੀ। ਅੱਜ ਧਾਰਾ 370 ਦੀ ਗੱਲ ਚੱਲਦੀ ਆ ਜੰਮੂ ਕਸ਼ਮੀਰ ਦੀ, ਕਿ ਵਿਸ਼ੇਸ਼ ਦਰਜਾ ਦਿੱਤਾ ਹੋਇਆ ਭਾਜਪਾ ਵਾਲੇ ਜਿਹੜੇ ਇਹਨੂੰ ਹਟਾਉਣ ਦੇ ਚੱਕਰ ਵਿੱਚ। ਵੈਸੇ ਸਾਰਾ ਇੰਡੀਆ ਤੁਸੀਂ ਜਾਣਦੇ ਹੋਣੇ ਆ ਵੀ ਜੰਮੂ ਕਸ਼ਮੀਰ ਆ ਉਹਦੇ 2 ਝੰਡੇ ਆ, ਇੱਕ ਉਹ ਇੰਡੀਆ ਨੂੰ ਫੋਲੋ ਕਰਦੇ, ਇੱਕ ਉਹਨਾਂ ਦਾ ਆਪਣਾ, ਯਾਨੀ ਇੱਕ ਵੱਖਰੀ ਉਹਨਾਂ ਨੂੰ ਆਰਟੀਕਲ 370 ਦੇ ਅਧੀਨ ਉਹਨਾਂ ਨੂੰ ਵੱਖਰਾ ਇੱਕ ਵਿਸ਼ੇਸ਼ ਅਧਿਕਾਰ ਦਿੱਤੇ ਹੋਏ ਆ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੇ ਉੱਤੇ ਕਰ ਜਿਹੜਾ ਆ ਬਾਕੀ ਆ ਨਾਲੋਂ ਕਰ ਸ਼ਾਇਦ ਬਹੁਤਾ ਵਸੂਲਿਆ ਨਹੀਂ ਜਾਂਦਾ। ਤੇ ਅੰਬੇਡਕਰ ਨੇ ਇਸ ਗੱਲ ਦਾ ਉਦੋਂ ਹੀ ਵਿਰੋਧ ਕੀਤਾ ਸੀ ਵੀ ਆਰਟੀਕਲ 370 ਜਿਹੜਾ ਆ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਹੋਣਾ ਚਾਹੀਦਾ, ਇਹ ਉਹ ਦੇਖ ਲਓ ਵੀ ਅੱਜ ਵੀ ਗਲੇ ਦਾ ਫੰਦਾ ਬਣੀ ਹੋਈ ਆ ਜੇ ਉਹਦੀ ਗੱਲ ਉਦੋਂ ਨਹੀਂ ਮੰਨੀ ਗਈ। ਸਭ ਤੋਂ ਵੱਡੀ ਗੱਲ ਆਪਾਂ ਜਿਹੜੀ ਫਿਲਮ ਵੀ ਬਣਾਈ ਸੀ ਕੰਮੋ, ਉਹਦਾ ਮੁੱਦਾ ਇਹੀ ਸੀ ਕਿ ਅੰਬੇਡਕਰ ਨੂੰ ਇਸ ਗੱਲ ਦੇ ਲਈ ਬਿਲਕੁਲ ਕਦੀ ਯਾਦ ਨਹੀਂ ਕੀਤਾ ਜਾਂਦਾ ਕਿ ਹਿੰਦੂ ਕੋਡ ਜਦੋਂ ਪਾਸ ਹੋਇਆ ਸੀ ਉਹਨਾਂ ਨੇ ਔਰਤਾਂ ਨੂੰ ਜਿਹੜੇ ਅਧਿਕਾਰ ਦਿੱਤੇ ਗਏ ਸੀ, ਸੈਵਰਲ ਇੰਪੋਰਟੈਂਟ ਰਾਈਟਸ ਜਿਹੜੇ ਸੀਗੇ ਵੂਮੈਨ ਦੇ ਲਈ, ਉਹ ਪਹਿਲੇ ਸੀਗੇ। ਈਵਨ ਕੇ ਜਿਹੜੇ ਅੱਜ ਇੱਕ ਪਾਰਟੀ ਵਾਲੇ ਕਹਿੰਦੇ ਆ ਵੀ ਅਸੀਂ ਬਹੁਤ ਕੰਮ ਕੀਤਾ, ਇਹਨਾਂ ਨੇ ਵਿਰੋਧ ਕੀਤਾ ਉਸ ਗੱਲ ਦਾ, ਮੈਂ ਸਪੈਸ਼ਲ ਨਾਂ ਲਵਾਂ। ਤੇ ਉਹਨਾਂ ਨੇ ਜਦੋਂ ਫਸਟ ਲਾਅ ਮਿਨਿਸਟਰ ਸੀ ਉਹਨਾਂ ਨੇ ਇਹ ਕਿਹਾ ਸੀ ਵੀ ਔਰਤਾਂ ਨੂੰ ਜਿਹੜੇ ਅਧਿਕਾਰ ਆ ਉਹ ਦੇਣੇ ਚਾਹੀਦੇ ਆ। ਇਸ ਤੋਂ ਪਹਿਲਾਂ ਫੈਮਿਲੀਜ਼ ਨੂੰ ਪ੍ਰੋਪਰਟੀ ਵਿੱਚ ਕੋਈ ਅਧਿਕਾਰ ਨਹੀਂ ਸੀ, ਈਵਨ ਕਿ ਉਹ ਡਿਵੋਰਸ ਨਹੀਂ ਸੀ ਲੈ ਸਕਦੀਆਂ, ਅਡੋਪਸ਼ਨ ਨਹੀਂ ਸੀ ਕਿਸੇ ਗਰਲਸ ਦੀ ਕਰ ਸਕਦੀਆਂ, ਇਹ ਸਾਰੇ ਜਿਹੜੇ ਲਾਅ ਸੀਗੇ। ਫਿਰ ਵਿਧਵਾ ਵਿਆਹ ਰੀਮੈਰੀ ਨਹੀਂ ਸੀ ਕਰ ਸਕਦੀਆਂ, ਮੈਰਿਜ ਕਰਵਾਈ ਨਹੀਂ ਸਕਦੀਆਂ ਸੀਗੀਆਂ, ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਪਰਮਿਟ ਕੀਤੀਆਂ ਗਈਆਂ ਔਰਤਾਂ ਨੂੰ। ਫਿਰ ਪਹਿਲੇ ਬੰਦੇ ਸੀ ਜਿਨ੍ਹਾਂ ਨੇ ਕਿਹਾ ਵੀ ਬਿਹਾਰ ਤੇ ਮੱਧ ਪ੍ਰਦੇਸ਼ ਜਿਹੜਾ ਆ ਇਹਨਾਂ ਨੂੰ ਵੱਖਰਾ ਵੱਖਰਾ ਰਾਜ ਕੀਤਾ ਜਾਵੇ, ਇਹਨੂੰ ਵਧੀਆ ਡਿਵੈਲਪਮੈਂਟ ਤਾਂ ਹੀ ਹੋ ਸਕਦੀ ਆ। ਤੇ ਸਭ ਤੋਂ ਵੱਡੀ ਗੱਲ ਇਹਦੇ ਬਾਰੇ ਵੀ ਦੱਸਿਆ ਨਹੀਂ ਜਾਂਦਾ ਕਿ ਇੰਡੀਆ ਦੀ ਜਿਹੜੀ ਨੈਸ਼ਨਲ ਪਾਲਿਸੀ ਸੀਗੀ ਵਾਟਰ ਤੇ ਇਲੈਕਟ੍ਰੀਸਿਟੀ ਦੀ, ਉਹਨਾਂ ਨੇ ਕਿਹਾ ਸੀ ਪਹਿਲੀ ਵਾਰ ਉਹਨਾਂ ਨੇ ਬਣਾਈ ਸੀ ਕਿ ਜਿਹੜਾ ਨਵੰਬਰ 26, 1949 ਦੇ ਵਿੱਚ ਜਿਹੜੀ ਕਿ ਰਿਵਰ ਵੈਲੀ ਪ੍ਰੋਜੈਕਟ ਤੇ ਹੀਰਾ ਕੁੰਡ ਡੈਮ ਪ੍ਰੋਜੈਕਟ ਤੁਸੀਂ ਦੇਖਿਆ ਹੋਣਾ, ਦਮੋਦਰ ਵੈਲੀ ਪ੍ਰੋਜੈਕਟ, ਭਾਖੜਾ ਨੰਗਲ ਡੈਮ ਪ੍ਰੋਜੈਕਟ, ਇਹ ਸਾਰਿਆਂ ਦੀ ਜਿਹੜੀ ਸ਼ੁਰੂਆਤ ਆ ਅੰਬੇਡਕਰ ਦੇ ਜਦੋਂ ਸਿੰਚਾਈ ਦੇ ਸੀਗੇ ਤੇ ਉਸ ਵੇਲੇ ਸਾਰਿਆਂ ਦੀ ਸਟਾਰਟਿੰਗ ਕੀਤੀ ਜਾਂਦੀ ਸੀਗੀ ਗਈ ਸੀਗੀ। ਤੇ ਇਸ ਕਰਕੇ ਆਪਾਂ ਜੇ ਗੱਲ ਕਰੀਏ ਕਿ ਉਹਨਾਂ ਬਾਰੇ ਜਿਹੜੀਆਂ ਇਹ ਗੱਲਾਂ ਆ ਇਹ ਜ਼ਰੂਰ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਆ, ਭਾਵੇਂ ਜਿੱਦਾਂ ਹੁਣ ਆਪਾਂ ਗੱਲਾਂ ਇਸ ਤੌਰ ਤੇ ਨਾ ਆਪਾਂ ਨਿੱਕੀ ਜਿਹੀ ਗੱਲ ਤੋਂ ਆਪਾਂ ਲੈ ਜਾਈਏ ਵੀ ਉਹਦੇ ਬਾਰੇ ਆਪਾਂ ਜਾਣਦੇ ਨਹੀਂ ਹੁੰਦੇ, ਇਸ ਕਰਕੇ ਇਹ ਜਿਹੜੀਆਂ ਗੱਲਾਂ ਆਪਾਂ ਨੂੰ ਜ਼ਰੂਰ ਜਾਣਨੀਆਂ ਚਾਹੀਦੀਆਂ, ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਵੀ ਬੜਾ ਮਹਾਨ ਇੱਕ ਸ਼ਖਸੀਅਤ ਸੀ ਡਾਕਟਰ ਅੰਬੇਡਕਰ ਸਾਹਿਬ ਤੇ ਸਲਾਮ ਹੈ ਸਾਡੇ ਵੱਲੋਂ।
ਜੀ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ, ਤੇ ਤੁਸੀਂ ਉਹਨਾਂ ਦੇ ਕਿਤੇ ਕੰਮਾਂ ਤੇ ਚਾਨਣਾ ਪਾਇਆ ਤੇ ਸਾਡੇ ਵੱਲੋਂ ਵੀ ਸਲਾਮ ਉਹਨਾਂ ਦੇ ਕੰਮਾਂ ਨੂੰ, ਤੇ ਸਾਨੂੰ ਚਾਹੀਦਾ ਕਿ ਉਹਨਾਂ ਦੇ ਕੰਮਾਂ ਤੋਂ ਲਾਹਾ ਲਈਏ ਤੇ ਸਿੱਖੀਏ ਉਹਨਾਂ ਦੇ ਜੀਵਨ ਤੋਂ। ਸੋ ਜਿੱਦਾਂ ਜਨਮ ਦਿਨ ਦੀ ਵੀ ਗੱਲ ਕਰਦੇ ਸੀ ਨਾ ਕਿ ਅਕਸਰ ਉਹਨਾਂ ਨੂੰ ਯਾਦ ਕੀਤਾ ਜਾਂਦਾ ਜਿਹੜਾ ਆਪਣੇ ਆ ਸਾਲ ਭਾਵੇਂ ਘੱਟਦੇ ਜਾ ਰਹੇ ਆ ਪਰ ਇਹਨਾਂ ਸਾਲਾਂ ਦੇ ਵਿੱਚ ਜੋ ਲਾਹੇ ਲਾ ਲੈਂਦੇ ਆ ਨਾ ਸਿਰਫ ਆਪਣੇ ਲਈ ਤੇ ਦੂਜਿਆਂ ਦੇ ਲਈ ਹੁੰਦੇ ਆ। ਆਪਣੇ ਲਈ ਤਾਂ ਹਰ ਕੋਈ ਕਰ ਰਿਹਾ ਨਾ ਕਿ ਆਪਣੇ ਦੇਖ ਲਓ ਕਿੰਨੀਆਂ ਪ੍ਰਜਾਤੀਆਂ ਨੇ ਧਰਤੀ ਦੇ ਉੱਤੇ, ਆਪਣੇ ਲਈ ਤਾਂ ਹਰ ਕੋਈ ਹਿੱਲਾ ਵਸੀਲਾ ਕਰ ਲੈਂਦਾ ਹੈ ਜੀਵਨ ਦੇ ਲਈ ਖਾਣ ਪੀਣ ਦੇ ਲਈ, ਪਰ ਜੇ ਕਿਹੜਾ ਦੂਜਿਆਂ ਲਈ ਕਰਦਾ ਹੈ ਤੇ ਉਹਨਾਂ ਦੀਆਂ ਏਦਾਂ ਗੱਲ ਕੀਤੀ ਜਾ ਸਕਦੀ, ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਸੋ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋ ਗਿਆ ਜੀ ਇੱਕ ਬ੍ਰੇਕ ਦਾ, ਤੇ ਆਪਾਂ ਇੱਕ ਸੁਣਦੇ ਹਾਂ ਗੀਤ ਤੇ ਲੈਂਦੇ ਹਾਂ ਬ੍ਰੇਕ, ਤੇ ਬ੍ਰੇਕ ਤੋਂ ਉਸ ਪਾਰ ਚਲਾਂਗੇ ਜੀ ਭਾਰਤ, ਲਵਾਂਗੇ ਉੱਥੇ ਦੀ ਨਿਊਜ਼ ਦੇਖਾਂ ਕੀ ਚੱਲ ਰਿਹਾ ਉੱਥੇ। ਸੋ ਦੋਸਤੋ ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਸੌਂਗ ਸਟੋਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਿਠਾਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 ਹਾਈ ਸਟ੍ਰੀਟ ਥੌਮਸਟਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਕੰਮ ਤੋਂ ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ, ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ ਇੱਕ ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ, ਫੋਨ ਨੰਬਰ 98-148-2590 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com, ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ ਬਠਿੰਡਾ।
ਮੁਕਾ ਦਿਆਂਗੇ ਨੱਚਣ ਤੋਂ ਪਹਿਲਾਂ
ਮੁਕਾ ਦਿਆਂਗੇ
ਸਭਨਾ ਨੂੰ ਇੱਕ
ਮੁਕਾ ਦਿਆਂਗੇ
ਇੱਕ ਸੋਨੇ ਦਾ ਕੋਟਾ ਦਿਆਂਗੇ ਇੱਕ ਸੋਨੇ ਦਾ ਕੋਟਾ ਦਿਆਂਗੇ ਇੱਕ ਸੌ ਇੱਕੀ ਰੁਮਾਲ ਉਹਨੂੰ ਦਿਲ ਵੀ ਦਿਆਂਗੇ ਉਹ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਫੁੱਲ ਬਣ ਕੇ ਨਵਾਬ ਜਿਹੜੀ ਜੱਚੂਗੀ ਨਵਾਬ ਜਿਹੜੀ ਜੱਚੂਗੀ ਦਾਨੀਓ ਨੂੰ ਬਣ ਕੇ ਗੁਲਾਬ ਜਿਹੜੀ ਨੱਚੂਗੀ ਸੱਗੀ ਫੁੱਲ ਬਣ ਕੇ ਨਵਾਬ ਜਿਹੜੀ ਜੱਚੂਗੀ ਨਵਾਬ ਜਿਹੜੀ ਜੱਚੂਗੀ ਦੋਹਰੇ ਮੁੱਖੋਂ ਪਰ ਇੱਕ ਗੇੜਾ ਝਾਂਜਰ ਦਿਲ ਨਾਲ ਚੁੰਮ ਕੇ ਦਿਆਂਗੇ ਝਾਂਜਰ ਦਿਲ ਨਾਲ ਚੁੰਮ ਕੇ ਦਿਆਂਗੇ ਤਾਲ ਨਾ ਮਿਲਾਉ ਜਿਹੜੀ ਤਾਂ ਉਹਨੂੰ ਦਿਲ ਵੀ ਦਿਆਂਗੇ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਵੀ ਤੂੰ ਨੱਚ ਲੈ ਨੀ ਤੂੰ ਨੱਚ ਲੈ ਹੜਾ ਨੀ ਨੀ ਤੂੰ ਨੱਚ ਲੈ ਤੈਨੂੰ ਨੱਚਿਆ ਫਰਕ ਨਹੀਂ ਪੈਣਾ ਤੂੰ ਨੱਚ ਕੇ ਮਨਾ ਲੈ ਯਾਰ ਨੂੰ ਤੈਨੂੰ ਨੱਚਿਆ ਫਰਕ ਨਹੀਂ ਪੈਣਾ ਤੂੰ ਨੱਚ ਕੇ ਮਨਾ ਲੈ ਯਾਰ ਨੂੰ ਨੀ ਤੂੰ ਨੱਚ ਲੈ ਨੀ ਤੂੰ ਨੱਚ ਲੈ ਹੜਾ ਨੀ ਨੀ ਤੂੰ ਨੱਚ ਲੈ ਤੇ ਪਰੀਤਾਂ ਦੀਆਂ ਗਾਓ ਜਿਹੜੀ ਘੋੜੀਆਂ ਗਾਓ ਜਿਹੜੀ ਘੋੜੀਆਂ ਹੀਰਿਆਂ ਦਾ ਹਾਰ ਨਾਲ ਛੱਲੇ ਦੀਆਂ ਜੋੜੀਆਂ ਗੀਤਾਂ ਤੇ ਪਰੀਤਾਂ ਦੀਆਂ ਗਾਓ ਜਿਹੜੀ ਘੋੜੀਆਂ ਗਾਓ ਜਿਹੜੀ ਘੋੜੀਆਂ ਅੰਬਰੋਂ ਤਾਰੇ
ਤਾਰ ਦਿਆਂਗੇ
ਟਿੱਕੇ ਵਿੱਚ
ਤਾਰ ਦਿਆਂਗੇ
ਨੌ ਲੱਖਾਂ ਇੱਕ ਹਾਰ ਦਿਆਂਗੇ ਨੌ ਲੱਖਾਂ ਇੱਕ ਹਾਰ ਦਿਆਂਗੇ ਧਮਕਾ ਨਾ ਪਾਉ ਜੋ ਤਮਾਂ ਉਹਨੂੰ ਦਿਲ ਵੀ ਦਿਆਂਗੇ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਬੋਲੀਆਂ ਮੰਗਣੇ ਦੀ ਮੁੰਦਰੀ ਮਿਲੂਗੀ ਵਿੱਚ ਟੋਲੀਆਂ ਦਵਿੰਦਰ ਦੇ ਨਾਂ ਤੇ ਜਿਹੜੀ ਪਾਉ ਖੰਨੇ ਬੋਲੀਆਂ ਉਹ ਪਾਉ ਖੰਨੇ ਬੋਲੀਆਂ ਪੱਕੀ ਇੱਕ
ਗਾਨੀ ਦਿਆਂਗੇ
ਗਲ ਚੋਲਾ ਕੇ ਗਾਨੀ ਦਿਆਂਗੇ ਗਲ ਚੋਲਾ ਕੇ ਗਾਨੀ
ਨੱਚ ਕਰੂ ਜੋ ਕਮਾਲ ਉਹਨੂੰ ਦਿਲ ਵੀ ਦਿਆਂਗੇ ਉਹ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦਿਆਂਗੇ ਨੱਚੀ ਜੋ ਸਾਡੇ
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬੱਗ ਬਸਟਰ ਵਾਲੇ ਨਾ ਪੱਡਾ। ਜੀ ਹਾਂ, ਨਾ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au। ਜੀ ਹਾਂ, ਬੱਗ ਬਸਟਰ ਵਾਲੇ ਨਾ ਪੱਡਾ ਤੁਹਾਡੀ ਮਦਦ ਕਰ ਸਕਦੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਮੈਂ ਗੁਰਸੇਵਕ ਸਿੰਘ ਤੇ ਨਾਲ ਨੇ ਮੇਰੇ ਦਲਜੀਤ ਸਿੰਘ ਜੀ, ਤੇ ਸਮਾਂ ਹੋ ਚੁੱਕਾ ਜੀ 9:09 ਮੈਲਬਨ ਦੇ ਵਿੱਚ। ਸੋ ਹੁਣ ਸਮਾਂ ਹੋ ਗਿਆ ਕਿ ਅਸੀਂ ਖਬਰਾਂ ਤੇ ਝਾਤ ਮਾਰੀਏ। ਉਸ ਤੋਂ ਪਹਿਲਾਂ ਆਪਣੇ ਨਾਲ ਜਗਤਾਰ ਗਿੱਲ ਤੋਂ ਟਿੱਕੇ ਵਾਲਿਆਂ ਦਾ ਵੀ ਸੁਨੇਹਾ ਆਇਆ ਹੋਇਆ, ਉਹ ਲੈਂਦੇ ਚੱਲੀਏ। ਸੋ ਪਹਿਲਾਂ ਤਾਂ ਉਹ ਆਪਾਂ ਡਾਕਟਰ ਅੰਬੇਦਕਰ ਜੀ ਉਹਨਾਂ ਦੀ ਬਾਸੀ ਦੇ ਉੱਤੇ ਜੋ ਅਸੀਂ ਗੱਲਾਂ ਬਾਤਾਂ ਦੀ ਝਾਤ ਮਾਰੀ ਸੀ, ਤਾਂ ਉਹ ਲਿਖਦੇ ਨੇ ਕਹਿੰਦੇ ਭਾਰਤ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਜਿਨ੍ਹਾਂ ਨੇ ਆਜ਼ਾਦ ਭਾਰਤ ਦੇ ਸੁਪਨੇ ਦੇਖੇ ਸਨ ਤੇ ਫਾਂਸੀਆਂ ਤੇ ਚੜ੍ਹੇ ਉਹਨਾਂ ਨੂੰ ਤੇ ਪਰਿਵਾਰਾਂ ਨੂੰ ਮੁੱਢੋ ਹੀ ਵਿਸਾਰ ਦਿੱਤਾ ਗਿਆ। ਅੰਬੇਦਕਰ ਸਾਹਿਬ ਥੋੜਾ ਕਰੈਕਟ ਕਰਦੀ ਹੈ, ਸ਼ਾਇਦ ਉਹਨਾਂ ਨੂੰ ਭੁਲੇਖਾ ਲੱਗਾ, ਉਹਨਾਂ ਨੂੰ ਜਨਮ ਦਿਨ ਦਾ, ਪਰ ਕੱਲ੍ਹ ਉਹਨਾਂ ਦੀ ਬਰਸੀ ਸੀ। ਸੋ ਉਹ ਉਹਨਾਂ ਦੀ ਗੱਲਬਾਤ ਕਰ ਰਹੇ ਨੇ ਤੇ ਅੱਗੇ ਗੱਲ ਕਰ ਰਹੇ ਨੇ ਜੀ ਦਲਜੀਤ ਸਿੰਘ ਜੀ, ਤੇ ਪਹਿਲਾਂ ਤਾਂ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਬਾਦ ਦੇ ਰਹੇ ਨੇ ਤੇ ਉਹ ਕਹਿੰਦੇ ਵੈਸੇ ਹਾਂਜੀ ਕਹਿੰਦੇ ਸਮਝੋ ਬਾਹਰ ਆ ਕੇ ਦਲਜੀਤ ਵੀਰੇ, ਵੈਸੇ ਉਮਰ ਘਟੀ ਆ, ਚਲੋ ਖੈਰ ਦੁਨੀਆਂ ਦੀ ਰੀਤ ਮੁਤਾਬਕ ਮੁਬਾਰਕ ਹੋਵੇ। ਤੇ ਦੂਜੀ ਜਿਹੜੀ ਖਬਰ ਦੀ ਗੱਲਬਾਤ ਕਰ ਰਹੇ ਨੇ, ਕਹਿੰਦੇ ਮੌਜੂਦਾ ਸਮੇਂ ਖਬਰ ਆ ਕਿ ਲੋਕਾਂ ਦਾ ਪੈਸਾ ਕੇ ਖਰਾਬ ਕਿਵੇਂ ਹੁੰਦਾ ਆ। ਕੱਲ ਇਹ ਖਬਰ ਦੇਖਣ ਨੂੰ ਮਿਲੀ ਕਿ ਸਰਕਾਰਾਂ ਦੇ ਲਏ ਗਏ ਗਲਤ ਫੈਸਲੇ ਬਹੁਤ ਵਾਰ ਦੱਸਦੇ ਹਨ। ਅੰਮ੍ਰਿਤਸਰ ਵਿੱਚ ਚੱਲਣ ਵਾਲੀ ਬੱਸ ਸਰਵਿਸ ਦੀ ਸਪੈਸ਼ਲ ਲੇਨ ਬਣਨ ਤੋਂ ਪਹਿਲਾਂ ਹੀ ਪਿਛਲੀ ਸਰਕਾਰ ਨੇ ਕੁਝ ਕੁ ਬੱਸਾਂ ਲਿਆ ਕੇ ਖੜੀਆਂ ਕਰ ਲਈਆਂ, ਜੋ ਕਿ ਹੁਣ ਗਾਲ ਨਾਲ ਖਰਾਬ ਹੋਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ ਜੋ ਹਾਲਾਤ ਪੰਜਾਬ ਦੇ ਖਜ਼ਾਨੇ ਦੇ ਹਨ, ਲੱਗਦਾ ਨਹੀਂ ਕਿ ਇਹ ਬੱਸਾਂ ਸਪੈਸ਼ਲ ਲੇਨ ਵਿੱਚ ਚੱਲ ਸਕਣਗੀਆਂ। ਤੇ ਇਸ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹੁੰਦੇ ਨੇ ਜੀ ਜਗਤਾਰ ਜੀ।
ਧੰਨਵਾਦ ਜੀ ਜਗਤਾਰ ਢੁੱਡੀਕੇ ਸਾਹਿਬ। ਇਹ ਵੈਸੇ ਪਹਿਲੀ ਵਾਰ ਨੀ ਹੋਇਆ, ਅਕਸਰ ਏਦਾਂ ਹੁੰਦੀ ਕਿ ਅਸਲ ਦੇ ਵਿੱਚ ਨਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਸੋਚ ਸਮਝ ਕੇ ਨੀ ਤੱਤੇਗਾ ਲੀਡਰ। ਜਿੱਦਾਂ ਮੈਂ ਪਹਿਲਾਂ ਸਟਾਰਟਿੰਗ ਵਿੱਚ ਜਦੋਂ ਆਪਾਂ ਡੋਨਲਡ ਟਰੰਪ ਦੀ ਗੱਲ ਕਰਦੇ ਸੀ ਕਿ ਅਸੀਂ ਲੌਂਗ ਟਰਮ ਗੋਲ ਕਦੀ ਵੀ ਸੋਚਦੇ ਨੀ, ਅਸੀਂ ਸ਼ੋਰਟ ਟਰਮ ਗੋਲਸ ਦੇ ਉੱਤੇ ਲੈ ਗਏ ਹੋਏ ਆ। ਤੁਸੀਂ ਦੇਖ ਲਓ ਕਿ ਅਯੋਧਿਆ ਦਾ ਮਸਲਾ ਸੀਗਾ, ਅਦਾਲਤ ਦੇ ਵਿੱਚ ਇਹ ਅਰਜੀ ਪਾਈ ਗਈ ਵੀ 2019 ਤੱਕ ਉਹਦੀ ਸੁਣਵਾਈ ਨਾ ਹੋਵੇ। ਕਿਉਂ ਨਾ ਹੋਈ ਜਾਵੇ ਕਿ ਉਦੋਂ ਤੋਂ ਵੋਟਾਂ ਤੋਂ ਬਾਅਦ ਹਨਾ 2019 ਦੇ ਵਿੱਚ ਇਲੈਕਸ਼ਨ ਆਉਣੀਆਂ ਲੋਕ ਸਭਾ ਦੀਆਂ। ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਜਿਹੜੇ ਮੁੱਦੇ ਆ, ਜਾਣੀ ਦੂਰ ਦੀ ਇਹ ਤਾਂ ਇਹ ਸੋਚਿਆ ਜਾਂਦਾ ਵੀ ਗ੍ਰਾਂਟ ਦੇਣੀ ਆ, ਜੇ ਤਾਂ ਵੋਟਾਂ ਹੈਗੀਆਂ ਤਾਂ ਦੇਣੀਆਂ, ਨਹੀਂ ਤਾਂ ਨਹੀਂ। ਤੁਸੀਂ ਦੇਖੋ 5 ਸਾਲ ਜਦੋਂ ਲਾਸਟ ਵਾਲੇ ਹੁੰਦੇ ਆ, ਵਿਕਾਸ ਬੜਾ ਉਹਨੂੰ ਕਹਿ ਦਿੱਤਾ ਜਾਂਦਾ ਹਰ ਸਰਕਾਰ ਵੱਲੋਂ, ਚਾਹੇ ਉਹ ਅਕਾਲੀ ਆ ਤੇ ਚਾਹੇ ਕਾਂਗਰਸ ਆ। ਤੇ ਕਿਉਂਕਿ ਪਹਿਲੇ 4 ਸਾਲ ਜਿਹੜੇ ਆ ਪੈਸੇ ਇਕੱਠੇ ਕੀਤੇ ਜਾਂਦੇ ਆ, ਚਾਹੇ ਟੈਕਸਾਂ ਦੇ ਰੂਪ ਦੇ ਵਿੱਚ, ਚਾਹੇ ਹੋਰ ਡਾਇਰੈਕਟ ਇਨਡਾਇਰੈਕਟਲੀ, ਤੇ ਉਹ ਤੋਂ ਬਾਅਦ ਉਹ ਜਿਹੜੇ 1 ਸਾਲ ਦੇ ਵਿੱਚ ਲਾਉਣੇ ਆ, ਫਿਰ ਉੱਤੇ 1 ਸਾਲ ਦੇ ਵਿੱਚ ਪੈਸੇ ਲਾਉਣੇ ਆ ਬਸ ਬੈਸਿਟ, ਤੇ ਉਹਦੇ ਵਿੱਚ ਪਲਾਨ ਨੀ ਕੀਤਾ ਜਾਂਦਾ। ਤੁਸੀਂ ਹੁਣ ਚਲੋ ਇਹ ਤੁਸੀਂ ਗੱਲ ਕੀਤੀ ਆ ਕਿ ਇੰਨੀਆਂ ਬੱਸਾਂ ਲਿਆ ਕੇ ਖੜੀਆਂ ਕੀਤੀਆਂ, ਚਲੋ ਇਹਨਾਂ ਬੱਸਾਂ ਦੀ ਗੱਲ ਛੱਡੋ, ਤੁਸੀਂ ਪਾਣੀ ਵਾਲੀ ਬੱਸ ਦਾ ਕਿੰਨਾ ਰੌਲਾ ਪਿਆ ਸੀ, ਉਹਦਾ ਕਿਸੇ ਨੇ ਪੁੱਛਿਆ ਵੀ ਕਿੱਥੇ ਆ ਉਹ ਪਾਣੀ ਵਾਲੀ ਬੱਸ, ਪਾਣੀ ਛੱਡ ਕੇ ਇੰਨੀਆਂ ਫਸਲਾਂ ਖਰਾਬ ਕੀਤੀਆਂ ਗਈਆਂ ਉਦੋਂ, ਕਦੀ ਵੀ ਮੈਨੂੰ ਲੱਗਦਾ ਵੀ ਬਿਊਰੋਕ੍ਰੇਸੀ ਜਿਹੜੀ ਹੁੰਦੀ ਆ ਇਹ ਇਹ ਰੋਲ ਬਹੁਤਾ ਵਧੀਆ ਨੀ ਪਲੇ ਕਰਦੀ, ਕਿਉਂਕਿ ਜਿਹੜੇ ਲੀਡਰ ਹੁੰਦੇ ਆ ਲੀਡਰ ਤਾਂ ਸਿਰਫ ਇੱਕ ਸੁਝਾਅ ਦੇ ਸਕਦੇ ਆ, ਇਹ ਇਹ ਇੱਡੇ ਆਪਾਂ ਇੰਟੈਲੀਜੈਂਟ ਨੀ ਮੰਨ ਸਕਦੇ ਇਹਨਾਂ ਨੂੰ, ਪਰ ਬਿਊਰੋਕ੍ਰੇਸੀ ਜਿਹੜੀ ਆ ਉਹ ਬੜੀ ਇੰਟੈਲੀਜੈਂਟ ਲੋਬੀ ਹੁੰਦੀ ਆ, ਸ਼ਾਇਦ ਉਹ ਵੀ ਇਹਨਾਂ ਦੇ ਪੈਸ਼ਲਬੂ ਇੰਨੀ ਜ਼ਿਆਦਾ ਬਣ ਗਈ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਚਮਚਾਗਿਰੀ ਦੇ ਵਿੱਚ ਕਹਿ ਲਓ ਕਿ ਸਾਰਾ ਕੁਛ ਇੱਕੋ ਵਾਰੀ ਜਿਹੜਾ ਕਰ ਦਿੱਤਾ ਜਾਵੇ। ਹੁਣ ਜਿਹੜੀਆਂ ਇਹ ਬੱਸਾਂ ਜੇ ਖੜੀਆਂ ਵੀ ਹੈਗੀਆਂ, ਇਹਨਾਂ ਨੂੰ ਖੜੀਆਂ ਨੂੰ ਜੰਗਾਲ ਤਾਂ ਲੱਗ ਰਿਹਾ ਪਰ ਇਹਨਾਂ ਨੂੰ ਹੋਰ ਵੀ ਯੂਜ਼ ਕੀਤਾ ਜਾ ਸਕਦਾ ਆ। ਹੁਣ ਤੁਸੀਂ ਦੇਖੋ ਬਈ ਸੜਕਾਂ ਦੇ ਉੱਤੇ ਰੋਡਵੇਜ਼ ਬੱਸਾਂ ਜਿਹੜੀਆਂ ਆ ਘੱਟ ਹੀ ਆ, ਤੁਸੀਂ ਉਹੀ ਜਿਹੜੀਆਂ ਬੱਸਾਂ ਆ ਉਹਨਾਂ ਦਾ ਲਾਹਾ ਲੈਣਾ ਚਾਹੀਦਾ। ਜ਼ਰੂਰੀ ਤਾਂ ਨਹੀਂ ਵੀ ਇਹ ਸਪੈਸ਼ਲ ਲੇਨ ਦੇ ਵਿੱਚ ਚੱਲਣੀਆਂ, ਹੋਰ ਕਿਤੇ ਚੱਲੇ ਨਹੀਂ ਸਕਦੀਆਂ, ਇਹਨਾਂ ਨੂੰ ਕਿਤੇ ਹੋਰ ਪਾਸੇ ਯੂਜ਼ ਕੀਤਾ ਜਾ ਸਕਦਾ ਆ। ਹੋਰ ਜਿਹੜੀਆਂ ਬੱਸਾਂ ਤੁਸੀਂ ਚਾਹੇ ਪੀ ਆਰ ਟੀ ਸੀ ਦੀਆਂ ਖਰੀਦਦੇ ਆ ਚਾਹੇ ਰੋਡਵੇਜ਼ ਦੀਆਂ ਖਰੀਦਦੇ ਆ, ਜਦੋਂ ਤੱਕ ਸਾਡੀ ਸਪੈਸ਼ਲ ਲੇਨ ਨਹੀਂ ਬਣਦੀ। ਹੁਣ ਤੁਸੀਂ ਗੁਰਸੇਵਕਾਂ ਇਹ ਦੇਖੋ ਵੀ ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਪਹਿਲਾਂ ਲੇਨ ਬਣਨੀ ਚਾਹੀਦੀ ਸੀ ਕਿ ਬੱਸਾਂ ਲੈਣੀਆਂ ਚਾਹੀਦੀਆਂ ਸੀ? ਅਸਲ ਵਿੱਚ ਤਾਂ ਹੋਣਾ ਇਹ ਚਾਹੀਦਾ ਸੀ ਪਹਿਲਾਂ ਲੇਨ ਬਣਦੀ, ਹਨਾ। ਇਹ ਤਾਂ ਬਿਲਕੁਲ ਉਸੇ ਤਰ੍ਹਾਂ ਦੀ ਆ ਵੀ ਕੰਧਾਂ ਦੀ ਗੱਲ ਛੱਡੋ ਤੁਸੀਂ, ਆਪਾਂ ਛੱਤ ਦਾ ਹੀ ਪਹਿਲਾਂ ਹੀ ਆਪਾਂ ਦੁਆ ਰੱਖਦੇ ਹਾਂ ਵੀ ਛੱਤ ਪਾ ਲਈਏ। ਅਸਲ ਵਿੱਚ ਇਹ ਇੱਥੋਂ ਜਦੋਂ ਸਾਡੀਆਂ ਇੱਦਾਂ ਦੀਆਂ ਪਲੈਨਿੰਗ ਹੋਣੀਆਂ ਤੇ ਲੋਕੀ ਅਸਲ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਲਿਆ ਜਾਂਦਾ ਤੇ ਲੋਕੀ ਵੀ ਇਹ ਜਿਹੜੇ ਲੌਂਗ ਟਰਮ ਗੋਲ ਇਹਨਾਂ ਨੂੰ ਮੰਨਦੇ ਨੀ। ਅਸਲ ਵਿੱਚ ਇਹ ਅਖਬਾਰਾਂ ਦੇ ਵਿੱਚ ਥੋੜਾ ਜਿਹਾ ਰੌਲਾ ਪੈਂਦਾ, ਲੋਕੀ ਥੋੜਾ ਜਿਹਾ ਮਜ਼ੇ ਜਿਹਾ ਲੈਂਦੇ ਆ, ਉਦੋਂ ਬਾਅਦ ਦੇ ਵਿੱਚ ਫੇਰ ਉੱਦਾਂ ਹੀ ਆ ਤੇ ਬਿਲਕੁਲ ਏਦਾਂ ਹੀ ਆ ਜਿਹੜੀ ਹੁਣ ਚਾਰ ਕੁ ਦਿਨ ਰੌਲਾ ਜਿਹਾ ਪੈਣਾ ਹੈ। ਉਦੋਂ ਬਾਅਦ ਵਿੱਚ ਨਾ ਕਿਸੇ ਨੇ ਸਲੂਸ਼ਨ ਕਿਸੇ ਨੇ ਨਹੀਂ ਦੇਣਾ। ਹੁਣ ਜਿੰਨੀਆਂ ਵੀ ਗੱਲਾਂ ਹੋਈਆਂ ਪ੍ਰੋਬਲਮ ਦੇ ਉੱਤੇ ਸਾਰਿਆਂ ਨੂੰ ਫੋਕਸ ਕਰਨਾ ਕਿ ਆਹ ਸਮੱਸਿਆ ਆ ਸਾਡੇ ਕੋਲ, ਪਰ ਸਮੱਸਿਆ ਦਾ ਹੱਲ ਕੀ ਆ ਇਹ ਕਿਸੇ ਬੰਦੇ ਨੇ ਦੱਸਣਾ ਨੀ। ਜਿਹਦੇ ਕੋਲ ਹੈਗਾ ਵੀ ਆ ਉਹ ਕਹਿ ਦਿੰਦਾ ਵੀ ਚਲੋ ਸਾਨੂੰ ਕੀ ਲੋੜ ਆ, ਜਾਂ ਉਹਦੀ ਸੁਣੀ ਨੀ ਜਾਂਦੀ।
ਬਿਲਕੁਲ ਸੁਣੀ ਵੀ ਨੀ ਜਾਂਦੀ ਅਸੀਂ ਕਹਿ ਸਕਦੇ ਹਾਂ, ਕਿਉਂਕਿ ਉਹ ਸਾਹ ਹਿਸਾਬ ਲਾ ਲੋ ਜਿਹੜੇ ਲੀਡਰ ਬਣਨਾ ਸਾਡਾ ਅੱਗੇ ਆਉਣਾ ਜਿਹਨੇ ਕੰਮ ਕਰਨਾ ਤਾਂ ਉਹਨਾਂ ਦੇ ਹਜੇ ਪੇਪਰ ਭਰਨੇ ਆ, ਕਿਉਂਕਿ ਮਿਊਨਸੀਪਲ ਚੋਣਾਂ ਸਾਹਮਣੇ ਆ ਗਈਆਂ ਅੱਗੇ ਆ ਗਈਆਂ ਨੇ, ਤਾਂ ਜਿਹੜੇ ਨਾਮਜ਼ਦਗੀ ਦੇ ਆਖਰੀ ਦਿਨ ਬਾਘਾ ਪੁਰਾਣਾ ਤੇ ਮੁੱਲਾ ਵਾਲਾ ਵਿਖੇ ਤੇ ਰਾਜਪੁਰਾ 'ਚ ਝੜਪਾਂ ਹੋਈਆਂ ਤੇ ਇਹਨਾਂ ਲੋਕਾਂ ਨੇ ਸਾਡੇ ਲੀਡਰ ਬਣ ਕੇ ਅੱਗੇ ਆਉਣਾ ਆ ਤੇ ਉਹਨਾਂ ਦੇ ਕਾਰਜਾਂ ਦੀਆਂ ਅਸੀਂ ਗੱਲਾਂ ਕਰ ਰਹੇ ਆ। ਤੇ ਭਾਜੀ ਆ ਵੀ ਹੁਣ ਖਬਰ ਸਾਂਝੀ ਕਰਦੇ ਚੱਲੀਏ ਜੀ, ਤੇ ਜਿਹੜੀਆਂ ਨਾਮਜ਼ਦਗੀ ਦੇ ਆਖਰੀ ਦਿਨ ਬਾਘਾ ਪੁਰਾਣਾ ਮੁੱਲਾ ਵਾਲਾ ਤੇ ਰਾਜਪੁਰਾ ਦੇ ਵਿੱਚ ਝੜਪਾਂ ਹੋਈਆਂ ਨੇ, ਸੋ ਕੀ ਹੈ ਖਬਰ ਪੂਰੀ ਜੀ?
ਇਹ ਜਾਣੀ ਸਰੋਤੇ ਜਾਣੀ ਜਾਣਿਆ ਜਿੰਨੀ ਚੋਣ ਛੋਟੀ ਹੋਵੇ ਹਨਾ ਉਨਾ ਹੀ ਜ਼ਿਆਦਾ ਆਪਾਂ ਸੀਰੀਅਸਲੀ ਲੈ ਲਈ ਜਾ ਕੇ ਜਾਂਦਾ। ਤੇ ਪਿਛਲੇ ਵੀਕ ਆਪਾਂ ਗੱਲ ਕੀਤੀ ਸੀ ਵੀ ਸੈਚਰਡੇ ਵਾਲੇ ਦਿਨ ਆਪਾਂ ਗੱਲ ਕੀਤੀ ਸੀਗੀ ਵੀ ਸੈਚਰਡੇ ਨੂੰ ਚੋਣਾਂ ਸੀਗੀਆਂ ਇੱਥੇ ਦੀਆਂ ਜਿਹੜੀਆਂ ਲੋਕਲ ਅਸੈਂਬਲੀ ਦੀਆਂ ਜਿਹੜੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਆਪਣੇ ਨਵਦੀਪ ਭਾਜੀ ਹੁਣ ਵੀ ਖੜੇ ਸੀ ਤੇ ਅਸੀਂ ਵੀ ਗਏ, ਅਜੇਪਾਲ ਵੀ ਸੀ, ਧਾਲੀਵਾਲ ਸਾਹਿਬ ਵੀ ਸੀਗੇ। ਅਸੀਂ ਉੱਥੇ ਜਾ ਕੇ ਦੇਖਿਆ ਵੀ ਜਿਹੜੇ ਚਾਹੇ ਉਹ ਲਿਬਰਲ ਵਾਲੇ ਵੀ ਸੀ ਤੇ ਚਾਹੇ ਲੇਬਰ ਵਾਲੇ ਵੀ ਸੀ, ਜਿਹੜੇ ਵਲੰਟੀਅਰ ਸੀਗੇ ਉਹਨਾਂ ਦੇ ਆਪਸ ਵਿੱਚ ਕੋਈ ਰੌਲਾ ਨਹੀਂ ਸੀ। ਅਸੀਂ ਆਪਸ ਵਿੱਚ ਗੱਲਾਂ ਵੀ ਕਰਦੇ ਰਹੇ, ਅਸੀਂ ਕੋਈ ਪੋਲੀਟੀਕਲ ਗੱਲੇ ਹੀ ਨਹੀਂ ਕੀਤੀ। ਅਸੀਂ ਆਪਸ ਵਿੱਚ ਕਰਦੇ ਸੀ ਕਿ ਤੂੰ ਕੀ ਕਰਦਾ ਤੇ ਕਿੱਥੇ ਫੈਮਿਲੀ ਕੀ ਕਰਦੀ ਆ, ਕੰਮ ਕੀ ਕਰ ਹਨਾ ਤੇ ਸਿਹਤ ਕਿੱਦਾਂ ਆ, ਇਹ ਏਦਾਂ ਦੀਆਂ ਗੱਲਾਂ ਹੋਈਆਂ, ਵੈਦਰ ਦੀਆਂ ਗੱਲਾਂ ਹੋਈਆਂ ਹਨਾ। ਤੇ ਅਸਲ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ, ਜਦੋਂ ਅਸੀਂ ਪੰਜਾਬ ਵੱਲ ਨੂੰ ਜਾਂਦੇ ਹਾਂ, ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿ ਜਦੋਂ ਵੋਟਾਂ ਪੈਂਦੀਆਂ ਆ ਉੱਥੇ ਜੇ ਬੰਦਾ ਕੋਈ ਕਾਂਗਰਸ ਦੇ ਬੂਥ ਤੋਂ ਜਿਹੜੀ ਪਰਚੀ ਲੈ ਲਵੇ ਜਾਂ ਅਕਾਲੀਆਂ ਦੇ ਬੂਥ ਤੋਂ ਲੈ ਲਵੇ ਜਾਂ ਬਸਪਾ ਦੇ ਲੈ ਲਵੇ, ਉਹ ਦੂਜੀ ਜਿਹੜੀ ਧਿਰ ਵਾਲੇ ਹੁੰਦੇ ਉਹਨੂੰ ਏਦਾਂ ਦੇਖਦੇ ਆ ਵੀ ਸ਼ਾਇਦ ਅਸੀਂ ਇਹਨੂੰ ਖਾ ਲੈਣਾ। ਕਈ ਵਾਰੀ ਬੋਲਚਾਲ ਅਸੀਂ ਬੰਦ ਕਰ ਦਈਦੀ ਆ ਵੀ ਤੂੰ ਫਲਾਨੀ ਪਾਰਟੀ ਦਾ ਸੀ, ਅਸੀਂ ਪਿਆਰ ਸਮਝੌਤਾ ਜਿਹੜਾ ਉਸੇ ਬੰਦੇ ਨਾਲ ਰੱਖਦਾ ਜਿਹੜਾ ਸਾਡੇ ਫੋਲੋ ਕਰਦਾ ਜਿਹਨੂੰ ਅਸੀਂ ਫੋਲੋ ਕਰਦੇ ਆ। ਸਾਡੀ ਇਹ ਇੰਡੀਅਨ ਦੀ ਬਹੁਤ ਹੀ ਮੈਂਟੈਲਿਟੀ ਇਹ ਮਾੜੀ ਆ ਕਿ ਅਸੀਂ ਇਹ ਕਹਿੰਦੇ ਹਾਂ ਵੀ ਅਸੀਂ ਜੋ ਅਸੀਂ ਕਰਨਾ ਹੈ ਨਾ ਦੂਜਾ ਵੀ ਉਹੀ ਕਰੇ, ਜੇ ਮੈਂ ਕਾਂਗਰਸ ਨੂੰ ਵੋਟ ਪਾਉਣੀ ਤੇ ਦੂਜਾ ਕਾਂਗਰਸ ਨੂੰ ਹੀ ਪਾਵੇ, ਜੇ ਮੈਂ ਅਕਾਲੀਆਂ ਨੂੰ ਪਾਉਣੀ ਦੂਜਾ ਵੀ ਅਕਾਲੀਆਂ। ਇਹੀ ਸਾਡੇ ਜਾਣੀ ਜਿੱਦਾਂ ਕਹਿ ਲਓ ਵੀ ਭਾਈਚਾਰੇ ਦੀ ਅਸੀਂ ਵੈਸੇ ਰੌਲਾ ਪਾਉਂਦੇ ਹਾਂ ਤੇ ਸਾਡਾ ਭਾਈਚਾਰਾ ਬਹੁਤ ਦੂਜਾ, ਪਰ ਅਸਲ ਵਿੱਚ ਭਾਈਚਾਰਾ ਸਾਡਾ ਇਹ ਵੋਟਾਂ ਵਾਲੇ ਦਿਨ ਖੇਰੂ ਖੇਰੂ ਹੋ ਜਾਂਦਾ ਜੇ ਅਸੀਂ ਉਲਟ ਪਾ ਦਈਏ। ਹੁਣ ਇਹ ਜਿਹੜੀ ਨਿਗਮ ਚੋਣਾਂ ਦੀ ਵੀ ਗੱਲ ਬਿਲਕੁਲ ਹੈ ਜਾਣੀ ਇੱਕ ਤਰ੍ਹਾਂ ਦੀ ਕਹਿ ਲਓ ਵੀ ਸ਼ਹਿਰਾਂ ਦੀਆਂ ਪੰਚਾਇਤਾਂ ਦੀ ਚੋਣ ਆ ਇਹ, ਕਿਉਂਕਿ ਪਿੰਡਾਂ ਦੇ ਵਿੱਚ ਪੰਚਾਇਤ ਚੁਣੀ ਜਾਂਦੀ ਹੈ ਤੇ ਸ਼ਹਿਰਾਂ ਦੇ ਵਿੱਚ ਨਿਗਮ ਚੋਣਾਂ ਆ ਜਾਂ ਜਿਹੜੀਆਂ ਨਿਗਮ ਆ ਜਾਂ ਨਿਗਮ ਪਾਲਕਾ ਆ। ਤੇ ਇਹਦੇ ਵਿੱਚ ਬੁੱਧਵਾਰ ਨੂੰ ਜਾਣੀ ਕੱਲ ਬਾਘਾ ਪੁਰਾਣਾ ਤੇ ਫਿਰੋਜ਼ਪੁਰ ਦੇ ਮੱਲਾਂ ਵਾਲਾ ਤੇ ਰਾਜਪੁਰਾ ਦੇ ਵਿੱਚ ਅਕਾਲੀਆਂ ਤੇ ਕਾਂਗਰਸੀਆਂ ਦੇ ਵਿੱਚ ਜ਼ਬਰਦਸਤ ਜਿਹੜੀ ਆ ਝਵਟਿਆ ਹੋਈ ਆ। ਇਹਦੇ ਵਿੱਚ ਪੰਜ ਲੋਕ ਜ਼ਖਮੀ ਹੋਏ ਆ, ਇਹਦੇ ਵਿੱਚ ਫਿਰੋਜ਼ਪੁਰ ਦੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਵੀ ਹੈਗੇ ਆ। ਸਭ ਤੋਂ ਮਾੜੀ ਗੱਲ ਇਹ ਆ ਵੀ ਮਾਰਕੁੱਟ ਦੇ ਵਿੱਚ ਬਹੁਤ ਸਾਰੇ ਆਗੂਆਂ ਦੀਆਂ ਪੱਗਾਂ ਲੈ ਗਈਆਂ ਤੇ ਤੇ ਇਸ ਤੋਂ ਬਾਅਦ ਦੋਨਾਂ ਧਿਰਾਂ ਨੇ ਆਪਸ ਵਿਚ ਜਿਹੜਾ ਰੌਲਾ ਵੀ ਪਾਉਣਾ ਸ਼ੁਰੂ ਕੀਤਾ ਜਾਂਦਾ। ਇਸ ਤੋਂ ਇਲਾਵਾ ਘਨੌਰ ਵਿਚ ਵੀ ਗੜਬੜ ਹੋਈ ਆ, ਉੱਥੇ ਵੀ ਏਦਾਂ ਹੀ ਬਿਲਕੁਲ ਹੋਇਆ, ਵਕੀਲਾਂ ਦੇ ਚੈਂਬਰਾਂ ਉੱਤੇ ਵੀ ਹਮਲਾ ਹੋਇਆ, ਮੱਲਾਂ ਵਾਲਾ ਤੇ ਮੱਖੂ ਦੇ ਵਿਚ ਵੀ ਝੜਪ ਹੋਈ। ਆਹ ਜਾਣੀ ਕੌਸ਼ਕ ਮੁੱਦੇ ਆ, ਇਹ ਅਕਸਰ ਮੈਨੂੰ ਲੱਗਦਾ ਹਰ ਥਾਂ ਤੇ ਹੋਈ ਹੋਣੀ ਆ। ਈਵਨ ਕਿ ਕੱਲ ਜਿਹੜੀਆਂ ਖਬਰਾਂ ਸੀਗੀਆਂ, ਕੱਲ ਜਲੰਧਰ ਦੇ ਵਿਚ ਵਿਧਾਇਕਾਂ ਨੂੰ ਘੇਰਿਆ ਗਿਆ ਕਿ ਤੁਸੀਂ ਜੀ ਵਿਰੋਧੀ ਬੰਦੇ ਨੂੰ ਕਿਉਂ ਦੇ ਦਿੱਤੀ, ਮੈਂ ਟਿਕਟ ਲੈਣੀ ਸੀ ਦੂਜੇ ਬੰਦੇ, ਹੁਣ ਟਿਕਟ ਤਾਂ ਇੱਕ ਨੂੰ ਮਿਲਣੀ ਆ। ਉੱਥੇ ਇਸ ਗੱਲ ਦਾ ਵੀ ਬਥੇਰਾ ਹੈਗਾ, ਕਈ ਬੰਦਿਆਂ ਨੇ ਆਜ਼ਾਦ ਖੜੇ ਕਰਨ ਦਾ ਘੋਸ਼ਣਾ ਕਰ ਦਿੱਤੀ ਆ। ਉਹਦੇ ਵਿਚ ਕੀ ਹੈ ਕਿ ਸਾਡੇ ਜਿਹੜੇ ਇਹ ਭਾਈਚਾਰਾ ਆ ਉਹਨੂੰ ਬੜਾ ਨੁਕਸਾਨ ਪਹੁੰਚਦਾ ਹੈ। ਵੋਟਾਂ ਦਾ 5 ਸਾਲਾਂ ਬਾਅਦ ਫੇਰ ਆ ਜਾਣੀਆਂ, ਪਰ ਜਿਹੜੀਆਂ ਹੁਣ ਵੰਡੀਆਂ ਪੈ ਜਾਣੀਆਂ, ਇਹ ਸ਼ਾਇਦ ਸਾਰੀ ਉਮਰੇ ਜਿਹੜੀਆਂ ਇੱਦਾਂ ਰਹਿਣੀਆਂ, ਗਾਹ ਜਨਰੇਸ਼ਨ ਵਿਚ ਵੀ ਚੱਲਦੀਆਂ ਇੱਦਾਂ।
ਜੀ ਜੀ, ਤੇ ਬਹੁਤ ਨੁਕਸਾਨ ਆਪਣੇ ਆਮ ਲੋਕਾਂ ਨੂੰ ਉਠਾਉਣਾ ਪੈਂਦਾ। ਤੇ ਪੋਲੀਟਿਕਸ ਤਾਂ ਤੁਸੀਂ ਦੇਖ ਸਕਦੇ ਆ ਕਿ ਪੰਚਾਇਤੀ ਚੋਣਾਂ ਤੱਕ ਪਹੁੰਚ ਚੁੱਕੀ ਹੈ ਨਾ, ਘਰਾਂ ਘਰਾਂ ਦੇ ਵਿੱਚ ਪੋਲੀਟਿਕਸ ਨਹੀਂ ਵਾੜਦੀ ਹੈ, ਪਾਰਟੀ ਬਾਜੀ ਘਰਾਂ 'ਚ ਪਹੁੰਚੀ ਹੋਈ ਆ। ਸੋ ਇਸ ਦੇ ਨਾਲ ਹੀ ਇਹਨੀ ਆਪਣੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਦਲਜੀਤ ਸਿੰਘ ਚੀਮਾ, ਚੰਡੀਗੜ੍ਹ 'ਚ ਰਾਜ ਸਭਾ ਚੋਣ ਕਮਿਸ਼ਨਰ ਪੰਜਾਬ ਜਗਪਾਲ ਸਿੰਘ ਸੰਧੂ ਨੂੰ ਇਹਨੀ ਮੰਗ ਪੱਤਰ ਵੀ ਦਿੱਤਾ ਹੈ, ਤੇ ਉਹਨਾਂ ਦਾ ਕਹਿਣਾ ਹੈ ਕਿ ਆਖਰੀ ਦਿਨ 4 ਥਾਵਾਂ ਤੇ ਗੋਲੀਬਾਰੀ ਅਤੇ ਹਿੰਸਾ ਦੀਆਂ ਘਟਨਾਵਾਂ ਮਗਰੋਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਵਾਰਦਾਤਾਂ ਦੀਆਂ ਫੋਟੋਆਂ ਰਾਜ ਕਮਿਸ਼ਨ ਨੂੰ ਦਿਖਾਉਂਦੇ ਹੋਏ ਚੋਣਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਜੀ।
ਇਹ ਤਾਂ ਅਕਸਰ ਹੁੰਦਾ ਹੀ ਆ ਗੁਰਸੇਵ ਸਿੰਘ, ਜਿਹੜਾ ਜਿਹੜਾ ਵਿਰੋਧੀ ਧਿਰ ਦੇ ਵਿਚ ਹੁੰਦਾ ਹਨਾ, ਉਹਨੂੰ ਇਹੀ ਹੁੰਦਾ ਬਈ ਜਿਹੜਾ ਸਰਕਾਰ ਆ ਉਹ ਧੱਕਾ ਕਰਦੀ ਆ ਹਨਾ। ਤੇ ਇਹ ਜੇ ਹੁਣ ਤੁਸੀਂ ਦੇਖ ਲਓ ਵੀ ਜੇ ਇੱਥੇ ਕਾਂਗਰਸ ਵਿਰੋਧੀ ਧਿਰ ਦੇ ਵਿਚ ਹੁੰਦੀ, ਕਿਉਂਕਿ ਇਹ ਕਿਹਾ ਜਾਂਦਾ ਵੀ ਜਿਹੜੀਆਂ ਇਹ ਨਿਗਮ ਦੀਆਂ ਚੋਣਾਂ ਹੁੰਦੀਆਂ ਜਾਂ ਪੰਚਾਇਤ ਦੀਆਂ ਚੋਣਾਂ ਹੁੰਦੀਆਂ, ਇਹ ਸਰਕਾਰ ਦੇ ਪੱਖ ਦੇ ਵਿਚ ਭੁਗਤ ਜਾਂਦੀਆਂ ਹੁੰਦੀਆਂ, ਕਿਉਂਕਿ ਸਾਡੇ ਲੋਕਾਂ ਦੇ ਵਿਚ ਵੀ ਇਹ ਹੁੰਦਾ ਆ ਵੀ ਹੁਣ ਸਾਡੇ ਕੰਮ ਤਾਂ ਜਿਹੜੇ ਆ ਉਹ ਸਰਕਾਰ ਨੇ ਕਰਾਉਣੇ ਹੁੰਦੇ ਆ। ਇਸ ਕਰਕੇ ਉਹ ਫਿਰ ਵਿਰੋਧੀ ਧਿਰ ਵਾਲੇ ਜਿਹੜੇ ਆ ਉਹ ਜਾਇਜ਼ ਵੀ ਹੁੰਦੇ ਆ, ਕਈ ਵਾਰੀ ਇਹ ਹੁੰਦਾ ਵੀ ਕੋਈ ਗੱਲ ਹੋਰ ਨੀ ਹੁੰਦੀ, ਤੇ ਪਰ ਸਰਕਾਰ ਜਿਹੜਾ ਆ ਜ਼ੋਰ ਵੀ ਪੂਰਾ ਲਾਉਂਦੀ ਆ। ਤੇ ਖੈਰ ਇਸ ਮੁੱਦੇ ਤੇ ਹਰ ਵਾਰੀ ਮੰਗ ਪੱਤਰ ਦਿੱਤਾ ਜਾਂਦਾ, ਪਰ ਮੈਨੂੰ ਲੱਗਦਾ ਨੀ ਕਿ ਕੁਛ ਹੋਏਗਾ ਇਸ ਮੰਗ ਪੱਤਰ ਤੋਂ ਬਾਅਦ
ਜੀ। ਸੋ ਇਸ ਤੋਂ ਅੱਗੇ ਬਈ ਨਾ ਸਿਰਫ ਆ ਚੋਣਾਂ ਕਰਕੇ ਆਪਾਂ ਜੇਕਰ ਗੱਲ ਕਰੀਏ ਕਿ ਜਿਹੜੀ ਮਾਰ ਧਾੜ ਪੰਜਾਬ ਦੇ ਵਿੱਚ ਹੋ ਰਹੀ ਆ, ਲੜਾਈਆਂ ਹੋ ਰਹੀਆਂ ਨੇ ਜਾਂ ਗੋਲੀ ਚੱਲ ਰਹੀ ਆ, ਨਾ ਸਿਰਫ ਚੋਣਾਂ ਕਰਕੇ, ਮੈਨੂੰ ਤਾਂ ਲੱਗਦਾ ਹੁਣ ਸੁਭਾਅ ਹੀ ਬਣ ਗਿਆ ਆਪਣੇ ਪੰਜਾਬੀਆਂ ਦਾ, ਕਿਉਂਕਿ ਦੂਜੀ ਖ਼ਬਰ ਦੇ ਵਿੱਚ ਗੜ੍ਹਦੀ ਵਾਲਾ ਜਗ੍ਹਾ ਨੇ ਗੋਲੀਆਂ ਮਾਰ ਕੇ ਇੱਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਗਈ ਤੇ ਖ਼ਬਰ ਇੱਦਾਂ ਹੈ। ਤੇ ਕੱਲ ਸਵੇਰੇ ਕਹਿੰਦੇ ਤਕਰੀਬਨ 7:35 ਤੇ ਗੜ੍ਹਦੀ ਵਾਲਾ ਦੁਸ਼ਹਿਰਾ ਗਰਾਊਂਡ ਨੇੜੇ ਦੁਕਾਨ ਤੇ ਦੁੱਧ ਦੇ ਕੇ ਵਾਪਸ ਆ ਰਹੇ ਇੱਕ ਵਿਅਕਤੀ ਨੂੰ ਕੁਝ ਹਥਿਆਰਬੰਦ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਤੇ ਮਿਲੀ ਜਾਣਕਾਰੀ ਅਨੁਸਾਰ ਕਹਿੰਦੇ ਸਵੇਰੇ ਅਮਰੀਕ ਸਿੰਘ ਪੁੱਤਰ ਮਹਿੰਗਾ ਸਿੰਘ ਵਾਸੀ ਵਾਰਡ ਨੰਬਰ 10 ਗੜ੍ਹਦੀ ਵਾਲਾ ਆਪਣੀ ਐਕਟਿਵਾ ਸਕੂਟਰੀ ਤੇ ਸਵਾਰ ਹੋ ਕੇ ਸ਼ਹਿਰ ਕਿਸੇ ਹਵਾਈ ਦੁਕਾਨ ਤੇ ਦੁੱਧ ਪਾ ਕੇ ਵਾਪਸ ਆ ਰਿਹਾ ਸੀ ਘਰ ਵੱਲ ਨੂੰ। ਤੇ ਜਦੋਂ ਦੁਸ਼ਹਿਰਾ ਗਰਾਊਂਡ ਦੇ ਕੋਲ ਪਹੁੰਚਿਆ ਤਾਂ ਕੁਝ ਅਣਪਛਾਤੇ ਵਿਅਕਤੀਆਂ ਅਣਪਛਾਤੇ ਹਥਿਆਰਬੰਦ ਨੌਜਵਾਨਾਂ ਵੱਲੋਂ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ ਤੇ ਉਸਦੇ ਕਹਿੰਦੇ ਸਿਰ ਦੇ ਵਿੱਚ ਗੋਲੀਆਂ ਲੱਗੀਆਂ ਤੇ ਮੌਕੇ ਤੇ ਹੀ ਮੌਤ ਹੋ ਗਈ। ਤੇ ਉਹਨਾਂ ਦੇ ਪਰਿਵਾਰ ਦਾ ਮੰਨਣਾ ਹੈ ਕਿ ਮਾਮਲਾ ਗੈਂਗ ਵਾਰ ਦਾ ਆ।
ਮੈਂ ਗੱਲ ਕਰਨ ਲੱਗਾ ਸੀਗਾ ਕਿ ਅਸਲ ਵਿਚ ਜਿਹੜਾ ਗੈਂਗਸਟਰ ਜਿਹੜੇ ਬਹੁਤ ਹੋ ਗਏ ਆ ਪੰਜਾਬ ਦੇ ਵਿਚ, ਤੁਸੀਂ ਦੇਖਿਆ ਹੀ ਆ ਸੁੱਖਾ ਕਾਲਵਾਂ ਤੋਂ ਬਾਅਦ ਤਾਂ ਲੋਕਾਂ ਨੇ ਆਈਡੀਅਲ ਮੰਨਣੇ ਸ਼ੁਰੂ ਕਰ ਦਿੱਤੇ। ਫੇਸਬੁੱਕ ਦੇ ਉੱਤੇ ਵੀ ਬੜਾ ਕਾਰਨ ਹੋਇਆ, ਫਿਰ ਉਦੋਂ ਬਾਅਦ ਚ ਨਾਭਾ ਬ੍ਰੇਕ ਕਾਂਡ ਹੋਇਆ। ਤੇ ਕਹਿਣ ਦਾ ਕੀ ਹੈ ਕਿ ਗੈਂਗਸਟਰ ਜਿਹੜੇ ਆ, ਵੈਸੇ ਇਹ ਵੀ ਸ਼ੋਅ ਕੀਤਾ ਜਾਂਦਾ ਵੀ ਉਹਨਾਂ ਦਾ ਧੱਕਾ ਹੋ ਜਾਂਦਾ ਆ, ਧੱਕਾ ਚਲੋ ਹੁੰਦਾ ਆ, ਤੇ ਪਰ ਇਹ ਕੋਈ ਤਰੀਕਾ ਨੀ ਹੈਗਾ ਕਿ ਤੁਸੀਂ ਗੈਂਗਸਟਰ ਬਣ ਜਾਓ ਉਸ ਤੋਂ ਬਾਅਦ, ਕਿਉਂਕਿ ਗੈਂਗਸਟਰ ਦੀ ਜ਼ਿੰਦਗੀ ਕਾਹਦੀ ਜ਼ਿੰਦਗੀ ਹੁੰਦੀ ਆ। ਪਰ ਇਹੋ ਜਿਹਾ ਇੱਕ ਬੇਸਤ ਕਰ ਦੇਣਾ ਕਿਸੇ ਦੀ ਲਾਈਫ ਨੂੰ, ਇਹ ਬਹੁਤ ਗਲਤ ਗੱਲ ਹੁੰਦੀ ਆ, ਕਿਉਂਕਿ ਪਤਾ ਨੀ ਉਹਨੇ ਆਪਣੀ ਲਾਈਫ ਅਜੇ ਕਿੰਨੀ ਕੁ ਅਜੇ ਉਹਨੇ ਸੁਪਨੇ ਸੰਜੋਏ ਸੀ, ਕੀ ਉਹਨੇ ਕਰਨਾ ਸੀ। ਹੋ ਸਕਦਾ ਸੀ ਵੀ ਸਮਾਜ ਲਈ ਬੜਾ ਲਾਹੇਵੰਦ ਹੁੰਦਾ, ਹੁਣ ਉਹਦੇ ਜਾਣ ਦੇ ਨਾਲ ਘਰ ਨੂੰ ਤਾਂ ਚਲੋ ਘਾਟਾ ਹੈ, ਉਹ ਤਾਂ ਕਦੇ ਪੂਰਾ ਹੋ ਹੀ ਨਹੀਂ ਸਕਦਾ, ਹੋ ਸਕਦਾ ਉਹਦਾ ਸਮਾਜ ਨੂੰ ਵੀ ਘਾਟਾ ਪਿਆ ਹੋਵੇ। ਪਰ ਇਹ ਜਿਹੜੇ ਗੈਂਗਵਾਰ ਆ, ਗੈਂਗਵਾਰ ਦੇ ਕੀ ਹੁੰਦਾ ਕਿ ਇਹਦੇ ਵਿੱਚ ਬੜਾ ਘਾਟਾ ਪੈ ਰਿਹਾ। ਵੈਸੇ ਤਾਂ ਆਪਾਂ ਕੋਕਾ ਕਾਨੂੰਨ ਵੀ ਲਿਆਉਣ ਨੂੰ ਫਿਰਦੇ ਆ, ਪਰ ਉਹਦਾ ਹੁਣ ਜਿੱਦਾਂ ਅਕਾਲੀ ਦਲ ਵਾਲੇ ਉਦੋਂ ਲਿਆਉਣ ਲੱਗੇ ਸੀ, ਵਿੱਚੋਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਇਸ ਕਰਕੇ ਪਹਿਲਾਂ ਕੋਈ ਸਖ਼ਤ ਕਾਨੂੰਨ ਜਿਹੜਾ ਆ ਉਹ ਲਿਆਉਣਾ ਹੀ ਪੈਣਾ, ਚਾਹੇ ਉਹਦਾ ਓਹਦੇ ਉੱਤੇ ਨਿਗਰਾਨੀ ਰੱਖੀ ਜਾ ਸਕਦੀ ਆ ਕਿਉਂਕਿ ਪੁਲਿਸ ਨੂੰ ਜ਼ਿਆਦਾ ਪਾਵਰਸ ਦੇਣੀਆਂ ਪੈਣੀਆਂ ਉਹਦੇ ਵਿੱਚ, ਪਰ ਫੇਰ ਵੀ ਹੋਰ ਕੋਈ ਤਰੀਕਾ ਜਿਹੜਾ ਆ ਲੱਗਦਾ ਨਹੀਂ, ਜਾਂ ਤਾਂ ਇਹਦੇ ਉੱਤੇ ਬੜਾ ਨਜ਼ਰਸਾਨੀ ਕਰਨੀ ਬਣਦੀ ਆ। ਤੇ ਇਹ ਪਹਿਲਾਂ ਨੀ ਮਾਮਲਾ, ਮੈਨੂੰ ਲੱਗਦਾ ਦੂਏ ਤੀਏ ਦਿਨ ਏਦਾਂ ਦਾ ਗੁਰਸੇਵਕ ਸਿੰਘ ਹੁੰਦਾ ਹੀ ਆ ਜਿਹਦੇ ਵਿੱਚ ਗੈਂਗਵਾਰ ਦੀ ਗੱਲ ਕੋਈ ਨਾ ਕੋਈ ਹੋਵੇ।
ਜੀ ਬਿਲਕੁਲ, ਕਿਉਂਕਿ ਭਾਈ ਪਿਛਲੇ 10 ਸਾਲਾਂ ਤੋਂ ਦੇਖਣ ਚ ਆਇਆ ਆਹ ਕੁਛ, ਉਸ ਤੋਂ ਪਹਿਲਾਂ ਵੀ ਲੜਾਈਆਂ ਹੁੰਦੀਆਂ ਸੀ ਕਾਲਜਾਂ ਦੇ ਵਿੱਚ, ਪਿੰਡਾਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ, ਪਰ ਮੁੰਡਿਆਂ ਨੂੰ ਕੋਈ ਗੈਂਗਸ ਜਾਂ ਡੌਨ ਜਾਂ ਤੁਸੀਂ ਕਹਿ ਲਓ ਗੈਂਗਸਟਰ ਦਾ ਨਾਮ ਨਹੀਂ ਸੀ ਦਿੱਤਾ ਜਾਂਦਾ। ਸੋ ਕਿਤੇ ਨਾ ਕਿਤੇ ਕਹਿ ਲਓ ਕਿ ਜਦੋਂ ਜਿਹੜੇ ਨੰਬਰਿੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਕੌਣ 1 ਨੰਬਰ ਤੇ ਆ ਕੌਣ 10 ਨੰਬਰ ਤੇ ਆ, ਇਹ ਬਹੁਤ ਵੱਡਾ ਕਾਰਨ ਆ। ਇਹ ਮੈਂ ਪਰਸਨਲ ਐਕਸਪੀਰੀਅੰਸ ਨਾਲ ਦੱਸ ਰਿਹਾ, ਕਿਉਂਕਿ ਪੰਜਾਬ ਤੋਂ ਜੇਕਰ ਯੂਥ ਦੀ ਗੱਲ ਕੀਤੀ ਜਾਵੇ ਜਿੰਨਾ ਕੁ ਪਤਾ ਲੱਗਦਾ ਗੱਲਬਾਤ ਕਰਨ ਤੋਂ, ਤੇ ਮੁੰਡਿਆਂ ਦੇ ਵਿੱਚ ਇੱਕ ਦੌੜ ਲੱਗ ਗਈ ਆ ਜੇ ਗੈਂਗਸਟਰਾਂ ਦੀ ਗੱਲ ਕੀਤੀ ਜਾਵੇ, ਜਾਂ ਸਾਡੀ ਖਬਰ ਹੀ ਨਹੀਂ ਆਈ। ਤੇ ਉਹ ਕਹਿੰਦੇ ਆ ਜਿਹਨਾਂ ਚੋਂ ਜਿਹੜੇ ਕਹਿੰਦੇ ਯਾਰ ਅਸੀਂ ਵੱਧ ਕੰਮ ਕੀਤੇ, ਸਾਨੂੰ 8ਵੇਂ ਨੰਬਰ ਤੇ ਰੱਖਿਆ, ਸਾਨੂੰ 10ਵੇਂ ਨੰਬਰ ਤੇ ਰੱਖਿਆ। ਤੁਸੀਂ ਸਮਝ ਗਏ ਹੋਵੋਗੇ ਕਿਤੇ ਨਾ ਕਿਤੇ ਅਸੀਂ ਜੇਕਰ ਭਾਰਤ ਦੀ ਜੇਕਰ ਗੱਲ ਕਰੀਏ, ਪ੍ਰੋਪਰ ਭਾਰਤ ਦੀ ਗੱਲ ਕਰੀਏ, ਤਾਂ ਮੁਲਕ ਨੂੰ ਚਲਾਉਣ ਦੇ ਵਿੱਚ ਆਹ ਮੀਡੀਆ ਤੇ ਆਪਣਾ ਸਿਆਸਤਦਾਨ ਨੇ, ਸਿਆਸਤਦਾਨ ਤਾਂ ਚਲੋ ਪਤਾ ਲੱਗਦਾ ਹੀ ਆ ਜਦੋਂ ਸ਼ੋਅ ਕੀਤਾ ਜਾਂਦਾ ਹੈ ਕਿ ਕਿੱਦਾਂ ਨੌਜਵਾਨਾਂ ਨੂੰ ਵਰਗਲਾਉਂਦੇ ਨੇ ਆਪਣੇ ਕੰਮ ਕਰਾਉਣ ਦੇ ਲਈ। ਜ਼ਿਆਦਾਤਰ ਜਿਹੜਾ ਗੈਂਗਸਟਰਾਂ ਦੀ ਗੱਲਾਂ ਹੁੰਦੀਆਂ ਉਹ ਸਪੋਰਟਸ ਵਾਲੇ ਮੁੰਡੇ ਹੁੰਦੇ ਨੇ, ਜਿਹਨਾਂ ਦੇ ਜੁੱਸੇ ਚਲੋ ਤਕੜੇ ਹੁੰਦੇ ਆ, 18-19 ਸਾਲ 20 ਸਾਲ ਦੀ ਉਮਰ ਦੇ ਵਿੱਚ ਇੰਨੀ ਸੋਚ ਹੀ ਨਹੀਂ ਹੁੰਦੀ ਉਹਨਾਂ ਨੂੰ, ਹਨਾ ਬੂਸਟ ਦੀ ਲੋੜ ਹੁੰਦੀ ਆ ਕਿ ਕੋਈ ਸਾਨੂੰ ਸਪੋਰਟ ਕਰੇ, ਪੈਸਾ ਚਾਹੀਦਾ ਹੁੰਦਾ ਖੁੱਲ੍ਹਾ ਖਾਣ ਪੀਣ ਨੂੰ, ਤੇ ਉਹ ਕਾਂਡ ਕਰ ਦਿੰਦੇ ਨੇ। ਤੇ ਉਸ ਤੋਂ ਬਾਅਦ ਜਿਹੜਾ ਮੀਡੀਆ ਨੇ ਵੀ ਪਿਛਲੇ ਦਿਨੀ, ਪਹਿਲਾਂ ਵੀ ਮੈਂ ਕਈ ਵਾਰ ਗੱਲ ਕਰ ਚੁੱਕਾ ਹਾਂ, ਜਿਹੜੀ ਇਹਨਾਂ ਦੇ ਨਾਮ ਲੈ ਕੇ ਇੰਟਰੋਡਕਸ਼ਨਾਂ ਪ੍ਰੋਪਰ ਦਿੱਤੀਆਂ, ਉਹ ਬਹੁਤ ਵੱਡਾ ਕਾਰਨ ਆ ਨਵੇਂ ਮੁੰਡਿਆਂ ਨੂੰ ਗੈਂਗਸਟਰ ਵੱਲ ਲਿਜਾਉਣ ਲਈ। ਪ੍ਰੋਪਰ ਨਾਲ ਨੰਬਰ ਦਿੱਤੇ ਗਏ, ਨੰਬਰ ਦਿੱਤੇ ਗਏ, ਆਹ 10ਵੇਂ ਨੰਬਰ ਦਾ ਨੰਬਰ 1, ਉਹਦੇ ਨਾਲ ਘਟੇ ਨੀ, ਉਹਦੇ ਨਾਲ ਵਧੇ ਆ। ਉਹਦਾ ਉਹਨਾਂ ਦੀ ਪਤਾ ਨੀ ਕੀ ਅਟੈਂਸ਼ਨ ਸੀ, ਸਹੀ ਵੀ ਹੋ ਸਕਦੀ ਆ, ਉਹ ਨੀ ਪਤਾ ਕੀ ਅਟੈਂਸ਼ਨ ਸੀ, ਪਰ ਉਹਦਾ ਜੋ ਨਤੀਜਾ ਉਹ ਗਲਤ ਨਿਕਲਿਆ। ਗਰਾਊਂਡ ਲੈਵਲ ਤੇ ਦੇਖਿਆ ਜਾਵੇ ਤਾਂ ਮੁੰਡਿਆਂ ਚ ਦੌੜ ਲੱਗੀ ਆ ਕਿ ਅਸੀਂ ਉਹ ਨੰਬਰਿੰਗ ਦੇ ਵਿੱਚ ਆਉਣਾ 110 ਵਾਲੀ। ਸੋ ਕਿਤੇ ਨਾ ਕਿਤੇ ਸਾਡਾ ਵੀ ਅਸੀਂ ਜਿਹੜਾ ਅਸੀਂ ਉਹਨੂੰ ਪ੍ਰਮੋਟ ਕਰਦੇ ਨਾ। ਹਾਂਜੀ
ਗੁਰਸੇਵ ਸਿੰਘ, ਇੱਕ ਇਹ ਆ ਨਾ ਕਿ ਇੱਕ ਯੂਥ ਬ੍ਰਿਗੇਡ ਹਰ ਪੋਲੀਟੀਕਲ ਪਾਰਟੀ ਵੱਲੋਂ ਚਲਾਈ ਜਾਂਦੀ ਹੈ, ਜਿਹਦੇ ਵਿੱਚ ਯੂਥ ਜਿਹੜਾ ਇੱਕ ਵੱਖਰਾ ਹੀ ਬਣਾ ਦਿੱਤਾ ਗਿਆ ਵੀ ਯੂਥ ਦਾ ਜਿਹੜਾ ਬ੍ਰਿਗੇਡ ਹੈ ਵੱਖਰਾ ਆ, ਹਰ ਪਾਰਟੀ ਕਰਦੀ ਹੈ। ਉਹ ਤੋਂ ਬਾਅਦ ਜਦੋਂ ਸਰਕਾਰ ਬਣਦੀ ਆ ਤਾਂ ਉਹਨਾਂ ਨੂੰ ਯੂਥ ਨੂੰ ਕਹਿ ਦਿੱਤਾ ਜਾਂਦਾ ਵੀ ਹੁਣ ਤੁਸੀਂ ਫ੍ਰੀ ਆ, ਕਿਉਂਕਿ ਉਹਨਾਂ ਤੋਂ ਫਿਰ ਕੰਮ ਵੀ ਲੈਣੇ ਹੁੰਦੇ ਆ ਇੱਦਾਂ ਦੇ ਜਾਇਜ਼ ਨਜਾਇਜ਼। ਤੁਸੀਂ ਪਿਛਲੇ ਦੇਖੇ ਹੀ ਆ ਸਾਰੇ ਵੀ ਜਿਹੜੇ ਮੰਤਰੀ ਸਾਬਕਾ ਹੋਏ ਆ ਜਾਂ MLA ਹੋਏ ਆ, ਉਹਨਾਂ ਨੇ ਬੜੀਆਂ ਪਾਵਰਸ ਦੇ ਦਿੱਤੀਆਂ। ਉਹ ਫਿਰ ਉਹਨਾਂ ਨੂੰ ਹੁਣ ਇਹ ਨੀ ਪਤਾ ਵੀ ਸੰਵਿਧਾਨਕ ਤੌਰ ਤੇ ਇਹਨਾਂ ਨੂੰ ਕੋਈ ਹੈ ਨੀ, ਪਰ ਜਿੱਦਾਂ ਤੁਸੀਂ ਗੱਲ ਕਹੀ ਆ ਵੀ ਉਹ ਟੀਨੇਜਰਸ ਆ, ਉਹਨਾਂ ਨੂੰ ਪਤਾ ਹੀ ਨੀ, ਨਾ ਉਹਨਾਂ ਨੂੰ ਸੰਵਿਧਾਨ ਦੇ ਬਾਰੇ ਪਤਾ ਆ ਕਿ ਤੁਸੀਂ ਕੀ ਕਰਨਾ ਆ, ਤੁਹਾਡੇ ਕੋਲ ਕੀ ਹੱਕ ਹੈਗੇ ਆ। ਤੇ ਇਸ ਚੱਕਰ ਦੇ ਵਿੱਚ ਵੀ ਬਸ ਇਹ ਆ ਕਿ ਸਾਨੂੰ ਜਿਹੜਾ ਜੀ ਫਲਾਨੇ ਬੰਦੇ ਦੇ ਨਾਲ ਸਾਡੀ ਜਾਣ ਪਹਿਚਾਣ ਆ, ਜਾਂ ਕਾਨੂੰਨ ਜਦੋਂ ਫਿਰ ਅੜਕੇ ਲੈਂਦਾ ਆ ਵੀ ਸਾਰੇ ਜਿਹੜੇ ਚਾਹੇ ਜਿਨ੍ਹਾਂ ਤੱਕ ਉਹ ਪਹੁੰਚ ਰੱਖਦੇ ਹੁੰਦੇ ਆ ਉਹ ਸਾਰੇ ਅੜਕੇ ਆ ਜਾਂਦੇ, ਫਿਰ ਆਪਣਾ ਸਾਰੇ ਪੱਲਾ ਵੀ ਛੜਾ ਲੈ ਜਾਂਦੇ ਆ, ਪਰ ਲਾਈਫ ਜਿਹੜੀ ਆ ਇਹਨਾਂ ਬੱਚਿਆਂ ਦੀ ਖਰਾਬ ਹੋ ਜਾਂਦੀ ਆ। ਤੇ ਗੈਂਗਸਟਰ ਕਈ ਬੰਦਿਆਂ ਦੇ ਬਾਰੇ ਇੱਥੇ ਆਉਂਦੀਆਂ ਮੀਡੀਆ ਦੇ ਵਿੱਚ ਖਬਰਾਂ ਵੀ, ਬਹੁਤ ਸਾਰੇ ਤੇ ਇੱਦਾਂ ਦੇ ਹੈਗੇ ਆ ਜਿਹੜੇ ਸਪੋਰਟਸ ਅਕੈਡਮੀ ਦੇ ਨਾਲ ਜੁੜੇ ਹੋਏ ਆ, ਜਲੰਧਰ ਤੋਂ ਆ, ਜਾਂ ਸਪੋਰਟਸ ਬਹੁਤ ਵਧੀਆ ਖੇਡਦੇ ਸੀ, ਕੋਈ ਕੁਸ਼ਤੀ ਵਧੀਆ ਖਿਡਾਰੀ ਸੀ, ਕੋਈ ਹੈਂਡਬਾਲ ਦਾ ਨੈਸ਼ਨਲ ਲੈਵਲ ਦਾ ਸੀ, ਉਹਨਾਂ ਨੇ ਕਿੱਥੇ ਤੱਕ ਜਾਣਾ ਸੀਗਾ, ਪਰ ਉਹ ਜਿੱਦਾਂ ਕਹਿ ਲਓ ਵੀ ਉਹ ਮਾੜੀ ਸੰਗਤ ਜਿਹੜੀ ਆ ਉਹਨੇ ਇੱਦਾਂ ਦਾ ਗੇਮ ਖੇਡ ਦਿੱਤੀ ਵੀ ਉਹ ਆਪਣੀ ਜਿਹੜੀ ਲਾਈਫ ਸੀ ਉਹਨਾਂ ਨੇ ਬੇਸਟ ਕਰ ਲਈ।
ਜੀ ਜੀ, ਪਰ ਹੁਣ ਮੈਨੂੰ ਲੱਗਦਾ ਕਿ ਆਪਾਂ ਸਮਾਜ ਨੂੰ ਜੇ ਅਸੀਂ ਕਲੈਕਟਿਵ ਰਿਸਪੋਂਸੀਬਿਲਟੀ ਦੀ ਜੇਕਰ ਗੱਲ ਕਰੀਏ ਕਿ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਨਿਗਰਾਨੀ ਰੱਖੀਏ ਕਿ ਹੁਣ ਆਪਣੀ ਉਮਰ ਲੰਘ ਗਈ, ਆਪਾਂ ਨੂੰ ਪਤਾ ਹੈ ਕਿ ਕੁਛ ਹੁੰਦਾ ਉਸ ਏਜ ਦੇ ਵਿੱਚ, ਕੀ ਫੀਲਿੰਗਸ ਹੁੰਦੀਆਂ ਨੇ। ਤੁਸੀਂ ਵੀ ਉਸ ਏਜ ਚੋ ਗਏ, ਅਸੀਂ ਵੀ ਗਏ, ਆਪਣੇ ਸਰੋਤੇ ਵੀ ਉਸ ਏਜ ਚੋ ਨਿਕਲੇ ਆ, ਤੇ ਸਾਨੂੰ ਅਸੀਂ ਹੱਲਾਸ਼ੇਰੀ ਅਸੀਂ ਦੇਣ ਦੀ ਬਜਾਏ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਆ, ਜਾਂ ਫਿਰ ਇੱਥੇ ਵੀ ਸਾਡੀ ਬਰਾਬਰ ਰਿਸਪੋਂਸੀਬਿਲਟੀ ਆ। ਹੁਣ ਇੱਥੇ ਦੇਖ ਲਓ ਰਿਸ਼ਤੇਦਾਰਾਂ ਦੇ ਜਾਂ ਤੁਹਾਡੇ ਸਰਕਲ ਦੇ ਵਿੱਚ ਫਰੈਂਡ ਜੋਨ ਦੇ ਵਿੱਚ ਹੁੰਦੇ ਆ ਜੇ ਟੀਨੇਜਰ, ਤੇ ਉਹਨਾਂ ਦਾ ਝੁਕਾਅ ਵੀ ਇੱਥੇ ਵੀ ਮੈਂ ਦੇਖਿਆ ਮੁੰਡਿਆਂ ਦਾ ਡਰੱਗਸ ਵੱਲ ਨੂੰ, ਸਟੀਰੋਇਡ ਡਰੱਗਸ ਹੋਵੇ ਜਾਂ ਕਿਸੇ ਤਰ੍ਹਾਂ ਦੇ ਡਰੱਗਸ ਹੋਵੇ, ਜਾਂ ਉਹ ਵੀ ਬਸ ਪੰਜਾਬੀ ਚ ਆ ਭਾਵੇਂ ਅੰਗਰੇਜ਼ੀ ਚ ਗਾਣੇ ਉਹੀ ਆ ਗੈਂਗਸਟਰਾਂ ਦੇ ਹੀ ਆ, ਤੇ ਉਹਨਾਂ ਨੂੰ ਵੀ ਹੁੰਦਾ ਆ ਹਨਾ, ਉਹ ਵਧੀਆ ਫੀਲ ਕਰਦੇ। ਮੈਂ ਦੇਖਿਆ ਕਈ ਵਾਰ ਸਾਡੇ ਕੋਲ ਕੋਈ ਗਰਾਊਂਡ ਬੈਠ ਜਾਂਦੇ ਸੀ ਤੇ ਉਹਨਾਂ ਨੂੰ ਹੁੰਦਾ ਸੀ ਕਿ ਸਾਡੇ ਨਾਲ ਰਹਿਣ ਮੁੰਡੇ, ਤਾਂ ਉਹਨਾਂ ਦੀ ਫੀਲਿੰਗਸ ਪਤਾ ਲੱਗ ਜਾਂਦੀਆਂ ਕਿ ਉਹ ਪੰਜਾਬ ਵਾਲੀਆਂ ਜਾਂ ਜੰਮੇ ਭਾਵੇਂ ਇੱਥੇ ਆ ਜਾਂ ਕਿਤੇ ਵੀ ਆ ਜਾਂ ਕੋਈ ਵੀ ਆ, ਤਾਂ ਉਹ ਟੀਨੇਜਰਸ ਦੀ ਜਾਂ ਉਸ ਏਜ ਦੀ ਨਾ ਫੀਲਿੰਗ ਸੇਮ ਆ, ਰੰਗ ਕੋਈ ਹੋਵੇ, ਕੋਈ ਨੈਸ਼ਨੈਲਿਟੀ ਹੋਵੇ, ਪਰ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਵੇ ਆਪਣੇ ਵੱਲੋਂ ਪੂਰੀ। ਸੋ ਪਰ ਕੋਸ਼ਿਸ਼ ਆ, ਬਾਕੀ ਨਤੀਜਾ ਤਾਂ ਵਧੀਆ ਆਏਗਾ ਜੀ ਜੇਕਰ ਅਸੀਂ ਕੋਸ਼ਿਸ਼ ਕਰਦੇ ਰਹੀਏ। ਏਦਾਂ ਨੀ ਕਿ ਕੋਸ਼ਿਸ਼ ਮੈਨੂੰ ਨੀ ਲੱਗਦਾ ਕਿ ਫੇਲ ਹੁੰਦੀ ਆ, ਤੇ ਵੱਧ ਤੋਂ ਵੱਧ ਅਸੀਂ ਬਚਾਅ ਕਰ ਸਕਦੇ ਹਾਂ। ਤੇ ਕੋਸ਼ਿਸ਼ ਕਰੀਏ ਕਿ ਏਦਾਂ ਦੇ ਜਿਹੜੇ ਫੇਸ ਸੋਸ਼ਲ ਮੀਡੀਆ ਅੱਜ ਕੱਲ੍ਹ ਜਿਹੜਾ ਚੱਲਦਾ ਆ ਉੱਥੇ ਅਸੀਂ ਸ਼ੇਅਰ ਕਰਦੇ ਹਾਂ ਨਾ ਗੈਂਗਸਟਰਸ ਦੀ ਸਟੋਰੀਜ਼, ਉਹਨਾਂ ਨੂੰ ਵੀ ਹੀਰੋ ਬਣਾ ਲਿਆ ਗਿਆ। ਜਿੱਦਾਂ ਟੁੱਡੀਆ ਸਾਹਿਬ ਨੇ ਗੱਲ ਕੀਤੀ ਸੀ ਕਿ ਆਪਣੇ ਆਜ਼ਾਦੀ ਲਈ ਜਿਹੜੇ ਲੜਦੇ ਰਹੇ ਉਹ ਤਾਂ ਪਤਾ ਨੀ ਕਿੱਥੇ ਗਵਾਚ ਗਏ ਨਾ, ਤੇ ਜੇ ਕਰਨਾ ਹੀ ਆ ਕੋਈ ਸ਼ੇਅਰ ਥੋੜਾ ਕ੍ਰੀਏਟਿਵ ਕਰੋ, ਲੱਭੋ ਉਹਨਾਂ ਦੀਆਂ ਸਟੋਰੀਜ਼। ਆਪਣੀ ਧਰਤੀ ਸਾਰੀ ਪੰਜਾਬ ਦੀ ਭਰੀ ਪਈ ਆ ਜਿਹਨਾਂ ਨੇ ਕੁਰਬਾਨੀਆਂ ਕੀਤੀਆਂ, ਥੋੜੀ ਆਪ ਐਫਰਟਸ ਕਰਕੇ ਉਹਨਾਂ ਦੀ ਸਟੋਰੀਜ਼ ਕੱਢ ਕੇ ਤੁਸੀਂ ਪਾ ਸਕਦੇ ਸੋਸ਼ਲ ਮੀਡੀਆ ਤੇ, ਜੇਕਰ ਕੁਛ ਸ਼ੇਅਰ ਕਰਨਾ ਹੀ ਆ ਰਾਧਾ ਦੈਨ ਇਹਨਾਂ ਜਿਹੜੇ ਆ ਗੈਂਗਸਟਰਸ ਦੀ ਅਸੀਂ ਸਟੋਰੀ ਸ਼ੇਅਰ ਕਰਦੇ ਹਾਂ। ਖੈਰ ਇਹ ਭਾਜੀ ਟੋਪਿਕ ਆਪਣਾ ਚੱਲਦਾ ਰਹਿਣਾ, ਠੀਕ ਹੈ ਜੀ, ਹੋਰ ਖਬਰਾਂ ਵੀ ਆਪਾਂ ਸਾਂਝੀਆਂ ਕਰਾਂਗੇ। ਤੇ ਆਪਣੇ ਨਾਲ ਜੀ ਨਪਿੰਦਰ ਰਹਿਲ ਜੀ ਮੈਲਬਨ ਤੋਂ ਜੁੜੇ ਨੇ, ਤੇ ਇਹਨਾਂ ਨਾਲ ਭਾਵਕ ਹੀ ਮਿਲਣ ਦਾ ਮੌਕਾ ਮਿਲਿਆ ਸੀਗਾ ਪਿਛਲੇ ਦਿਨ ਨਪਿੰਦਰ ਰਹਿਲ ਜੀ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ ਤੇ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ, ਤੁਹਾਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਬਾਦ ਦੇ ਰਹੇ ਨੇ। ਤੇ ਕਹਿੰਦੇ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੇ ਪੰਜ ਵਿਕਾਰਾਂ ਤੇ ਕਾਬੂ ਪਾਉਣ ਲਈ ਪਲ ਵੀ ਬਖਸ਼ੇ, ਰੱਬ ਸਭ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ। ਬਹੁਤ
ਬਹੁਤ ਧੰਨਵਾਦ ਜੀ,
ਬਹੁਤ ਬਹੁਤ ਧੰਨਵਾਦ ਹਾਂਜੀ ਰੁਪਿੰਦਰ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਣ ਦੇ ਲਈ। ਤੇ ਦੋਸਤੋ ਇੱਕ ਗੀਤ ਸੁਣ ਲੈਂਦੇ ਹਾਂ ਆਪਾਂ, ਬ੍ਰੇਕ ਲੈਂਦੇ ਹਾਂ, ਤੇ ਗੀਤ ਤੋਂ ਬਾਅਦ ਅਸੀਂ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਤੇ ਇਸੇ ਤਰ੍ਹਾਂ ਬਣੇ ਰਹੋ ਤੁਸੀਂ ਹਰਮਨ ਰੇਡੀਓ ਦੇ ਨਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ, 24 ਘੰਟੇ 7 ਦਿਨ।
ਸਹਾਰਾ ਟ੍ਰੈਵਲਸ ਇੰਟਰਨੈਸ਼ਨਲ ਟ੍ਰੈਵਲ ਵਾਸਤੇ ਸਭ ਤੋਂ ਵਧੀਆ ਨਾਮ, ਫਲਾਈਟਸ, ਹੋਟਲ ਬੁਕਿੰਗਸ, ਟ੍ਰੈਵਲ ਇੰਸ਼ੋਰੈਂਸ ਕਰਵਾਉਣ ਲਈ ਜਾਂ ਕਿਸੇ ਵੀ ਤਰ੍ਹਾਂ ਦੇ ਸਫ਼ਰ ਸੰਬੰਧੀ ਜਾਣਕਾਰੀ ਲੈਣ ਲਈ ਹੁਣੇ ਸੰਪਰਕ ਕਰੋ 03-9408-8466 ਜਾਂ ਫਿਰ ਮੋਬਾਈਲ ਤੇ ਫੋਨ ਕਰੋ 04-3030-0771। ਵੈਬਸਾਈਟ ਵਿਜ਼ਿਟ ਕਰ ਸਕਦੇ ਹੋ saharatravels.com.au। ਸਹਾਰਾ ਟ੍ਰੈਵਲ
ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪੋਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 04-25-888-856।
ਸੈੱਟ ਹੋਇਆ ਨਹੀਂ ਓ ਮੇਕਅਪ ਤੇਰਾ, ਓਏ ਤੂੰ ਵੀ ਬਿਊਟੀ ਪਾਰਲਰ ਲਾ ਕੇ ਆਈ ਕਿਹੜਾ, ਭਾਵੇਂ ਸੈੱਟ ਹੋਇਆ ਨਹੀਂ ਓ ਮੇਕਅਪ ਤੇਰਾ, ਗੋਰੇ ਰੰਗ ਨੂੰ ਤੂੰ ਸਿਰੇ ਲਸ਼ਕਾਉਂਦੀ, ਨਿੱਤ ਘੰਟਾ ਘੰਟਾ ਸ਼ੀਸ਼ੇ ਮੂਹਰੇ ਖੜ ਕੇ ਖੜ ਕੇ ਤੂੰ ਵੀ ਸੋਹਣੀਏ ਸ਼ਕੀਨੀ ਬੜੀ, ਸੋਹਣੀਏ ਸ਼ਕੀਨੀ ਬੜੀ ਲਾਉਂਦੀ, ਹਾਏ ਨੀ ਬਿੱਲੋ ਰਾਣੀਏ ਸ਼ਕੀਨੀ ਬੜੀ ਲਾਉਂਦੀ, ਮੈਂ ਕਿਹਾ ਨੀ ਸੱਚੀ ਸੋਹਣੀਏ ਸ਼ਕੀਨੀ ਬੜੀ ਲਾਉਂਦੀ।
ਹਰੇਕ ਵੇ ਜਿਹੀ ਤੂੰ ਸੋਹਣਿਆ ਵੀ ਲੱਗਦਾ ਸੋਹਣਾ ਤਾਈਓ ਤੇਰੇ ਵੱਲ ਤੱਕਦੀ ਹਰੇ।
ਕੋਂਦੀ ਜਦੋਂ ਸੋਹਰਿਆਂ ਨੂੰ ਜਾਣਾ ਹੁੰਦਾ ਸੋਹਣਿਆ ਤੇ ਉਦੋਂ ਤੇਰੀ ਪੱਗ ਹੀ ਲੋਟ ਨਹੀਂ ਤੇ ਉਦੋਂ ਤੇਰੀ ਪੱਗ ਹੀ ਲੋਟ ਨਹੀਂ ਆਉਂਦੀ ਜਦੋਂ ਤੇਰੀ ਪੱਗ ਹੀ ਲੋਟ ਨਹੀਂ ਆਉਂਦੀ ਮੈਂ ਮਰ ਜਾ ਪੱਗ ਹੀ ਲੋਟ ਨਹੀਂ ਆਉਂਦੀ
ਗੱਡੀ ਫਿਰ ਟੋਰ ਬੜੀ ਲੱਗਦੀ ਆ ਸੋਹਣੀ ਬੜਾ ਆਈ ਜਾਂਦਾ ਚੱਲੋ ਤੇਰਾ ਪਿਆਰ ਨੀ ਵਿਹੜੇ ਵਿੱਚ ਫਿਰਦੀ ਪੰਜੀ ਪਾਛਣ ਆਉਂਦੀ ਜਾਣ ਜਾਣ ਲੰਘੇ ਕੋਲੋਂ ਵਾਰ ਵਾਰ ਨੀ ਵਿਹੜੇ ਵਿੱਚ ਫਿਰਦੀ ਪੰਜੀ ਪਾਛਣ ਆਉਂਦੀ ਜਾਣ ਜਾਣ ਲੰਘੇ ਕੋਲੋਂ ਵਾਰ ਵਾਰ ਨੀ ਵਿੱਚ ਵੱਜ ਕੇ ਤੂੰ ਹੱਥ ਉਟਕਾਉਂਦੀ ਨਿੱਤ ਘੰਟਾ ਘੰਟਾ ਸ਼ੀਸ਼ੇ ਮੂਹਰ ਖੜ ਕੇ ਤੂੰ ਸੋਹਣੀਏ ਸ਼ਕੀਨੀ ਬੜੀ ਮੈਂ ਕਿਹਾ ਸੋਹਣੀਏ ਸ਼ਕੀਨੀ ਬੜੀ ਲਾਉਂਦੀ ਹੋਈ ਨੀ ਸੱਚੀ ਸੋਹਣੀਏ ਸ਼ਕੀਨੀ ਬੜੀ ਲਾਉਂਦੀ ਮੈਂ ਕਿਹਾ ਨੀ ਸੱਚੀ ਸੋਹਣੀਏ ਸ਼ਕੀਨੀ ਬੜੀ ਲਾਉਂਦੀ ਬਰਾਤੀ ਹੋਣ ਮੁੰਡੇ ਹੁੰਦੀ ਵੱਖਰੀ ਹੀ ਟੌਰ ਸਰਦਾਰ ਦੀ ਜਿੰਨੇ ਸੋਹਣੇ ਮਰਜੀ ਬਰਾਤੀ ਹੋਣ ਮੁੰਡੇ ਹੁੰਦੀ ਵੱਖਰੀ ਹੀ ਟੌਰ ਸਰਦਾਰ ਦੀ ਕਾਹਤੋਂ ਪੂਰੀ ਕੋਲੋਂ ਸੱਚ ਅਖਵਾਉਂਦੀ ਨਿੱਤ ਘੰਟਾ ਘੰਟਾ ਸ਼ੀਸ਼ੇ ਮੂਹਰੇ ਖੜ ਕੇ ਤੂੰ ਵੀ ਸੋਹਣੀਏ ਸ਼ਕੀਨੀ ਬੜੀ ਮੈਂ ਕਿਹਾ ਸੋਹਣੀਏ ਸ਼ਕੀਨੀ ਬੜੀ ਲਾਉਂਦੀ ਹੋਈ ਨੀ ਸੱਚੀ ਸੋਹਣੀਏ ਸ਼ਕੀਨੀ ਬੜੀ ਲਾਉਂਦੀ
ਤੇਰੀ ਪੱਗ ਹੀ ਲੋਟ ਨਹੀਂ ਆਉਂਦੀ
ਸੱਚੀ ਸੋਹਣੀਏ ਸ਼ਕੀਨੀ ਬੜੀ ਲਾਉਂਦੀ
ਉਦੋਂ ਤੇਰੀ ਪੱਗ ਹੀ ਲੋਟ ਨਹੀਂ ਆਉਂਦੀ
ਮੈਂ ਕਿਹਾ ਨੀ ਸੱਚੀ ਸੋਹਣੀਏ ਸ਼ਕੀਨੀ ਬੜੀ ਲਾਉਂਦੀ
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ ਇਸ ਤੋਂ ਬਿਨਾਂ ਕੰਪਨੀ ਟਰਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ ਪਤਾ ਨੋਟ ਕਰ ਲੋ 3/61 Robinson Street, Dandenong, Melbourne. Phone number 0387590629.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ ਟਰਾਂਸਮਿਸ਼ਨ ਬੈਟਰੀਆਂ ਸਸਪੈਂਸ਼ਨ ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ ਡੈਂਟਿੰਗ ਪੇਂਟਿੰਗ ਤੇ ਰੋਡਵਰਡ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ ਟੋ ਸਰਵਿਸ ਦਾ ਵੀ ਪ੍ਰਬੰਧ ਹੈ ਫੋਨ ਕਰੋ ਸਾਬੀ ਨੂੰ ਮੋਬਾਈਲ ਨੰਬਰ 0430179890 ਪਤਾ ਨੋਟ ਕਰੋ 15 ਬਰੁਕਲੇਨ ਐਵੀਨਿਊ ਡੈਂਡੀਨੋਂਗ ਮੈਲਬਰਨ ਸਾਨੂੰ ਕੋਟੇਸ਼ਨ ਭੇਜੋ ਅਸੀਂ ਉਸ ਨੂੰ ਭੇਟ ਕਰਾਂਗੇ
10 to 15 years ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518
या विजिट करो www.lakshyaenglish.com.au. We provide the best strategies and tricks to assist you in achieving your desired score. Lakshya ISPTE Coaching Institute, 28 Chatter Road, Reservoir, Victoria.
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਦਹਿਰਾ ਪ੍ਰੋਗਰਾਮ ਦੇ ਵਿੱਚ। ਤੇ ਸਮਾਂ ਹੋ ਗਿਆ ਜੀ ਮੈਲਬਰਨ ਦੇ ਵਿੱਚ 9:37। ਸੋ ਆਪਣੇ ਨਾਲ ਜੀ ਦਲਜੀਤ ਸਿੰਘ ਅੰਕਲ ਜੀ ਜੁੜੇ ਸੀ ਮਹਿਤਾ ਚੌਂਕ ਵਾਲੇ ਦੁਆਰਾ ਤੋਂ, ਤੇ ਉਹ ਕਹਿ ਰਹੇ ਕਿ ਕਹਿੰਦੇ ਅੰਬੇਦਕਰ ਜੀ ਬਾਰੇ ਭੁਲੇਖਿਆਂ ਨੂੰ ਦੂਰ ਕਰਨ ਵਾਲੀ ਸੀ ਵਾਰਤਾਲਾਪ। ਬਹੁਤ ਧੰਨਵਾਦ ਜੀ ਉਸ ਨੂੰ ਸਾਂਝ ਬਣਾਉਣ ਦਾ, ਤੇ ਦਲਜੀਤ ਸਿੰਘ ਜੀ ਤੁਹਾਡਾ ਵੀ ਧੰਨਵਾਦ ਜਿਹੜੀ ਤੁਸੀਂ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ। ਤੇ ਇਸ ਤੋਂ ਅੱਗੇ ਜੀ ਆਪਣੇ ਨਾਲ ਗੌਰਵ ਸ਼ਰਮਾ ਜੀ ਵੀ, ਉਹਨੇ ਵੀ ਇੱਕ ਚੁਟਕਲਾ ਸਾਂਝਾ ਕੀਤਾ ਹੈ। ਤਾਂ ਲਿਖ ਰਹੇ ਨੇ ਕਹਿੰਦੇ, ਪਤੀ ਨੂੰ ਅਵਾਰਾ ਕੁੱਤੇ ਨੇ ਕੱਟ ਲਿਆ, ਘਰ ਵਾਲੀ ਉਸ ਨੂੰ ਲੈ ਕੇ ਹਸਪਤਾਲ ਪੁੱਜੀ, ਡਾਕਟਰ ਟੀਕਾ ਲਾਉਣ ਮਗਰੋਂ ਕਹਿਣ ਲੱਗਾ, ਕਹਿੰਦਾ ਬਸ ਤੁਸੀਂ ਹੁਣ ਨਿਗਾਹ ਰੱਖਣੀ ਆ ਕਿ ਕਿਤੇ ਕੁੱਤਾ ਨਾ ਮਰ ਜਾਵੇ। ਤਾਂ ਡਾਕਟਰ ਦੇ ਕਮਰੇ ਦੇ ਵਿੱਚੋਂ ਬਾਹਰ ਆਉਣ ਤੇ ਕਹਿੰਦੇ ਘਰ ਵਾਲੀ ਆਖਰੀ ਕਹਿੰਦੀ, ਦੇਖਿਆ ਮੈਂ ਤੁਹਾਨੂੰ ਕਹਿੰਦੀ ਸੀ ਨਾ ਕਿ ਬਾਹਰ ਤੁਹਾਡੀ ਇੱਜ਼ਤ ਅਵਾਰਾ ਕੁੱਤਿਆਂ ਤੋਂ ਵੀ ਗਈ ਬੀਤੀ ਆ, ਡਾਕਟਰ ਨੂੰ ਵੀ ਕੁੱਤੇ ਦੀ ਫਿਕਰ ਜ਼ਿਆਦਾ ਆ।
ਡਾਕਟਰ ਦਾ ਕਹਿਣਾ ਹਲਕੇ, ਅੱਜ ਦਾ ਤੁਸੀਂ ਜਵਾਬ ਦੇ ਦਿੱਤਾ ਬਈ ਨਿਗਾਹ ਇਹ ਰੱਖੇ ਵੀ ਕਿਤੇ ਉਹ ਕੁੱਤਾ ਮਰ ਨਾ ਜਾਵੇ, ਮਰ ਤਾਂ ਜਾਊਗਾ ਜੇ ਉਹਦੇ ਰੈਬੀਸ ਹੋ ਗਿਆ ਜਾਂ ਉਹ ਜਿਦਾਂ ਹਲਕਾ ਆ ਜਾਂਦਾ ਕੁੱਤਾ, ਹਨਾ ਬਈ ਉਹ ਤੋਂ ਬਾਅਦ ਫਿਰ ਡਾਕਟਰ ਜਿਹੜੇ ਆ ਫਿਰ ਸਪੈਸ਼ਲ ਕੇਅਰ ਰੱਖਦੇ ਆ ਨਾ ਵੀ ਹਲਕਾ ਜਿਹੜਾ ਬੰਦੇ ਨੂੰ ਵੀ ਹੋ ਸਕਦਾ। ਹੁਣ ਤਾਂ ਵਿਚਾਰੇ ਨੇ ਫਿਕਰ ਅਸਲ ਦੇ ਵਿੱਚ ਮਰੀਜ਼ ਹੀ ਕੀਤੀ ਹੈ ਨਾ, ਪਰ ਉਹ ਕਹਿ ਲਓ ਬਈ ਘਰ ਵਾਲੀ ਵਿਚਾਰੀ। ਗੌਰਵ ਸ਼ਰਮਾ ਜੀ ਬਹੁਤ ਬਹੁਤ ਥੈਂਕਸ ਤੁਹਾਡਾ
ਜੀ। ਤੇ ਭਾਜੀ ਹੁਣ ਆਪਾਂ ਖਬਰਾਂ ਤੇ ਆਉਂਦੇ ਆ ਵਾਪਸ। ਸੋ ਖਬਰ ਤੁਹਾਡੇ ਲਾਗੇ ਦੀ ਹੈ ਥੋੜੀ ਜੀ, ਤੁਹਾਡੇ ਪਿੰਡਾਂ ਦੇ ਲਾਗੇ ਦੀ। ਸੋ ਆਪਣੇ ਫਲੋਰ ਤੇ ਕਹਿੰਦੇ ਉਹਨਾਂ ਦੇ ਲੜਕੇ ਤੇ ਅਵਿਨਾਸ਼ ਚੰਦਰ ਸਮੇਤ 7 ਮੁਲਜ਼ਮਾਂ ਦੀ ਜ਼ਮਾਨਤ ਅਰਜ਼ੀ ਖਾਰਜ ਹੋ ਗਈ
ਜੀ। ਪਹਿਲਾਂ ਮੈਂ ਥੋੜਾ ਦਰਖਤ ਕਰ ਦੇਵਾਂ, ਗੁਰਸੇਵਕ ਸਿੰਘ ਅਸਲ ਵਿੱਚ ਸਾਡੇ ਲਾਗੇ ਦੇ ਪਿੰਡਾਂ ਦੇ ਜੀ, ਸਾਡੇ ਪਿੰਡ ਵੀ ਆ ਗਾਂਦੇ ਤੇ ਸਰਪਣ ਸਿੰਘ ਫਲੋਰ ਸਾਡੇ ਪਿੰਡ ਦੇ ਹੀ ਨੇ ਹੈਗੇ ਤੇ ਅੱਜ ਕੱਲ ਇੱਕ ਜਿਹੜਾ ਡਰੱਗ ਮਾਮਲਾ ਆ ਉਹਦੇ ਵਿੱਚ ਫਸੇ ਹੋਏ ਆ, ਜਿਹੜਾ ਕਿ ਭੋਲਾ ਡਰੱਗ ਮਾਮਲਾ ਵੀ ਕਿਹਾ ਜਾਂਦਾ ਤੇ ਇਨਫੋਰਸਮੈਂਟ ਡਿਪਾਰਟਮੈਂਟ ਵੱਲੋਂ ਵੀ ਦਰਜ ਕੀਤਾ ਗਿਆ ਮਨੀ ਲਾਂਡਰਿੰਗ ਦਾ ਮਾਮਲਾ। ਉਹਦੇ ਵਿੱਚ ਮੰਤਰੀ ਰਹੇ ਆ ਸਰਪਣ ਸਿੰਘ ਫਲੋਰ ਤੇ ਫਲੋਰ ਸਾਹਿਬ ਦੇ ਲੜਕੇ ਦਮਨਵੀਰ ਸਿੰਘ ਫਲੋਰ, ਫਿਰ ਸਾਬਕਾ ਮੰਤਰੀ ਅਵਿਨਾਸ਼ ਚੰਦਰ, ਇਹ ਫਲੋਰ ਸਾਹਿਬ ਵੀ ਸਾਡੇ ਹਲਕਾ ਫਲੋਰ ਦੇ ਜੱਟ ਦੇ ਰਹੇ ਆ ਤੇ ਅਵਿਨਾਸ਼ ਚੰਦਰ ਆਪਣੇ ਉੱਥੋਂ ਫਲੋਰ ਤੇ ਰਹੇ ਆ। ਵੈਸੇ ਕਰਤਾਰਪੁਰ ਤੇ ਜੱਟੇ ਹੁੰਦੇ ਸੀ, ਦੋਨਾਂ ਦੇ ਅਦਲਾ ਬਦਲੀ ਵੀ ਕੀਤੀ ਗਈ ਸੀਗੀ ਤੇ ਉਹਨਾਂ ਦੀਆਂ ਜਮਾਨਤ ਅਰਜ਼ੀਆਂ ਜਿਹੜੀਆਂ ਖਾਰਜ ਕਰ ਦਿੱਤੀਆਂ ਗਈਆਂ। ਤੇ ਵੈਸੇ ਜਿੱਥੇ ਤੱਕ ਮੈਂ ਜਾਣਦਾ ਆ ਵੀ ਸਰਪਣ ਸਿੰਘ ਫਲੋਰ ਬੜੇ ਹਲੀਮੀ ਵਾਲੇ ਬੰਦੇ ਆ, ਬਹੁਤ ਵਧੀਆ ਸੁਭਾਅ ਵੀ ਹੈਗਾ ਆ ਤੇ ਜਾਣੀ ਕੰਮ ਵੀ ਆਉਣ ਵਾਲੇ ਲੋਕਾਂ ਦੇ ਹੈਗੇ ਆ। ਪਰ ਪਤਾ ਨੀ ਕੀ ਹੁਣ, ਚਲੋ ਇਹਦੇ ਵਿੱਚ ਇਹ ਆ ਵੀ ਚਲੋ ਜਦੋਂ ਜਮਾਨਤ ਅਰਜ਼ੀ ਖਾਰਜ ਹੋਈ ਆ ਅਦਾਲਤ ਨੇ ਕੁਛ ਨਾ ਕੁਛ ਜ਼ਰੂਰ ਦੇਖਿਆ ਹੋਣਾ ਆ, ਪਰ ਬੜੇ ਜਿੱਦਾਂ ਕਹਿ ਲਓ ਵੀ ਇੱਕ ਬੰਦਾ ਉੱਪਰ ਚੜ੍ਹਦਾ ਜਿੱਦਾਂ ਕਹਿ ਲਓ ਗੈਨ ਪੀਕ ਲੈਵਲ ਤੇ, ਉਹ ਤੋਂ ਬਾਅਦ ਬਿਲਕੁਲ ਥੱਲੇ ਡਿੱਗ ਜਾਣਾ ਤੇ ਲੱਗਦਾ ਆ ਵੀ ਕਾਫੀ ਜਿਹੜੇ ਔਖੇ ਦਿਨ ਹੋਣ ਜਿਹੜੇ ਉਹਨਾਂ ਨੇ ਦੇਖਣੇ ਆ, ਕਿਉਂਕਿ ਜਮਾਨਤ ਅਰਜ਼ੀ ਜਿਹੜੀ ਉਹਨਾਂ ਨੇ ਪਾਈ ਸੀ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ ਸੀਗਾ ਤੇ ਇਹਦੇ ਵਿੱਚ ਉਹਨਾਂ ਨੇ ਨਾਂ ਜਿਹੜਾ ਦਮਨਵੀਰ ਸਿੰਘ ਫਲੋਰ ਜਿਹੜੇ ਕਿ ਉਹਨਾਂ ਦੇ ਲੜਕੇ ਆ ਉਹਨੇ ਨਾਂ ਵੀ ਲਿਆ ਸੀ ਕਿਸੇ ਖਾਸ ਕੈਬਨਿਟ ਮਿਨਿਸਟਰ ਦਾ, ਪਰ ਲੱਗਦਾ ਆ ਕਿ ED ਵੱਲੋਂ ਅਜੇ ਕੋਈ ਰਿਆਇਤ ਵਰਤਣ ਦੀ ਸੰਭਾਵਨਾ ਲੱਗਦੀ ਨੀ
ਜੀ। ਠੀਕ ਹੈ ਜੀ, ਤੇ ਇਸ ਤੋਂ ਅੱਗੇ ਭਾਜੀ ਆਪਾਂ ਖੇਡ ਜਾਗਤ ਤੇ ਝਾਤ ਮਾਰਦੇ ਚੱਲੀਏ। ਤਾਂ ਭਾਰਤ ਨੇ ਕਹਿੰਦੇ ਲਗਾਤਾਰ 9ਵੀਂ ਟੈਸਟ ਲੜੀ, ਜਿੱਤ ਕੇ ਆਸਟ੍ਰੇਲੀਆ ਦੀ ਕੀਤੀ ਬਰਾਬਰੀ। ਸ਼੍ਰੀਲੰਕਾ ਖਿਲਾਫ ਦਿੱਲੀ ਟੈਸਟ ਡਰਾ ਹੋਣ ਦੇ ਬਾਵਜੂਦ 1-0 ਨਾਲ ਜਿੱਤੀ ਲੜੀ। ਤੇ ਭਾਜੀ ਵੈਸੇ ਤਾਂ ਆਪਣੇ ਪ੍ਰੋਗਰਾਮ ਦੇ ਵਿੱਚ ਖਬਰ ਸਾਂਝੀ ਵੀ ਹੋਈ ਸੀ ਜੋ ਦਿੱਲੀ ਦੇ ਸ਼੍ਰੀਲੰਕਨ ਪਰੇ ਜਿਹੜੇ ਮਾਸਕ ਲਾ ਕੇ ਗਰਾਊਂਡ ਦੇ ਵਿੱਚ ਆ ਗਏ ਸੀ। ਸੋ ਕੀ ਸੀ ਪੂਰਾ ਮਾਮਲਾ, ਇੱਕ ਵਾਰ ਦੁਬਾਰਾ ਤੋਂ ਥੋੜਾ ਜਿਹਾ
ਥੋੜੀ ਦੱਸਦੇ ਚਲੀਏ।
ਅਸਲ ਵਿੱਚ ਪ੍ਰੋਫੈਸਰ ਮੈਂ ਕੁਛ ਕੁ ਆਪਣੇ ਦੋਸਤਾਂ ਦੇ ਨਾਲ ਇੱਥੇ ਗੱਲ ਹੋਈ ਆ ਇਸ ਮਾਮਲੇ ਦੇ ਉੱਤੇ, ਤੇ ਰਾਤੀ ਵੀ ਅਸੀਂ ਗੱਲ ਕਰਦੇ ਸੀ, ਮੈਂ ਆਪਣੇ ਕਲੀਗ ਨੂੰ ਗੱਲ ਕਰਦਾ ਸੀ ਵੀ ਇੱਦਾਂ ਹੋਈ ਵੀ ਉੱਥੇ ਬੜਾ ਪੋਲਿਊਸ਼ਨ ਹੋ ਗਿਆ। ਉਹਨੇ ਵੀ ਇਹੀ ਗੱਲ ਕੀਤੀ, ਕਹਿੰਦਾ ਭਾਜੀ ਨਹੀਂ ਇਹ ਉੱਥੇ ਅਸਲ ਵਿੱਚ ਪੋਲਿਊਸ਼ਨ ਦਾ ਤਾਂ ਬਹਾਨਾ ਆ, ਤੇ ਉਹ ਅਸਲ ਵਿੱਚ ਵਧੀਆ ਪਲੇ ਨਹੀਂ ਕਰ ਰਹੇ ਸੀ, ਵੀ ਉਹਨਾਂ ਨੂੰ ਬਹਾਨਾ ਚਾਹੀਦਾ ਸੀ ਵੀ ਜਿਹੜਾ ਕਿਸੇ ਤਰੀਕੇ ਨਾਲ ਜਿਹੜਾ ਟੈਸਟ ਆ ਉਹਦੇ ਵਿੱਚ ਵਿਘਨ ਪਾਇਆ ਜਾਵੇ ਤਾਂ ਕਿ ਜਿਹੜਾ ਭਾਰਤ ਜਿੱਤ ਨਾ ਪਵੇ। ਚਲੋ ਖੈਰ ਹੋ ਸਕਦਾ ਇਹ ਵੀ ਗੱਲ ਹੋਵੇ, ਪਰ ਅਸਲੀ ਰੇਲ ਜਿਹੜੀ ਪ੍ਰੋਬਲਮ ਹੈ ਉਹਨੂੰ ਅਸੀਂ ਇਸ ਗੱਲ ਦੇ ਨਾਲ ਦੁਆ ਨਹੀਂ ਕਰ ਸਕਦੇ, ਹਨਾ, ਅੱਖੋਂ ਪਰੋਖੇ ਨਹੀਂ ਕਰ ਸਕਦੇ ਆਪਾਂ ਇਸ ਗੱਲ ਨੂੰ। ਪੋਲੂਸ਼ਨ ਜੇ ਹੈਗਾ ਆ ਤਾਂ ਮੰਨੋ ਇਹ ਗੱਲ ਵੀ ਹੈਗਾ ਆ ਪੋਲੂਸ਼ਨ ਉੱਥੇ, ਪਹਿਲਾਂ ਤਾਂ ਸਾਡੀ ਇਹੀ ਬਹੁਤ ਵੱਡੀ ਗਲਤੀ ਹੈ ਕਿ ਅਸੀਂ ਜਿਹੜੀ ਚੀਜ਼ ਆ ਉਹਦੇ ਨੂੰ ਅੱਖਾਂ ਮੀਟ ਲੈਂਦੇ ਆ ਤੇ ਉਹਦੀ ਜਿਹੜੀ ਹੋਰ ਪਾਸੇ ਨੂੰ ਅਸੀਂ ਮਾੜਨ ਦੀ ਕੋਸ਼ਿਸ਼ ਕਰਦੇ ਹਾਂ। ਪਹਿਲਾਂ ਤਾਂ ਇਹ ਗੱਲ ਮੰਨਣੀ ਪੈਣੀ ਆ ਵੀ ਪੋਲੂਸ਼ਨ ਉੱਥੇ ਹੈਗਾ ਆ। ਪੋਲੂਸ਼ਨ ਤਾਂ ਤੁਸੀਂ ਇੱਥੋਂ ਲਾ ਲਓ ਵੀ ਗੱਲ, ਜਿਹੜਾ ਬੰਦਾ ਉੱਥੇ ਅਜੇ ਉਤਰਦਾ ਹੀ ਆ, ਇੱਥੋਂ ਆਸਟ੍ਰੇਲੀਆ ਤੋਂ ਜਾਂਦਾ ਆ, ਆਸਟ੍ਰੇਲੀਆ ਤੋਂ ਅਜੇ ਉਤਰਦਾ ਹੀ, ਤੇ ਉਹ ਇਹੀ ਕਹਿੰਦਾ ਯਾਰ ਦਿੱਲੀ ਜਾ ਕੇ ਤੇ ਮੈਨੂੰ ਸਾਹ ਬੜਾ ਹੋਰ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ। ਔਖਾ ਨਹੀਂ ਕਹਿ ਸਕਦੇ ਪਰ ਉਹ ਏਦਾਂ ਲੱਗਦਾ ਵੀ ਕੁਛ ਸਮਥਿੰਗ ਵੀ ਰੋਂਗ ਆ ਮੇਰੇ ਸਾਹ ਦੇ ਨਾਲ। ਇਹ ਹਰ ਇੱਕ ਜਿਹੜਾ ਸਰੋਤਾ ਮੇਰੇ ਨਾਲ ਸਹਿਮਤ ਨਹੀਂ, ਉਹ ਉੱਥੇ ਬਾਹਰ ਹੀ ਨਿਕਲ ਕੇ ਦੇਖਿਓ ਤੁਸੀਂ। ਇਸ ਕਰਕੇ ਸਾਨੂੰ ਇਸ ਗੱਲ ਦੇ ਉੱਤੇ ਬੜੀ ਫਿਕਰਮੰਦੀ ਜ਼ਾਹਰ ਕਰਨੀ ਪੈਣੀ ਹੈ ਕਿ ਬਹੁਤ ਇੱਕ ਬਦਨਾਮੀ ਵਾਲੀ ਗੱਲ ਆ ਕਿ ਇੱਕ ਇੰਟਰਨੈਸ਼ਨਲ ਲੈਵਲ ਦੇ ਵਿੱਚ ਇਹ ਮੈਨੂੰ ਲੱਗਦਾ ਵੀ ਪਹਿਲੀ ਵਾਰ ਮੈਚ ਰੋਕਿਆ ਕਈ ਵਾਰੀ ਸਿਰਫ ਇੱਕ ਸਮੋਗ ਦੇ ਕਰਕੇ, ਤੇ ਜਿਹੜਾ ਇਹ ਇੰਨਾ ਜ਼ਿਆਦਾ ਪੋਲੂਸ਼ਨ ਜਿਹੜਾ ਆ ਉੱਥੇ ਹੋ ਚੁੱਕਾ। ਤੇ ਈਵਨ ਕਿ 2020 ਤੱਕ, ਗੁਰਸੇਵ ਸਿੰਘ ਸ਼ਾਇਦ ਤੁਸੀਂ ਇਹ ਗੱਲ ਸਾਂਝੀ ਨਹੀਂ ਕੀਤੀ, 2020 ਤੱਕ ਹੁਣ ਉੱਥੇ ਕੋਈ ਇਹ ਤੇ ਵਿਚਾਰ ਕੀਤਾ ਜਾ ਰਿਹਾ ਵੀ ਕੋਈ ਇੰਟਰਨੈਸ਼ਨਲ ਲੈਵਲ ਦਾ ਕੋਈ ਮੈਚ ਜਿਹੜਾ ਆ ਉੱਥੇ ਨਹੀਂ ਹੋਵੇਗਾ ਨਿਊ ਦਿੱਲੀ ਦਾ। ਤੁਸੀਂ ਇਹ ਤੋਂ ਹਿਸਾਬ ਲਾਓ ਵੀ 2020 ਤੱਕ ਕਿੰਨੇ ਰੁਜ਼ਗਾਰ ਜੁੜਦੇ ਆ, ਇੱਕ ਮੈਚ ਇਕੱਲਾ ਹੀ ਨਹੀਂ ਹੁੰਦਾ, ਸਿਰਫ ਉਹ ਖਿਡਾਰੀ ਨੀ ਉਹ ਤੋਂ ਕਮਾਈ ਕਰਦੇ, ਉਹ ਤੋਂ ਹੋਟਲਾਂ ਬਾਰੇ ਕਮਾਈ ਕਰਦੇ ਆ, ਫਿਰ ਉਹ ਤੋਂ ਬਾਅਦ ਜਿਹੜੇ ਉੱਤੇ ਦਰਸ਼ਕ ਦੇਖਣ ਆਉਂਦੇ ਆ ਉਹਨਾਂ ਦੇ ਲਈ ਟੈਕਸੀ ਰੱਖ ਲਓ, ਉਹਨਾਂ ਲਈ ਰੈਸਟੋਰੈਂਟ ਰੱਖ ਲਓ, ਜਾਂ ਹੋਰ ਵੀ ਪਤਾ ਨੀ ਕਿੰਨੇ ਤਰ੍ਹਾਂ ਦੇ ਕੰਮ ਜਿਹੜੇ ਹੁੰਦੇ ਆ ਪ੍ਰਭਾਵਿਤ ਹੋਣੇ ਆ। ਇਸ ਕਰਕੇ ਇਸ ਗੱਲ ਮੁੱਦੇ ਨੂੰ ਬਹੁਤ ਜ਼ਿਆਦਾ ਸਾਨੂੰ ਬਚਣਾ ਪੈਣਾ ਕਿ ਨਵੀਂ ਦਿੱਲੀ ਵੈਸੇ ਕਰਾਊਡਡ ਬਹੁਤ ਆ, ਪਰ ਫੇਰ ਵੀ ਕਿਸੇ ਤਰੀਕੇ ਦੇ ਨਾਲ ਜਿਹੜਾ ਕੰਮ ਜਿਹੜਾ ਆ ਹੋਣਾ ਚਾਹੀਦਾ ਤਾਂ ਕਿ ਜਿਹੜਾ ਪੋਲੂਸ਼ਨ ਦੇ ਉੱਤੇ ਜਿਹੜੀ ਰੋਕ ਆ ਉਹ ਲੱਗਣੀ ਚਾਹੀਦੀ ਆ। ਤੇ ਜਿੱਥੇ ਤੱਕ ਮੁਬਾਰਕਾਂ ਆ ਵੈਸੇ ਭਾਰਤੀ ਟੀਮ ਨੂੰ ਕਿ 1-0 ਦੇ ਨਾਲ ਜਿਹੜੀ ਇਹ ਜਿੱਤੀ ਆ, ਪਰ ਨਾਲ ਦੀ ਨਾਲ ਸ਼ਲਾਘਾ ਕਰਨੀ ਵੀ ਬਣਦੀ ਆ ਵੀ ਇੱਕ ਹਾਰਿਆ ਹੋਇਆ ਮੈਚ ਸ੍ਰੀਲੰਕਾ ਨੇ ਕੱਲ ਬਰਾਬਰ ਕਰ ਲਿਆ, ਤੇ ਉਹਦੇ ਵਿੱਚ ਬੜੀਆਂ ਜੁਝਾਰੂ ਜਿਹੜੀਆਂ ਹੋਈਆਂ ਆ, ਜਿਹੜੀਆਂ ਵਧੀਆ ਖੇਡੇ ਆ ਉਹ ਮੁੰਡੇ ਜਿਹੜੇ ਡੀ ਸਿਲਵਾ ਸੀਗੇ ਤੇ ਰੋਸ਼ਨ ਸਿਲਵਾ, ਇਹਨਾਂ ਨੇ ਬਹੁਤ ਵਧੀਆ ਜਿਹੜਾ ਬੱਲੇਬਾਜ਼ੀ ਆ ਕੀਤੀ ਆ। ਤੇ ਮੈਨੂੰ ਲੱਗਦਾ ਸੀ ਕਿ ਇਹ ਭਾਰਤ ਜਿਹੜਾ ਸੌਖਾ ਜਿੱਤ ਜਾਊਗਾ, ਪਰ ਜਿੱਦਾਂ ਇਹ ਲਾਸਟ ਮੈਚ ਦੇ ਵਿੱਚ ਖੇਡੇ ਆ ਸ੍ਰੀਲੰਕਾ ਵਾਲੇ, ਤੇ ਆਸ ਆ ਵੀ ਹੁਣ ਵਧੀਆ ਜਿਹੜੇ ਇਹ ਖੇਡਣਾ ਸ਼ੁਰੂ ਕਰ ਦੇਣਾ, ਕਿਉਂਕਿ ਲਾਸਟ ਜਿਹੜੇ ਕੁਛ ਸੀਜ਼ਨ ਆ ਉਹਨਾਂ ਦੇ ਇੰਨੇ ਵਧੀਆ ਨਹੀਂ ਰਹੇ, ਖਾਸ ਤੌਰ ਤੇ ਭਾਰਤ ਦੇ ਖਿਲਾਫ ਕਾਫੀ ਖਰਾਬ ਰਿਹਾ ਪ੍ਰਦਰਸ਼ਨ। ਪਰ ਇਹ ਵੀ ਗੱਲ ਮੰਨਣੀ ਪੈਣੀ ਆ ਵੀ ਭਾਰਤੀ ਟੀਮ ਜਿਹੜੀ ਆ ਕਾਫੀ ਸਟਰੋਂਗ ਆ ਹਰ ਪੱਖੋਂ, ਤੇ ਹੁਣ ਪਰ ਪਤਾ ਲੱਗੂਗਾ ਸਾਊਥ ਅਫਰੀਕਾ ਦਾ ਜਦੋਂ ਹੋਣਾ ਆ, ਸਾਊਥ ਅਫਰੀਕਾ ਇੱਕ ਬਹੁਤ ਵਧੀਆ ਟੀਮ ਆ, ਉੱਥੇ ਜਾ ਕੇ ਅਸਲੀ ਪਰਖ ਆਉਣੀ ਆ
ਜੀ। ਤੇ ਇਸ ਦੇ ਨਾਲ ਥੋੜੇ ਅੰਕੜੇ ਸਾਂਝੇ ਕਰਦੇ ਚੱਲੀਏ, ਕਹਿੰਦੇ ਭਾਰਤ ਨੇ ਲਗਾਤਾਰ 9 ਟੈਸਟ ਲੜੀਆਂ ਜਿੱਤੀਆਂ, ਤੇ ਭਾਰਤ ਤੇ ਸ੍ਰੀਲੰਕਾ ਦਾ ਤੀਸਰਾ ਤੇ ਆਖਰੀ ਟੈਸਟ ਮੈਚ ਡਰਾ ਰਿਹਾ, ਪਰ ਭਾਰਤ ਨੇ 3 ਮੈਚਾਂ ਦੀ ਲੜੀ ਨੂੰ 1-0 ਨਾਲ ਜਿੱਤਣ ਦੇ ਨਾਲ ਹੀ ਲਗਾਤਾਰ 9 ਟੈਸਟ ਲੜੀਆਂ ਜਿੱਤਣ ਤੇ ਆਸਟ੍ਰੇਲੀਆ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਆ। ਇਹ ਸਾਰੀਆਂ ਲੜੀਆਂ ਭਾਰਤ ਨੇ ਵਿਰਾਟ ਕੋਹਲੀ ਦੀ ਅਗਵਾਈ ਚ ਜਿੱਤੀਆਂ, ਤੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ 2005 ਤੋਂ 2008 ਤੱਕ ਲਗਾਤਾਰ 9 ਟੈਸਟ ਲੜੀਆਂ ਜਿੱਤ ਕੇ ਵਿਸ਼ਵ ਰਿਕਾਰਡ ਬਣਾਇਆ ਸੀ। ਭਾਰਤ ਦੀ ਟੈਸਟ ਲੜੀ ਜਿੱਤਣ ਦਾ ਸੈਂਸਲਾ ਸ੍ਰੀਲੰਕਾ ਖਿਲਾਫ ਹੀ 2015 ਚ ਸ਼ੁਰੂ ਹੋਇਆ ਸੀ, ਜਦੋਂ ਉਹਨਾਂ ਨੇ ਸ੍ਰੀਲੰਕਾ ਨੂੰ ਉਸਦੀ ਧਰਤੀ ਤੇ 2-1 ਨਾਲ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ ਦੱਖਣੀ ਅਫਰੀਕਾ ਨੂੰ 3-0 ਨਾਲ, ਵੈਸਟ ਇੰਡੀਜ਼ ਨੂੰ 2-0 ਨਾਲ, ਤੇ ਨਿਊਜ਼ੀਲੈਂਡ ਨੂੰ 3-0 ਨਾਲ, ਤਾਂ ਇੰਗਲੈਂਡ ਨੂੰ 4-0 ਨਾਲ, ਬੰਗਲਾਦੇਸ਼ ਨੂੰ 1-0 ਨਾਲ, ਤੇ ਆਸਟ੍ਰੇਲੀਆ ਨੂੰ 2-1 ਨਾਲ, ਤੇ ਸ੍ਰੀਲੰਕਾ ਨੂੰ ਉਸਦੇ ਘਰ ਚ 3-0 ਨਾਲ, ਤੇ ਹੁਣ ਭਾਰਤ ਚ 1-0 ਨਾਲ ਹਰਾਇਆ। ਸੋ ਪਲੇਅਰਸ ਨੂੰ ਐਪਰੀਸ਼ੀਏਟ ਕਰਨਾ ਬਣਦਾ ਜੀ ਭਾਰਤ ਨੂੰ, ਬਹੁਤ ਵਧੀਆ ਖਾਸ ਕਰਕੇ ਵਿਰਾਟ ਕੋਹਲੀ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਨੇ। ਸੋ ਆਸ ਕਰਦੇ ਹਾਂ ਕਿ ਅੱਗੇ ਕਿ ਪ੍ਰਾਪਰੀ ਕੀਤੀ ਹੈ ਜੀ ਆਸਟ੍ਰੇਲੀਆ ਦੀ, ਤੇ ਅਗਲਾ ਟੈਸਟ ਸੀਰੀਜ਼ ਵੀ ਜਿੱਤ ਕੇ ਨਵਾਂ ਰਿਕਾਰਡ ਕਾਇਮ ਕਰਨਗੇ। ਤੇ ਇਸ ਤੋਂ ਅੱਗੇ ਭਾਈ ਆਪਾਂ ਹਾਕੀ ਵਾਲੇ ਪਲੇਅਰਸ ਦੀ ਵੀ ਗੱਲ ਕਰਦੇ ਚੱਲੀਏ ਕਿ ਹਾਕੀ ਵਰਲਡ ਲੀਗ ਫਾਈਨਲ ਤਾਂ ਚੱਲ ਰਿਹਾ, ਬੈਲਜੀਅਮ ਨੂੰ ਹਰਾ ਕੇ ਸੈਮੀ ਫਾਈਨਲ ਚ ਪਹੁੰਚ ਚੁੱਕਾ ਹੈ ਭਾਰਤ, ਕਹਿੰਦੇ ਹਾਕੀ ਵਰਲਡ ਲੀਗ ਫਾਈਨਲ ਚ ਅੱਜ ਖੇਡੇ ਗਏ ਕੁਆਟਰ ਫਾਈਨਲ ਚ ਭਾਰਤ ਨੇ ਸ਼ੂਟ ਆਊਟ ਦੇ ਸ਼ੂਟ ਆਊਟ ਚ ਬੈਲਜੀਅਮ ਨੂੰ 3-2 ਨਾਲ ਹਰਾ ਕੇ ਦੂਸਰੀ ਉਮਰੀ ਹਾਕੀ ਵਰਲਡ ਲੀਗ ਫਾਈਨਲ ਚ ਸੈਮੀ ਫਾਈਨਲ ਚ ਜਗ੍ਹਾ ਹਾਕੀ ਵਰਲਡ ਲੀਗ ਫਾਈਨਲ ਦੇ ਸੈਮੀ ਫਾਈਨਲ ਚ ਜਗ੍ਹਾ ਬਣਾ ਲਈ ਆ। ਇਸ ਤੋਂ ਪਹਿਲਾਂ ਦੋਨਾਂ ਟੀਮਾਂ ਨੇ 3-3 ਗੋਲ ਕਰਕੇ ਬਰਾਬਰੀ ਤੇ ਸੀ ਤੇ ਐਂਡ ਦੇ ਵਿੱਚ ਸ਼ੂਟ ਆਊਟ ਦੇ ਵਿੱਚ 3-2 ਦੇ ਨਾਲ ਇਹ ਮੁਕਾਬਲਾ ਜਿੱਤ ਲਿਆ। ਤੇ ਇਹ ਸੀਗੀਆਂ ਜੀ ਖੇਡ ਜਗਤ ਨਾਲ ਜੁੜੀਆਂ ਕੁਛ ਖਬਰਾਂ। ਸੋ ਆਪਾਂ ਹੁਣ ਕੀ ਸੁਣਦੇ ਆ, ਕੀ ਤੋਂ ਉਸ ਪਰ ਕੁਛ ਕੁ ਗੱਲਾਂ ਕਰਾਂਗੇ, ਕੁਛ ਕੁ ਵਿਚਾਰ ਸਾਂਝੇ ਕਰਾਂਗੇ ਤੇ ਫਿਰ ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਦੋਸਤੋ ਸੁਣੋ ਇੱਕ ਗੀਤ ਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਤੁਸੀਂ ਘਰ ਬਣਾਉਣ ਵਾਸਤੇ ਸੋਚ ਰਹੇ ਹੋ ਤਾਂ ਪਹਿਲਾਂ ਮਿਲੋ ਬਿਲਡਰਸ ਨੈਗੋਸ਼ੀਏਟਰਸ ਨੂੰ, ਹੈਲਪਿੰਗ ਯੂ ਗੈਟ ਏ ਸ਼ਾਰਪ ਡੀਲ। ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਪਹਿਲੇ ਹੀ ਨਰਾਤੇ ਸਾਡੇ ਵੰਨ ਦਿੱਤੇ ਗਾਨੇ ਇੱਕ ਦੂਜੇ ਦੇ ਵੇ ਦੋਹਾਂ ਪਰਿਵਾਰਾਂ ਨੇ, ਮੇਰੀਆਂ ਸਹੇਲੀਆਂ ਦੀ ਤੇਰੇ ਬਾਰੇ ਐਸੀ ਓਕੇ ਆਖਿਆ ਹੋਣਾ ਏ ਤੇਰੇ ਯਾਰਾਂ ਨੇ, ਮੇਰੀਆਂ ਸਹੇਲੀਆਂ ਦੀ ਤੇਰੇ ਬਾਰੇ ਐਸੀ ਓਕੇ ਆਖਿਆ ਹੋਣਾ ਏ ਤੇਰੇ ਯਾਰਾਂ ਨੇ। ਵੇ ਚਾਈ ਚਾਈ ਨਿਕਲੇ ਮਹੀਨੇ ਸਵਾ ਪੰਜ ਲੈ ਵੇ ਮਾਘ ਦਾ ਮਹੀਨਾ ਗਿਆ ਆਵੇ, ਦੱਸ ਕਿੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ, ਤੂੰ ਵੀ ਦੱਸ ਕਿੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ। ਦੀ ਸੀ ਬੇਬੇ ਕੇ ਮੈਂ ਦੁੱਧ ਵਾਲੀ ਦੱਸੀ ਵਿੱਚੋਂ ਦੇ ਕੇ ਆਉਣੀ ਸਾਈ ਸਨਿਆਰੇ ਨੂੰ, ਬਾਪੂ ਲੇ ਮਟ ਕਮਾਵੇ ਮੈਨੂੰ ਲੱਗੇ ਪਾ ਕੇ ਹੱਟੂ ਚੋਕੋ ਰੰਗ ਦੀਆਂ ਪੱਟੀਆਂ ਚਵਾਰੇ ਨੂੰ। ਆਖਦੀ ਸੀ ਬੇਬੇ ਕੇ ਮੈਂ ਦੁੱਧ ਵਾਲੀ ਦੱਸੀ ਵਿੱਚੋਂ ਦੇ ਕੇ ਆਉਣੀ ਸਾਈ ਸਨਿਆਰੇ ਨੂੰ, ਬਾਪੂ ਲੇ ਮਟ ਕਮਾਵੇ ਮੈਨੂੰ ਲੱਗੇ ਪਾ ਕੇ ਹੱਟੂ ਚੋਕੋ ਰੰਗ ਦੀਆਂ ਪੱਟੀਆਂ ਚਵਾਰੇ ਨੂੰ। ਹੋਗੀ ਚੰਨਾ ਪੂਰੀ ਤਾਰਾਂ ਚੋਣ ਦੀ ਟ੍ਰੇਨਿੰਗ ਤੇ ਸੈਂਟਰ ਬੁਟੀਕ ਸਿੱਖਾ ਜਾਵੇ, ਤੂੰ ਵੀ ਦੱਸ ਕਿੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ, ਤੂੰ ਵੀ ਦੱਸ ਕਿੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ। ਆਸਣ ਨੂੰ ਵਿਹੜੇ ਵਿੱਚ ਸਖੀਆਂ ਦਾ ਜੁੱਟਿਆ ਕੇ ਕਿੱਕਲੀ ਪਵਾਉਂਦਾ ਤੇਰੀ ਨਾਰ ਤੋਂ, ਭੂਆ ਹੁਣ ਗੀਤ ਗਾਉਣ ਜੋੜ ਜੋੜ ਮੁੱਖ ਹੇਕ ਸੁਣਦੀ ਆਵਾਦੀ ਵਾਲੇ ਵਾਰ ਤੋਂ। ਆਸਣ ਨੂੰ ਵਿਹੜੇ ਵਿੱਚ ਸਖੀਆਂ ਦਾ ਜੁੱਟਿਆ ਕੇ ਕਿੱਕਲੀ ਪਵਾਉਂਦਾ ਤੇਰੀ ਨਾਰ ਤੋਂ, ਭੂਆ ਹੁਣ ਗੀਤ ਗਾਉਣ ਜੋੜ ਹੁਣ ਗੀਤ ਗਾਉਣ ਜੋੜ ਜੋੜ ਮੁੱਖ ਹੇਕ ਸੁਣਦੀ ਆਵਾਦੀ ਵਾਲੇ ਵਾਰ ਤੋਂ। ਭਾਬੀ ਨਾਲ ਚਾਚੀ ਲੱਗੀ ਲੇਖ ਲੇਖ ਨਾਮ ਸੁੱਟ ਦਿੱਤੇ ਨੇ ਲਫਾਫਿਆਂ ਚ ਪਾਵੇ, ਤੂੰ ਵੀ ਦੱਸ ਕਿੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ, ਤੂੰ ਵੀ ਦੱਸ ਕਿੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ। ਚੰਨਾ ਇੱਕ ਸਾਡੇ ਪਰਿਵਾਰ ਦੀ ਬਰਾਤੀਆਂ ਨੂੰ ਲੈ ਕੇ ਆਇਓ ਤਾੜ ਕੇ, ਮਸਾਂ ਸੁੱਖਾਂ ਸੁੱਖ ਦਿਆਂ ਦੇਣੇ ਆਇਆ ਖੁਸ਼ੀਆਂ ਦਾ ਹੋ ਜੇ ਨਾ ਖਰਾਬ ਫੈਰ ਮਾਰ ਕੇ। ਬੇਨਤੀ ਆ ਚੰਨਾ ਇੱਕ ਸਾਡੇ ਪਰਿਵਾਰ ਦੀ ਬਰਾਤੀਆਂ ਨੂੰ ਲੈ ਕੇ ਆਇਓ ਤਾੜ ਕੇ, ਮਸਾਂ ਸੁੱਖਾਂ ਸੁੱਖ ਦਿਆਂ ਦੇਣੇ ਆਇਆ ਖੁਸ਼ੀਆਂ ਦਾ ਹੋ ਜੇ ਨਾ ਖਰਾਬ ਫੈਰ ਮਾਰ ਕੇ। ਮੇਰੀਆਂ ਸਹੇਲੀਆਂ ਤੇ ਸੁੱਖ ਮਨ ਮੇਰੇ ਆਵੇ ਤੇ ਉਹਨਾਂ ਸਾਨੂੰ ਫਲ ਪਾਵੇ, ਤੂੰ ਵੀ ਦੱਸ ਕਿੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ, ਤੂੰ ਵੀ ਦੱਸ ਕਿੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ।
सेम सेम रंग होना लहंगा तेरी पग नाल करू गल्लां दिल दियां सारियां बड़िया शरारती ने करे ना माइंड पंगे लैन गियां जान जान सालियां सेम सेम रंग होना लहंगा तेरी पग नाल करू गल्लां दिल दियां सारियां बड़िया शरारती ने करे ना माइंड पंगे लैन गियां जान जान सालियां ਲੈ ਮੈਂ ਹੋ ਗਈ ਤੇਰੀ ਹੁਣ ਚੰਨ ਮਾਹੀ ਮੇਰੇ ਆਵੇ ਜ਼ਿੰਦਗੀ ਲਿਖਾਤੀ ਤੇਰੇ ਨਾਵੇ ਤੂੰ ਵੀ ਦੱਸ ਜੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ ਤੂੰ ਵੀ ਦੱਸ ਜੰਨਾ ਕਿਵੇਂ ਲੰਘ ਦੇਣ ਦੇਣ ਸੱਚੀ ਸਾਨੂੰ ਤਾਂ ਵਿਆਹ ਦਾ ਬੜਾ ਚਾਵੇ
ਜੀ ਦੋਸਤੋ ਸਵਾਗਤ ਹੈ ਤੁਹਾਡਾ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਤੇ ਹੁਣ ਬਸ ਸਮਾਂ ਸਮਾਪਤੀ ਦੇ ਵੱਲ ਹੀ ਆ ਸੋ ਜਾਂਦੇ ਜਾਂਦੇ ਆਪਾਂ ਸੁਨੇਹਾ ਲੈਂਦੇ ਚੱਲੀਏ ਜੀ ਸੁਖਦੇਵ ਸਿੰਘ ਜੀ ਤੇ ਲਿਖ ਰਹੇ ਨੇ ਕਹਿੰਦੇ ਐਡੀਲੇਟ ਤੋਂ ਡਾਕਟਰ ਸੁਖਦੇਵ ਸਿੰਘ ਜੀ ਭਾਮ ਬੇਨੀਪੈਕ ਕੈਨੇਡਾ ਵਾਲੇ ਤੇ ਕਹਿੰਦੇ ਵੈਰੀ ਹੈਪੀ ਬਰਥਡੇ ਟੂ ਦਲਜੀਤ ਸਿੰਘ ਜੀ ਗੋਡ ਬਲੈਸ ਯੂ ਵਿਦ ਹੈਲਥੀ ਐਂਡ ਵੈਲਥੀ ਲਾਈਫ ਆਲਵੇਜ਼ ਐਂਡ ਲਿਵ ਲੋਂਗ ਗੁੱਡ ਮਾਰਨਿੰਗ ਟੂ ਸਾਰੀ ਹਰਮਨ ਰੇਡੀਓ ਦੀ ਟੀਮ ਸੋ ਬਹੁਤ ਬਹੁਤ ਧੰਨਵਾਦ ਸੁਖਦੇਵ ਜੀ
ਸੁਖਦੇਵ
ਸਿੰਘ ਜੀ ਪ੍ਰੋਗਰਾਮ ਦੇ ਵਿੱਚ ਹਾਂਜੀ ਸੋ ਹਾਂਜੀ ਦਲਜੀਤ ਸਿੰਘ ਜੀ ਜਾਂਦੇ ਜਾਂਦੇ ਆਪਣੇ ਵਿਚਾਰ ਜ਼ਰੂਰ ਦਿੰਦੇ ਜਾਓ ਜੀ
ਜਾਂਦੇ ਜਾਂਦੇ ਆਪਾਂ
ਜੀ ਯਾਦ ਸਰੋਤਿਆਂ
ਸਾਹਿਬ ਉਹਨਾਂ ਦਾ ਮੈਸੇਜ ਆਏ ਤੇ ਉਹ ਆਪਾਂ ਜ਼ਿਆਦਾ ਸਾਂਝੀ ਕਰ ਲਈਏ ਤੇ ਉਹਨਾਂ ਨੇ ਕਿਹਾ ਵੀ ਪ੍ਰਦੂਸ਼ਣ ਦੇ ਮਸਲੇ ਤੇ ਉਹਨਾਂ ਖਿਡਾਰੀਆਂ ਨੂੰ ਗਲਤ ਕਹਿਣਾ ਸਹੀ ਨਹੀਂ ਜੇ ਭਾਰਤ ਦਿੱਲੀ ਸਿਆਸੀ ਪਾਰਟੀਆਂ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਖਾਤਰ ਅਜਿਹਾ ਕਰਨ ਦਾ ਮੌਕਾ ਦਿੱਤਾ ਤਾਂ ਹੀ ਉਹਨਾਂ ਨੇ ਕੀਤਾ ਸਿਆਸੀ ਪਾਰਟੀਆਂ ਕਦੇ ਇਹ ਨੀ ਸੋਚਦੀਆਂ ਕਿ ਆਪਣਾ ਝੱਗਾ ਚੁੱਕਿਆ ਆਪਣਾ ਹੀ ਢਿੱਡ ਨੰਗਾ ਹੁੰਦਾ ਚਲੋ ਤੁਸੀਂ ਜਵਾਬ ਬਹੁਤ ਵਧੀਆ ਦੇ ਦਿੱਤਾ ਇਹ ਇੱਕ ਉਹਨਾਂ ਨੇ ਗੱਲ ਕੀਤੀ ਵੀ ਪੰਚਾਇਤ ਨਗਰ ਨਿਗਮ ਚੋਣਾਂ ਵਿੱਚ ਸਿਆਸੀ ਪਾਰਟੀਆਂ ਦਾ ਦਖਲ ਨਹੀਂ ਹੋਣਾ ਚਾਹੀਦਾ ਹੈ ਇਹ ਸ਼ਹਿਰੀ ਤੇ ਪੇਂਡੂ ਸਤਰ ਦੀਆਂ ਚੋਣਾਂ ਹੁੰਦੀਆਂ ਹਨ ਇਸ ਬਾਰੇ ਕੋਈ ਕਾਨੂੰਨ ਬਣਨਾ ਚਾਹੀਦਾ ਹੈ ਜੋ ਸਿਆਸੀ ਪਾਰਟੀਆਂ ਦੇ ਦਖਲ ਨੂੰ ਇਹਨਾਂ ਚੋਣਾਂ ਰੋਕੇ ਮੇਰਾ ਮੰਨਣਾ ਹੈ ਸਿਰਫ ਪਿੰਡਾਂ ਤੇ ਸ਼ਹਿਰੀ ਜੀਵਨ ਵਿੱਚ ਅਮਨ ਬਣਿਆ ਰਹਿ ਸਕਦਾ ਢੁੱਡੀ ਦੇ ਸਾਹਿਬ ਕਾਨੂੰਨ ਇਸ ਮਾਮਲੇ ਦੇ ਵਿੱਚ ਹੈਗਾ ਕਿ ਸਰਕਾਰਾਂ ਜਿਹੜੀਆਂ ਸਿੱਧੀ ਦਖਲ ਅੰਦਾਜ਼ੀ ਨਹੀਂ ਕਰ ਸਕਦੀਆਂ ਪਰ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਲੋਕਾਂ ਦੇ ਵਿੱਚ ਇਹ ਗੱਲ ਬਣ ਜਾਂਦੀ ਹੈ ਵੀ ਹੁਣ ਕੰਮ ਤਾਂ ਅਸੀਂ ਸਰਕਾਰ ਤੇ ਕਰਾਉਣਾ ਨੌਕਰਸ਼ਾਹੀ ਵੀ ਇਹ ਸੋਚਣ ਲੱਗ ਜਾਂਦੀ ਹੈ ਵੀ ਅਸੀਂ ਸਰਕਾਰ ਦੇ ਨਾਲ ਪੰਗਾ ਕਾਹਤੇ ਲੈਣਾ ਹਨਾ ਚਾਹੇ ਉਹ ਪੁਲਿਸ ਆ ਪੁਲਿਸ ਨੂੰ ਵੀ ਪਤਾ ਆ ਵੀ ਹੁਣ 5 ਸਾਲ ਸਾਡੇ ਉੱਤੇ ਹੀ ਆ ਇਸ ਕਰਕੇ ਉਹ ਉਹਨਾਂ ਦੇ ਪੈਠ ਠੋਕੇ ਬਣ ਜਾਂਦੇ ਆ ਤੇ ਜਿਹੜੇ ਬਿਊਰੋਕਰੇਟ ਹੋਰ ਵੀ ਆਫਿਸ ਵਿੱਚ ਵੀ ਬੈਠੇ ਆ ਸਾਰੇ ਜਿਹਨਾਂ ਨੇ ਚੋਣਾਂ ਜਿਹੜੀਆਂ ਜਿਹਨਾਂ ਦੀ ਜ਼ਿੰਮੇਵਾਰੀ ਆ ਇਹ ਕਿਉਂਕਿ ਜਿਹੜਾ ਚੋਣ ਕਮਿਸ਼ਨ ਆ ਉਹਦੀ ਹਮੇਸ਼ਾ ਹੀ ਇਹ ਗੱਲ ਹੁੰਦੀ ਹੈ ਕਿ ਅਸੀਂ ਜਿਹੜੀ ਨਿਰਪੱਖਤਾ ਦੇ ਨਾਲ ਚੋਣ ਕਰਾਈਏ ਉਹਨਾਂ ਦੇ ਵਿੱਚ ਕਦੀ ਮੈਨੂੰ ਨੀ ਲੱਗਦਾ ਵੀ ਪੰਜਾਬ ਦਾ ਚੋਣ ਕਮਿਸ਼ਨ ਜਿਹੜਾ ਆ ਉਹ ਕਦੀ ਵੀ ਏਦਾਂ ਨਿਰਪੱਖਤਾ ਨਹੀਂ ਦਿਖਾਉਂਦਾ ਹਮੇਸ਼ਾ ਦਿਖਾਉਂਦਾ ਪਰ ਅਸਲ ਦੇ ਵਿੱਚ ਜਿਹੜੇ ਜਿਹਨਾਂ ਦੇ ਕਰਕੇ ਜਿਹਨਾਂ ਨੇ ਵੋਟਾਂ ਪਾਉਣੀਆਂ ਉਹ ਇਹ ਮਨ ਵਿੱਚ ਸੋਚੀ ਬੈਠੇ ਆ ਕਿ ਅਸੀਂ ਜਿਹੜਾ ਕੰਮ ਕਿਤੋਂ ਕਰਵਾਉਣਾ ਆ ਜਿਹਨਾਂ ਦੀ ਜ਼ਿੰਮੇਵਾਰੀ ਹੈ ਇਹ ਕਰਵਾਉਣਾ ਉਹ ਸੋਚੀ ਬੈਠੇ ਆ ਕਿ ਅਸੀਂ ਕੱਲ ਨੂੰ ਕੰਮ ਲੈਣੇ ਆ ਅਸੀਂ ਆਪਣੀਆਂ ਟ੍ਰਾਂਸਫਰ ਕਰਾਉਣੀਆਂ ਆ ਇਸ ਕਰਕੇ ਉਹ ਜਿਹੜੇ ਕਾਨੂੰਨ ਜਿਹੜਾ ਆ ਉੱਥੇ ਆ ਕੇ ਖਰਾਬ ਹੋ ਜਾਂਦਾ ਜਦੋਂ ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਉਹ ਸਹੀ ਤਰੀਕੇ ਦੇ ਨਾਲ ਨਹੀਂ ਹੁੰਦੀ ਕਾਨੂੰਨ ਹੈਗੇ ਆ ਇਸ ਕਰਕੇ ਲੋਕਾਂ ਨੂੰ ਇਹ ਸੋਚਣਾ ਪੈਣਾ ਤੇ ਜੇ ਲੋਕੀ ਹੋਣ ਤੇ ਚਾਹੇ ਕੋਈ ਵੀ ਅਸਰ ਸਰਕਾਰ ਕੀ ਕਰ ਲੂੰਗੀ ਜੇ ਇੱਦਾਂ ਹੁੰਦਾ ਤਾਂ ਕਦੀ ਮਨਮੋਹਨ ਸਿੰਘ ਹੋਣਾ ਤੋਂ ਬਾਅਦ ਮੋਦੀ ਬਣਦਾ ਹੀ ਨਾ ਜਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਾ ਆਉਂਦੀ ਜਾਂ ਬਾਦਲ ਸਾਹਿਬ ਹੋਣੀ ਜਿਹੜੇ ਆ ਹਮੇਸ਼ਾ ਹੀ ਬਣੇ ਰਹਿੰਦੇ ਇੱਥੇ ਇਹ ਨਿਰਪੱਖਤਾ ਹੀ ਆ ਚੋਣ ਕਮਿਸ਼ਨ ਦੀ ਕਿ ਹਮੇਸ਼ਾ ਜਿਹੜਾ ਆ ਰਿਜ਼ਲਟ ਜਿਹੜੇ ਆ ਜਿੱਦਾਂ ਦੇ ਲੋਕ ਚਾਹੁੰਦੇ ਆ ਉੱਦਾਂ ਦੇ ਹੋ ਜਾਂਦੇ ਆ ਪਰ ਲੋਕਾਂ ਨੂੰ ਜਿਹੜਾ ਆ ਇਸ ਮਾਮਲੇ ਦੇ ਵਿੱਚ ਆਪਣੀ ਜਿਹੜੀ ਨਿਰਪੱਖਤਾ ਆ ਉਹ ਦਿਖਾਉਣੀ ਜਿਹੜੀ ਆ ਉਹ ਪੈਣੀ ਆ ਤੇ ਬਹੁਤ ਬਹੁਤ ਧੰਨਵਾਦ ਹੈ ਢੁੱਡੀ ਕੇ ਸਾਹਿਬ ਤੁਸੀਂ ਸਾਂਝ ਬਣਾਈ ਹੈ ਸਾਡੇ ਨਾਲ ਮੈਨੂੰ ਸ਼ੁਭਕਾਮਨਾਵਾਂ ਭੇਜੀਆਂ ਤੇ ਨਾਲ ਦੀ ਨਾਲ ਆਸ ਕਰਦਾ ਕਿ ਤੁਸੀਂ ਤੰਦਰੁਸਤ ਰਹੋ ਸਹੀ ਤਰੀਕੇ ਨਾਲ ਖਾਓ ਪੀਓ ਤੇ ਆਪਣੀ ਲਾਈਫ ਜਿਹੜੀ ਆ ਇੰਜੋਏ ਕਰੋ ਬਹੁਤ ਬਹੁਤ ਧੰਨਵਾਦ ਰੱਬ ਰਾਖਾ
ਜੀ ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਬਣਾਉਂਦੇ ਰਹੇ ਸੋ ਦੋਸਤੋ ਜਾਣ ਤੋਂ ਪਹਿਲਾਂ ਤੁਹਾਡੇ ਨਾਲ ਛੋਟੀ ਜਿਹੀ ਕਹਾਣੀ ਸਾਂਝੀ ਕਰਦੇ ਜਾਂਦੇ ਹਾਂ ਸੋ ਕਹਾਣੀ ਤੋਂ ਕੀ ਸੇਧ ਲੈਣੀ ਉਹ ਤੁਹਾਡੇ ਤੇ ਛੱਡਦੇ ਜਾਵਾਂਗੇ ਤੇ ਕਹਾਣੀ ਏਦਾਂ ਕਹਿੰਦੇ ਪੱਤਲਾਂ ਤੋਂ ਮੀਂਹ ਦੀ ਇੱਕ ਕਣੀ ਡਿੱਗੀ ਜਦੋਂ ਉਸਨੇ ਲੰਬਾ ਚੌੜਾ ਸਾਗਰ ਦੂਰ ਤੱਕ ਫੈਲਿਆ ਤੱਕੇ ਤਾਂ ਸ਼ਰਮ ਗਈ ਤਾਂ ਟੱਕਿਆ ਤਾਂ ਸ਼ਰਮਾ ਗਈ ਉਸ ਵਿੱਚ
ਉਸ ਵਿਚ ਖਿਆਲ ਪੈਦਾ ਹੋਇਆ ਕਿ ਜਿੱਥੇ ਏਡੇ ਵੱਡੇ ਤੇ ਵਿਸ਼ਾਲ ਸਮੁੰਦਰ ਹੈ ਉੱਥੇ ਮੇਰੀ ਕੀ ਹਸਤੀ ਹੈ, ਸਮੁੰਦਰ ਦੀ ਹੋਂਦ ਅੱਗੇ ਮੇਰੀ ਅਣਹੋਂਦ ਹੈ। ਜਦੋਂ ਕਣੀ ਨੇ ਆਪ ਨੂੰ ਨਫ਼ਰਤ ਨਾਲ ਤੱਕਿਆ ਤਾਂ ਤਰਸ ਖਾ ਕੇ ਸੀਪੀ ਨੇ ਉਸ ਨੂੰ ਆਪਣੀ ਗੋਦੀ ਵਿੱਚ ਪਾਲਣਾ ਆਰੰਭ ਕਰ ਦਿੱਤਾ। ਉਸਦੇ ਕੰਮ ਨੂੰ ਅਸਮਾਨ ਨੇ ਇੰਨੀ ਉੱਚੀ ਪਦਵੀ ਤੇ ਪਹੁੰਚਾ ਦਿੱਤਾ ਕਿ ਉਹ ਰਾਜੇ ਮਹਾਰਾਜਿਆਂ ਦੇ ਯੋਗ ਮੋਤੀ ਬਣ ਗਿਆ। ਸੋ ਕਿੰਨੀ ਯਾਦ ਰੱਖਣ ਵਾਲੀ ਗੱਲ ਹੈ ਕਿ ਉੱਚਤਾ ਉਸਨੇ ਪ੍ਰਾਪਤ ਕੀਤੀ ਹੈ ਜਿਸ ਵਿੱਚ ਨਿਮਰਤਾ ਤੇ ਨਰਮੀ ਭਰੀ ਹੋਈ, ਤੇ ਜਿਸਨੇ ਆਪ ਨੂੰ ਗਵਾ ਲਿਆ ਹੈ ਉਹ ਅਮਰ ਹੋ ਗਿਆ। ਦੋਸਤੋ, ਇਹ ਸੀ ਇੱਕ ਸ਼ੋਰਟ ਸਟੋਰੀ। ਸਟੋਰੀ ਤੋਂ ਕੀ ਸੇਧ ਲੈਣੀ ਹੈ, ਕੀ ਕੱਢਣਾ, ਕੀ ਪਾਉਣਾ, ਇਹ ਤੁਹਾਡੇ ਤੇ ਆ, ਇਹ ਸਾਡੇ ਤੇ ਆ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਦੇ ਵਿੱਚ ਸੁਨੇਹਾ ਨਾਲ ਸਾਂਝ ਬਣਾਉਣ ਦੇ ਲਈ। ਪ੍ਰੋਗਰਾਮ ਦੇ ਵਿੱਚ ਜੇ ਕੋਈ ਕਮੀ ਪੇਸ਼ੀ ਲੱਗੀ ਤਾਂ ਸਾਨੂੰ ਫੀਡਬੈਕ ਜ਼ਰੂਰ ਦੇ ਸਕਦੇ ਹੋ ਤੁਸੀਂ ਸੁਨੇਹਾ ਦੇ ਜ਼ਰੀਏ, ਤਾਂ ਜੋ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਸੁਧਾਰ ਲਿਆ ਸਕੀਏ। ਤਾਂ ਤੁਸੀਂ ਇਸੇ ਤਰ੍ਹਾਂ ਸੁਣਦੇ ਰਹੋ ਹਰਮਨ ਰੇਡੀਓ 7 ਦਿਨ 24 ਘੰਟੇ, ਤੇ ਅਗਲੀ ਵਾਰ ਮਿਲਣ ਦੀ ਆਸ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ ਰੁਮਕਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ, ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ, ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ, ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ। ਵੱਖਰਾ ਦਿਨ ਵੱਖਰਾ ਦਿਨ, ਵੱਖਰੀ ਆਵਾਜ਼ ਵੱਖਰੀ ਆਵਾਜ਼, ਵੱਖਰੀ ਗਿਰਾਂ ਵੱਖਰੀ ਗਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ ਲਹਿਰਾਂ।
ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ, ਭੰਗੜਾ ਪਊਗਾ ਹੈਵੀ ਵੇਟ, ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ। ਆ ਚੜਗੀ ਜਵਾਨੀ ਵੇਖ ਅੱਗ ਵਰਗੀ ਨੀ ਸਾਡੇ ਗੱਭਰੂ ਜੱਟਾਂ ਦੇ। ਭੰਗੜਾ ਪਊਗਾ ਹੈਵੀ ਵੇਟ, ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ। ਭੰਗੜਾ ਪਊਗਾ ਹੈਵੀ ਵੇਟ, ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ। ਪੱਗਾਂ ਨਾਲ ਕਰਦੀਆਂ ਮੈਚਿੰਗ ਸੂਟਾਂ ਦੀ ਅੱਜ ਕੁੜੀਆਂ ਹੱਟਾਂ ਦੇ। ਭੰਗੜਾ ਪਊਗਾ ਹੈਵੀ ਵੇਟ, ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ। ਭੰਗੜਾ ਪਊਗਾ ਹੈਵੀ ਵੇਟ, ਬੱਲੀਏ ਨੀ ਹੱਥ ਮਾਰ ਕੇ ਪੱਟਾਂ ਦੇ। ਜੋੜਦੇ ਆਓ ਮਾਲਕ ਮਰੱਬਿਆਂ ਦੀ ਤਿਲਕ ਦੀ ਫਿਰੇ।